ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਬਾਹਰ ਧੋਏ ਅੰਤਰ ਮਨ ਮੈਲਾ, ਦੋਏ ਠੌਰ ਆਪਣੇ ਖੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ ਸਤਿਸੰਗ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ, ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ, ਨਮਸਕਾਰ ਕੀਤੇ, ਸਤਸੰਗਤ ਵੀ ਸੁਜੋਤ ਹੋ ਕਰਕੇ ਹੁਣ ਆਪਣੇ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਜੋ ਸਤਿਗੁਰਾਂ ਨੇ ਆਪ ਆਪਣੀ ਰਸਨਾ ਤੋਂ ਦਮਦਮਾ ਸਾਹਿਬ ਬੈਠ ਕੇ ਅਰਥ ਉਚਾਰਨ ਕੀਤੇ, ਪੰਥ ਖਾਲਸੇ ਨੂੰ ਗੁਰਬਾਣੀ ਦੇ ਅਰਥ ਬਖਸ਼ੇ ਹਨ। ਪਹਿਲਿਆਂ ਜਾਮਿਆਂ ਵਿੱਚ ਬਾਣੀ ਬਖਸ਼ਿਸ਼ ਕੀਤੀ, ਦਸਵੇਂ ਜਾਮੇ 'ਚ ਅਰਥ ਬਖਸ਼ਿਸ਼ ਕੀਤੇ ਅਤੇ ਆਪਣੀ ਬਾਣੀ ਵੱਖਰੀ ਉਚਾਰਨ ਕਰਕੇ ਵੱਡਾ ਖਜ਼ਾਨਾ ਸੰਭਿਆ। ਤਵਾਓ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਇਹ ਖਜ਼ਾਨੇ ਨੂੰ ਵੇਖੀਏ, ਵਿਚਾਰੀਏ, ਮਨ ਵਿਰਤੀਆਂ ਇਕਾਗਰ ਕਰਕੇ ਸਰਵਣ ਕਰੋ। ਜਿਸ ਪ੍ਰਕਾਰ ਪਿਛਲੇ ਸ਼ਬਦ ਦੇ ਅੰਦਰ ਨਿੰਦਕਾਂ ਦਾ ਖਿਆਲ ਸੀ ਜਿਹੜਾ ਉਹ ਵਰਣਨ ਕੀਤਾ, ਕਹੋ ਨਾਨਕ ਸੰਤ ਹਰ ਰਾਖੇ ਨਿੰਦਕ ਦੀ ਰੁੜਾਹੀ, ਇਹ ਪਿਛਲੀਆਂ ਪੰਗਤੀਆਂ ਸਨ। ਸੁਲੀ ਖਾਂ, ਸੁਲੱਭੀ ਖਾਂ, ਪਿਰਥੀ ਚੰਦ, ਇਹ ਵੱਡੇ ਇਹੋ ਜਿਹੇ ਨਿੰਦਕਾਂ ਨੂੰ ਜਾਂ ਹੋਰ ਵੀ ਬਹੁਤ ਸਾਰੇ ਹੈ ਆਉਣ ਵਾਲੇ ਸਮੇਂ 'ਚ ਹੋਣਗੇ ਗੁਰੂ ਕਰਕੇ ਨਿੰਦਕ, ਉਹਨਾਂ ਨੂੰ ਦੱਸਿਆ ਵੀ ਰੁੜ ਜਾਣਗੇ ਉਹ। ਅਤੇ ਅੱਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਇਹਦੇ ਵਿੱਚ ਨਿੰਦਕਾਂ ਨੂੰ ਇਹ ਥੋੜ੍ਹੀ ਜਿਹੀ ਝਲਕ ਦੇਣਗੇ ਅਤੇ ਪਖੰਡ ਦਾ ਖੰਡਨ ਕਰਨਗੇ। ਆਓ ਮਨ ਵਿੱਚ ਇਕਾਗਰ ਕਰਕੇ ਸੁਣੋ ਜੀ।
ਆਸਾ ਮਹੱਲਾ ਪੰਜਵਾ।
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਜੀ ਜਿਸ ਪ੍ਰਕਾਰ ਅੱਗੇ ਅੰਮ੍ਰਿਤ ਬਚਨਾਂ ਰਾਹੀਂ ਸਾਡਾ ਭਲਾ ਕਰ ਰਹੇ ਨੇ, ਸੁਣੋ ਜੀ।
ਬਾਹਰ ਧੋਏ ਅੰਤਰ ਮਨ ਵੈਲਾ।
ਮਹਾਰਾਜ ਕਹਿੰਦੇ ਜਿਹੜੇ ਦਿਖਾਵੇ ਦੇ ਕਰਮ ਕਰਨ ਵਾਲੇ ਨੇ, ਸਰੀਰ ਨੂੰ 68 ਤੀਰਥਾਂ ਤੇ ਧੋ ਲੈਂਦੇ ਆ। ਪਹਿਲੇ ਜਾਮੇ ਚ ਕਹਿ ਦਿੱਤਾ ਸੀ ਤੀਰਥ ਨਹਾਵਾਂ ਜੇਤ ਭਾਵਾਂ, ਬਿਨ ਬਾਣੇ ਕੇ ਨਹਾਏ ਕਰੀ ਕੀ ਕਰੋਗੇ ਇਸ਼ਨਾਨ ਕਰ। ਤੀਰਥਾਂ ਦੇ ਜਾ ਕੇ ਧੋਏ ਧੋ ਲੈਂਦੇ ਆ ਸਰੀਰ ਨੂੰ, ਪਰ ਮਨ ਜਿਹੜਾ ਹੈ ਉਹ ਹਿਰਦਾ ਪਾਪਾਂ ਤੇ ਔਗਣਾ ਕਰਕੇ, ਰਾਗ ਦਵੈਸ਼ ਕਰਕੇ ਉਹ ਮੈਲਾ ਮਲੀਨ ਹੈ ਜਿਨ੍ਹਾਂ ਦਾ।
ਬਾਹਰ ਧੋਏ ਅੰਤਰ ਮਨ ਮੈਲਾ।
ਜਿਹੜੇ ਬਾਹਰ ਬਾਹਰੋਂ ਸਰੀਰ ਨੂੰ ਤੀਰਥਾਂ ਆਦਿਕ ਤੇ ਧੋਏ ਧੋ ਲੈਂਦੇ ਆ, 68 ਤੀਰਥਾਂ ਤੇ ਇਸ਼ਨਾਨ ਕਰਦੇ ਆ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪਹਿਲੇ ਜਾਮੇ ਵਿੱਚ ਇਹ ਖੰਡਨ ਕੀਤਾ ਵੀ ਤੀਰਥਾਂ ਤੇ ਨਹਾਉਣ ਦਾ ਤਾਂ ਫਾਇਦਾ ਜੇ ਵਾਹਿਗੁਰੂ ਨੂੰ ਪਾ ਜਾਈਏ, ਤੀਰਥ ਨਾਵਾਂ ਜੇਤ ਪਾਵਾ ਬਿਨ ਬਾਣੀ ਕੇ ਨਾਇ ਕਰੀ। ਤੇ ਬਾਹਰ ਤੋਂ ਸਰੀਰ ਨੂੰ ਧੋ ਰਿਹਾ ਤੇ ਅੰਤਸ਼ਕਰਨ ਰਾਗ ਦਵੈਸ਼ ਕਰਕੇ ਕਾਮ ਕ੍ਰੋਧ ਕਰਕੇ ਮੈਲ ਦਾ ਭਰਿਆ ਹੋਇਆ ਹੈ।
ਦੋਏ ਠੌਰ ਆਪਣੇ ਖੋਏ।
ਦੋਏ ਤੋਂ ਭਾਵ ਦੋ ਲੋਕ ਜਿਹੜੇ ਨੇ, ਆਹ ਲੋਕ ਵੀ ਖੋਲਿਆ ਪਰਲੋਕ ਵੀ ਖੋਲਿਆ, ਪਖੰਡ ਕਰਕੇ ਆਹ ਲੋਕ ਵੀ ਖੋਲਿਆ। ਪਖੰਡ ਕਰਨ ਦੇ ਨਾਲ ਪਾਪ ਲੱਗਦਾ, ਮੈਲ ਲੱਗਦੀ ਹੈ, ਤੇ ਪਰਲੋਕ ਦੇ ਵਿੱਚ ਫਿਰ ਪਰਮੇਸ਼ੁਰ ਦੇ ਦਰ ਪ੍ਰਵਾਨ ਨਹੀਂ ਹੁੰਦਾ, ਖੋਏ ਨਾ ਗਵਾਉਣ ਦਾ ਹੈ, ਦੋਨੇ ਲੋਕ ਗਵਾ ਲਏ। ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਫਿਰ ਕੀ ਬਣਦਾ ਉਹਨਾਂ ਦਾ।
ਇਹ ਕਾਮ ਕ੍ਰੋਧ ਮੋਹ ਵਿਆਪਿਆ।
ਤੇ ਮਹਾਰਾਜ ਸਾਹਿਬ ਜੀ ਦੋ ਚੀਜ਼ਾਂ ਨੂੰ ਬਿਲਕੁਲ ਨੇੜੇ ਨੇੜੇ ਰੱਖਦੇ ਆ, ਕਾਮ ਦੇ ਨਾਲ ਕ੍ਰੋਧ ਨੂੰ ਬਹੁਤ ਨੇੜੇ ਰੱਖਦੇ ਆ ਜਦੋਂ ਉਪਦੇਸ਼ ਦਿੰਦੇ, ਕਿਉਂਕਿ ਦੋਨੋਂ ਸਰੀਰ ਦਾ ਸਤਿਆਨਾਸ਼ ਕਰਨ ਵਾਲੇ ਨੇ। ਤੇ ਕ੍ਰੋਧ ਜਿਹੜਾ ਹੈ ਇਹ ਵੀ ਸਰੀਰ ਦਾ ਨਾਸ਼ ਕਰਦਾ ਤੇ ਉਨਾ ਹੀ ਨਾਸ਼ ਕਰਦਾ ਜਿੰਨਾ ਕਾਮ ਕਰਦਾ। ਕਾਮ ਕ੍ਰੋਧ ਕਾਇਮ ਕੋ ਗੱਲ ਹੈ ਜੋ ਕੰਚਨ ਸੁਆਗਤ ਗੱਲ ਹੈ। ਇਹਾਂ ਇਸ ਲੋਕ ਵਿੱਚ ਇੱਥੇ ਮੰਦ ਦ੍ਰਿਸ਼ਟੀ ਹੈ, ਕਾਮ ਮੰਦੀ ਵਾਸ਼ਨਾ ਵਿਕਾਰ ਦ੍ਰਿਸ਼ਟੀ, ਦੂਸਰਾ ਕ੍ਰੋਧ ਗੁੱਸਾ ਹਰ ਵੇਲੇ ਸੜਦੇ ਰਹਿਣਾ ਗੁੱਸੇ ਦੇ ਵਿੱਚ, ਆਪਣੇ ਮਨ ਦੇ ਵਿੱਚ ਗੁੱਸੇ ਨੂੰ ਲਿਆ ਕੇ ਖੂਨ ਦੇ ਵਿੱਚ ਵੀ ਦੋਸ਼ ਹੁੰਦਾ, ਔਰ ਕਾਮ ਕ੍ਰੋਧ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਤੇ ਕਿਸੇ ਦਿਨ ਈਰਖਾ ਕਰਨ ਨਾਲ, ਕ੍ਰੋਧ ਕਰਨ ਦੇ ਨਾਲ, ਸਿਹਤ ਵਿਗਿਆਨ ਵੀ ਕਹਿੰਦਾ ਕਿ ਅੰਦਰ ਕੁਝ ਕੈਮੀਕਲ ਤਿਆਰ ਹੋ ਜਾਂਦੇ ਨੇ ਜਿਨ੍ਹਾਂ ਦੁਆਰਾ ਫਿਰ ਬਿਮਾਰੀ ਲੱਗਦੀ। ਕਾਮ ਕ੍ਰੋਧ ਜਿਹੜੇ ਦੋਨੇ ਨੇ, ਫਿਰ ਤੀਸਰਾ ਮੋਹ ਹੋ ਗਿਆ। ਮੋਹੇ ਵਿਆਪਿਆ ਪਰਿਵਾਰ ਦਾ ਬਹੁਤ ਹੀ ਸੁਨੇਹ, ਇਤਿਆਦਿਕ ਵਿਆਪਿਆ ਲੱਗੇ ਹੋਏ ਹਨ।
ਅੱਗੇ ਮੁਸ ਮੁਸ ਰੋਏ,
ਤੇ ਅੱਗੇ ਹੁਣ ਕੀ ਹੋਊਗਾ ਪਰਲੋਕ ਵਿੱਚ? ਮੁਸ ਬੁਸ, ਡੁਸ ਡੁਸ ਕਰਕੇ, ਬੁਸਕ ਬੁਸਕ ਕਰਕੇ, ਹੜਕੋਲੇ ਲੈ ਲਾ ਕੇ ਰੋਏ ਰੋਂਦੇ ਨੇ। ਹੁਣ ਸੁਣਿਆ ਕਿਆ ਰੂ ਆਇਆ, ਤੇ ਇਸ ਕਰਕੇ ਅੱਗੇ ਮੁਸ ਮੁਸ ਰੋਏ। ਮੁਸ ਨਾਮ ਲੁੱਟਣ ਦਾ, ਮੁਸੇ ਜਾਣ ਦਾ, ਜਾਣੀ ਲੁੱਟਿਆ ਗਿਆ ਜੋ ਵਿਕਾਰਾਂ ਨੇ ਮੁਸ ਲੁੱਟੇ, ਐਸ ਲੋਕ ਦੇ ਵਿਕਾਰਾਂ ਨੇ ਲੁੱਟ ਲਏ, ਪਰਲੋਕ ਦੇ ਵਿੱਚ ਫਿਰ ਉਹ ਰੋਂਦੇ ਹੈ। ਅੱਗੇ ਮੁਸ ਮੁਸ ਰੋਏ, ਮੁਸ ਲੁੱਟਣ ਵਾਲੇ ਚੋਰਾਂ ਦੀ ਮਾਂ ਵਾਂਗੂ ਉਹ ਮੁਸ ਮੁਸ ਹੌਲੀ ਹੌਲੀ ਜਿਵੇਂ ਰੋਂਦੀ ਹੈ ਬੁੱਕਲ ਚ ਮੂੰਹ ਦੇ ਤੇ ਐ ਫਿਰ ਰੋਣਗੇ, ਭਾਵ ਪ੍ਰਗਟ ਕਰਕੇ ਨੀ, ਡੁਸ ਡੁਸ ਕਰਕੇ ਰੋਣਗੇ, ਹਾਲਤ ਹੋਏਗੀ।
ਗੋਬਿੰਦ ਭਜਨ ਕੀ ਮਤ ਹੈ ਹੋਰਾ,
ਇਹ ਭਾਈ ਪਰਮੇਸ਼ਰ ਜਿਹੜਾ ਨਾ ਗੋਬੇਦਾਂ ਕਰਕੇ ਵਿੰਦ ਜਾਣਨ ਯੋਗ, ਉਹਦੇ ਭਜਨ ਸਿਮਰਨ ਦੀ ਮਤ ਬੁੱਧੀ ਤਾਂ ਹੋ ਰਹੀ ਹੈ, ਆਤਮ ਪਛਾਣੀ ਬੁੱਧੀ ਹੈ ਉਹ ਵਿਵੇਕ ਬੁੱਧ ਹੈ। ਵਿਵੇਕ ਬੁੱਧ ਸਤਿਗੁਰ ਤੇ ਪਾਈ, ਉਹ ਤਾਂ ਸਤਿਗੁਰਾਂ ਤੋਂ ਪ੍ਰਾਪਤ ਹੁੰਦੀ ਹੈ।
ਵਰਮੀ ਮਾਰੀ ਸਾਪ ਨਾ ਮਰੇ,
ਇਸ ਪ੍ਰਕਾਰ ਵਰਮੀ ਸੱਪ ਦੀ ਖੁੱਡ ਹੈ ਜਿਹਦੇ ਵਿੱਚ ਸੱਪ ਰਹਿੰਦਾ, ਆਪ ਤਾਂ ਨਹੀਂ ਬਣਾ ਸਕਦਾ, ਉਹ ਵਰਮੀਆਂ ਦੇ ਵਿੱਚ ਬਣੀ ਬਣਾਈ ਖੋਲ ਦੇ ਵਿੱਚ ਜਾ ਵੜਦਾ, ਜਾਂ ਚੂਹਿਆਂ ਦੀ ਖੱਡ ਬਣਾਈ ਹੋਵੇ ਨਾਲੇ ਉਹਨੂੰ ਖਾ ਲੈਂਦਾ ਤੇ ਉਹਦੇ ਘਰ ਵਿੱਚ ਜਾ ਕੇ ਕਬਜ਼ਾ ਕਰ ਲੈਂਦਾ। ਸੱਪ ਆਪ ਨਹੀਂ ਆਪਣੀ ਖੁੱਡ ਬਣਾ ਸਕਦਾ, ਬਰਮੀ ਸੱਪ ਦੀ ਖੁੱਡ ਨੂੰ, ਸੱਪ ਬੈਠਾ ਹੋਵੇ ਬਰਮੀ ਦੇ ਵਿੱਚ, ਡਾਂਗਾ ਮਾਰੀਏ, ਸੋਟੇ ਮਾਰੀਏ, ਜੋ ਮਰਜ਼ੀ ਕਰੀ ਜਾਓ, ਸੱਪ ਦਾ ਕੀ ਵਿਗੜਦਾ? ਬਰਮੀ ਕੁੱਟ ਰਹੇ ਹੋ, ਸੱਪ ਤਾਂ ਨਹੀਂ ਮਰਦਾ ਇਹਦੇ ਨਾਲ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਇਹ ਸਰੀਰ ਰੂਪੀ ਬਰਮੀ ਦੇ ਅੰਦਰ ਮਨ ਰੂਪੀ ਸੱਪ ਵੜਿਆ ਹੋਇਆ ਹੈ, ਤੇ ਬਾਹਰੋਂ ਨਹਾਉਣ ਧੋਣ ਦੇ ਨਾਲ ਜਾਂ ਜਲ ਧਾਰੇ ਕਰਨ ਨਾਲ, ਧੂਣੀਆਂ ਤਾਪਣ ਨਾਲ, ਇਹ ਤਾਂ ਬਰਮੀ ਨੂੰ ਕੁੱਟਣ ਵਾਲੀ ਬਾਤ, ਸਰੀਰ ਨੂੰ ਦੁੱਖ ਦੇਣ ਦੇ ਨਾਲ, ਤੇ ਸਰੀਰ ਦੇ ਅੰਗ ਭੰਗ ਕਰ ਦਿੰਦੇ ਆ ਕਈ, ਵਾਸਨਾ ਬਸ ਵਿੱਚ ਨਹੀਂ ਆਉਂਦੀ, ਇਹੋ ਜਿਹੇ ਬਥੇਰੇ ਦੇਖੇ ਗਏ। ਤੇ ਮਹਾਰਾਜ ਸਾਹਿਬ ਦੇ ਵੇਲੇ ਵੀ ਐਸਾ ਹੀ ਸੀ, ਕਿਸੇ ਨੇ ਅੰਗ ਕੱਟ ਦਿੱਤਾ ਸੀ, ਮਹਾਰਾਜ ਕਹਿੰਦੇ ਵਾਸਨਾ ਤਾਂ ਨਹੀਂ ਜਾਊਗੀ, ਜ਼ਿੰਦਗੀ ਭਰੇ। ਇਸੇ ਤਰ੍ਹਾਂ ਫਿਰ ਜਦੋਂ ਕਿਸੇ ਦੀ ਸ਼ਾਦੀ ਹੋਇਆ ਕਰੇ, ਨੱਠ ਕੇ ਮੂੰਹ ਦੇਖਣ ਜਾਇਆ ਕਰੇ, ਅੰਦਰ ਐਡੀ ਵਾਸਨਾ ਭੜਕੀ ਰਹੀ ਸਾਰੀ ਉਮਰ, ਇਤਿਹਾਸ ਚ ਐਸੇ ਬਚਨ ਆਉਂਦੇ ਆ। ਸੋ ਇਸ ਕਰਕੇ ਇਹਦੇ ਨਾਲ ਫਿਰ ਉਹ ਮਨ ਹੈ ਜਿਹੜਾ, ਉਹ ਤਾਂ ਸੱਪ ਦੀ ਨਿਆਈ ਹੈ, ਉਹ ਨਹੀਂ ਮਰਦਾ ਹੈ।
ਨਾਮ ਨਾ ਸੁਨੇ ਡੋਰਾ,
ਇਹ ਪਰਮੇਸ਼ਰ ਦੇ ਨਾਮ ਨੂੰ ਸੁਣਦਾ ਹੀ ਨਹੀਂ ਹੈ, ਪ੍ਰਤੱਖ ਕੰਨਾਂ ਨਾਲ ਵੀ ਨਹੀਂ ਸੁਣਦਾ, ਕਥਾ ਕੀਰਤਨ ਸੁਣਨ ਵਾਸਤੇ ਮਨ ਚ ਰੁਚੀ ਨਹੀਂ ਬਣਦੀ, ਕਿਉਂ? ਮਾੜੀ ਕਿਸਮਤ ਹੈ, ਕਿਸਮਤ ਸਾਥ ਨਹੀਂ ਦਿੰਦੀ। ਤੇ ਨਾਮ ਨਾ ਸੁਣੀ ਡੋਰਾ, ਇਹ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਤੋਂ ਬਿਨਾਂ ਹੋਣ ਕਰਕੇ ਡੋਰਾ ਬੋਲਾ ਹੋਇਆ ਵੈ ਇਹ ਪਰਮੇਸ਼ੁਰ ਦੇ ਨਾਮ ਨੂੰ, ਕਿਉਂਕਿ ਬੋਲੇ ਬੰਦੇ ਨੂੰ ਸੁਣਦਾ ਨਹੀਂ। ਤੇ ਸ਼ਰਧਾ ਔਰ ਵਿਸ਼ਵਾਸ ਦੇ ਕੰਨ ਨਾ ਹੋਣ ਕਰਕੇ ਕਥਾ ਹੋਈ ਜਾਵੇ, ਕੀਰਤਨ ਹੋਈ ਜਾਵੇ, ਸੁਣਦਾ ਹੀ ਨਹੀਂ, ਕਿਉਂਕਿ ਬੋਲਾ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਤੋਂ ਬਿਨਾਂ ਹੋਣ ਕਰਕੇ ਬੋਲਾ ਹੈ। ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਮਾਇਆ ਕੀ ਕਿਰਤ ਛੋੜ ਗਵਾਈ,
ਇਹ ਪਖੰਡੀ ਸਾਧ ਬਣ ਗਿਆ ਲੋਕਾਂ ਨੂੰ ਮਗਰ ਲਾਉਣ ਵਾਸਤੇ। ਮਹਾਰਾਜ ਕਹਿੰਦੇ ਜਿਹੜੀ ਮਾਇਆ ਵਾਸਤੇ ਕਿਰਤ ਮਿਹਨਤ ਕਰਨੀ ਸੀ, ਖੇਤੀ ਕਰਨੀ ਸੀ, ਨੌਕਰੀ ਕਰਨੀ ਸੀ, ਵਣਜ ਵਪਾਰ ਕਰਨਾ ਸੀ ਰੋਜ਼ੀ ਰੋਟੀ ਕਮਾਉਣ ਦੇ ਲਈ, ਉਹ ਤਾਂ ਇਸਨੇ ਛੋੜ ਗਵਾਈ, ਛੋੜ ਛੱਡ ਕੇ ਗਵਾ ਹੀ ਦਿੱਤੀ ਹੈ। ਕਹਿੰਦਾ ਦੁਨੀਆਦਾਰੀ ਹੈ, ਇਹਦੇ 'ਚ ਕੀ ਲੈਣਾ ਅਸੀਂ, ਅਸੀਂ ਤਾਂ ਜੀ ਤਿਆਗੀ ਹੋ ਗਏ। ਮਾਇਆ ਦੀ ਜਿਹੜੀ ਕਿਰਤ ਹੈ ਇਹ ਸਭ ਕੁਝ ਛੱਡ ਦਿੱਤਾ ਇਸਨੇ, ਤੇ ਕਿਹੜਾ ਇਹ ਝਮੇਲੇ 'ਚ ਪਊਗਾ ਜੀ, ਅਸੀਂ ਤਾਂ ਤਿਆਗੀ ਹਾਂ। ਇਹ ਛੱਡ ਦਿੱਤੀ ਤੇ ਹੁਣ ਦੂਸਰੇ ਪਾਸੇ ਕਹਿੰਦੇ ਹਨ
ਭਗਤੀ ਸਾਰ ਨਾ ਜਾਣੈ,
ਪਰਮਾਤਮਾ ਦੀ ਭਗਤੀ ਦੀ ਖਬਰ ਵੀ ਨਹੀਂ ਵੀ ਕਿਵੇਂ ਨਾਮ ਜਪੀਦਾ, ਬੰਦਗੀ ਕਰ ਨਹੀਂ ਰਿਹਾ। ਕਮ ਸੇ ਕਮ ਉਸ ਪਾਪ ਤੋਂ ਤਾਂ ਬਚ ਜਾਂਦਾ ਵੀ ਰੋਜੀ ਆਪ ਕਮਾ ਕੇ ਖਾਣੀ ਸੀ, ਤਾਂ ਜਿਹੜੀ ਲੋਕਾਂ ਦੀ ਖਾ ਕੇ ਭਜਨ ਵੀ ਨਹੀਂ ਕਰ ਰਿਹਾ ਇਹ ਤਾਂ ਦੋਸ਼ੀ ਬਣ ਰਿਹਾ। ਤੋ ਇਸ ਕਰਕੇ ਉਹਦੀ ਖਬਰ ਤੈਨੂੰ ਜਾਣੀ ਨਹੀਂ ਹੈ ਕਿ ਭਜਨ ਕਿਵੇਂ ਕਰਨਾ, ਭਗਤੀ ਦੀ ਸੋਝੀ ਉਹ ਨਹੀਂ ਰਹੀ, ਖਬਰ ਹੀ ਨਹੀਂ ਹੈ, ਜਾਣਕਾਰੀ ਨਹੀਂ ਰਹੀ, ਨਾ ਅੰਮ੍ਰਿਤ ਵੇਲਾ ਰਿਹਾ ਨਾ ਨਾਮ ਚਿੰਤਨ ਰਿਹਾ, ਇਹ ਹਾਲਤ ਹੋ ਰਹੀ ਹੈ।
ਵੇਦ ਸ਼ਾਸਤਰ ਕਾ ਤਰਕਨ ਲਾਗਾ,
ਇਹ ਤਰਕਨ ਪਾਠ ਇਕੱਠਾ ਰੱਖਣਾ ਭਾਈ, ਜਿਵੇਂ ਸੁਣਿਆ ਉਲਟਾ ਕੀ ਕਰਦਾ ਹੈ, ਜਿਹੜੇ ਚਾਰੇ ਵੇਦ ਨੇ, ਸ਼ਾਮ ਵੇਦ ਹੈ, ਰਿਗ ਵੇਦ ਹੈ, ਜੁਜਰ ਵੇਦ ਹੈ, ਥਰਵਣ ਵੇਦ ਹੈ, ਛੇ ਸ਼ਾਸਤਰ ਨੂੰ ਸਾਂਖ ਨਿਆਏ ਵਿਸ਼ੇਕ ਉਪੂਰ ਮਾਸਾ ਪਤੰਜਲ ਤੇ ਵਿਦਾਂਤ, ਇਹ ਜਿਹੜੇ ਵੇਦ ਸ਼ਾਸਤਰ ਨੇ ਇਹਨਾਂ ਨੂੰ ਤਰਕਨ ਹੁਜਦਾਂ ਕਰਨ ਲੱਗਦਾ, ਕਹਿੰਦਾ ਕਿਆ ਹੈ ਵੇਦ, ਇਹ ਤਾਂ ਐਵੇਂ ਲੋਕਾਂ ਨੂੰ ਡਰਾਉਣ ਵਾਸਤੇ ਬਣਾਏ ਹੋਏ ਨੇ। ਅੱਜ ਕੱਲ੍ਹ ਤਾਂ ਹੁਣ ਬਹੁਤ ਸਾਰੇ ਇਹੋ ਜਿਹੇ ਵੀ ਨਾਸਤਕ ਪੈਦਾ ਹੋ ਗਏ ਜਿਹੜੇ ਗੁਰਬਾਣੀ 'ਤੇ ਵੀ ਤਰਕਾਂ ਕਰਦੇ, ਵੇਦ ਕਤੇ ਵੀ ਕਹੋ ਮਤ ਝੂਠਾ ਹੈ, ਝੂਠਾ ਜੋ ਨਾ ਵਿਚਾਰ ਹੈ, ਝੂਠਾ ਆਪ ਹੈ ਦੱਸਦਾ ਵੇਦਾਂ ਸ਼ਾਸਤਰਾਂ ਨੂੰ ਅਖੇ ਡਰਾਉਣ ਵਾਸਤੇ ਨੇ, ਇਹਨਾਂ 'ਤੇ ਤਰਕਾਂ ਕਰਨ ਲੱਗ ਗਿਆ ਕਿ ਇਹ ਤਾਂ ਜੀ ਮਿਥਿਹਾਸ ਹੈ, ਇਹਦੇ 'ਚ ਤਾਂ ਬਹੁਤ ਮਿਥਿਆ ਕਥਾ ਲਿਖੀਆਂ ਹੋਈਆਂ ਨੇ, ਤੇ ਆਪ ਐਸੀ ਹਾਲਤ ਹੈ।
ਤਤ ਜੋਗ ਨਾ ਪਛਾਣੈ,
ਆਪ ਤਤ ਨਾਮ ਹੈ ਸਾਰ ਦਾ, ਨਿਚੋੜ ਦਾ, ਸਾਰ ਵਸਤੂ ਨਿਚੋੜ ਵਸਤੂ ਕੀ ਸੀ, ਬ੍ਰਹਮ, ਬ੍ਰਹਮ ਦੇ ਵਿੱਚ ਯੋਗ ਜੁੜਨਾ, ਯੋਗ ਦਾ ਅਰਥ ਹੈ ਜੁੜਨਾ, ਨਾ ਪਛਾਣੈ ਉਹ ਤਾਂ ਪਛਾਣਦਾ ਹੀ ਨਹੀਂ ਹੈ, ਜਾਂ ਤਤ ਯੋਗ ਨਾ ਪਛਾਣੈ, ਤਤ ਸਰੂਪ ਦੇ ਗਿਆਨ ਅਤੇ ਯੋਗ ਦੀ ਨਿਆਈ ਚਿੱਤ ਦੀਆਂ ਬਿਰਤੀਆਂ ਦਾ ਨਿਰੋਧ ਕਰਨਾ ਤਾਂ ਪਛਾਣਦਾ ਹੀ ਨਹੀਂ ਹੈ। ਯੋਗ ਕੀ ਸੀ, ਯੋਗਾਸ ਚਿੱਤ ਬਿਰਤੀ ਨਿਰੋਧਾ, ਉਹ ਨਹੀਂ ਕਰਨ ਜਾਣਦਾ।
ਉਗਰ ਗਿਆ ਜੈਸਾ ਖੋਟਾ ਟਬੂਆ,
ਤੇ ਇਹਦੇ ਵਿੱਚ ਟਬੂਆ ਜਿਹੜਾ ਪਾਠ ਹੈ, ਇੱਕ ਤਾਂ ਬੱਬਾ ਜਿਹੜਾ ਹੈ ਪੂਰਾ ਬੋਲੋ ਤੇ ਅਧਿਕ ਸਹਿਤ ਹੈ, ਤੇ ਉਗਰ ਜਿਹੜਾ ਪਾਠ ਹੈ ਘੱਗਾ, ਇਹ ਇਹਨੂੰ ਜੇ ਤਾਂ ਬਹੁਤੇ ਹੀ ਸ਼ੁੱਧਤਾ ਨੂੰ ਮੁੱਖ ਰੱਖ ਕੇ ਬੋਲੋਗੇ ਵੀ ਜੇ ਘੱਗਾ ਬੋਲਿਆ ਉਹ ਘਰ ਐਂ ਕਹੋਗੇ, ਤਾਂ ਫਿਰ ਜਦੋਂ ਆਪਾਂ ਕਿਸੇ ਵੀ ਅੰਮ੍ਰਿਤਧਾਰੀ ਨੂੰ ਬੁਲਾਉਂਦੇ ਹਾਂ ਫਿਰ ਸਿੰਘ ਕਹਿੰਦੇ ਹਾਂ ਉਹਨੂੰ, ਸਿੰਘ ਐਂ ਤਾਂ ਨਹੀਂ ਕਦੇ ਕਿਸੇ ਨੇ ਕਿਹਾ। ਹੁਣ ਗੱਲ ਕੀ ਹੈ, ਇਹਨੂੰ ਸਮਝਣ ਦੀ ਲੋੜ ਹੈ ਵੀ ਇੱਥੇ ਘੱਗਾ ਜਿਹੜਾ ਗੱਗੇ ਹਾਹੇ ਦੀ ਆਵਾਜ਼ ਬੋਲਦਾ, ਇੰਨਾ ਕੁ ਨੁਕਤਾ। ਹੁਣ ਨਾਭਾ ਕਹਿੰਦੇ ਹਾਂ ਆਪਾਂ, ਨਾ ਭਾ ਤਾਂ ਨਹੀਂ ਕਹਿੰਦੇ, ਉੱਥੇ ਬੱਬਾ ਬੱਬੇ ਹਾਏ ਦੀ ਆਵਾਜ਼ ਬੋਲਦਾ। ਸੋ ਇਸ ਕਰਕੇ ਕਈ ਵਾਰੀ ਸ਼ੁੱਧ ਉਚਾਰਨ ਕਰਦੇ ਕਰਦੇ ਕਈ ਕੰਮ ਕਸੂਤਾ ਵੀ ਹੋ ਜਾਂਦਾ। ਇੱਥੇ ਉਗਰ ਗਿਆ ਕਰਨੇ ਉਸਨੇ, ਉਹ ਤੋਂ ਭਾਵ ਹੈ, ਪਰ ਜਿਹੜਾ ਟਬੂਆ ਬੱਬਾ ਹੈ ਤੇ ਅਧਿਕ ਸਹਿਤ ਪਾਠ ਹੈ। ਟਬੂਆ ਕੀ ਹੁੰਦਾ ਹੈ, ਪੁਰਾਣੇ ਸਮੇਂ ਦੇ ਅੰਦਰ ਚਾਂਦੀ ਦੇ ਸਿੱਕੇ ਹੁੰਦੇ ਸੀ, ਰੁਪਏ ਦੇ ਜਿਹੜੇ ਹੁਣ ਰੁਪਏ ਨੇ ਉਹਦੇ ਥਾਂ ਚਾਂਦੀ ਦੇ ਰੁਪਏ ਹੁੰਦੇ ਸੀ, ਉਹਨਾਂ ਨੂੰ ਕਰੰਸੀ ਇਹ ਸੀ, ਤੇ ਕੁਝ ਵਿਦਵਾਨਾਂ ਨੇ ਚਾਂਦੀ ਦੇ ਟਬੂਏ ਵੀ ਮੰਨੇ ਆ, ਪਰ ਇੱਥੇ ਜਿਹੜੇ ਵਾਜਬ ਅਰਥ ਇਹੀ ਬਣੂਗਾ ਜਿਹੜਾ ਚਾਂਦੀ ਦੇ ਰੁਪਏ ਵਾਲਾ ਟਬੂਆ ਹੁੰਦਾ ਸੀ। ਤੇ ਉਹਦੇ ਵਿੱਚ ਕੀ ਹੈ ਵੀ ਚਾਂਦੀ ਦੇ ਜਦੋਂ ਰੁਪਏ ਹੁੰਦੇ ਸੀ ਉਹਦੇ ਵਿੱਚ ਬਹੁਤ ਸਾਰੇ ਲੋਕ ਖੋਟ ਪਾ ਦਿੰਦੇ ਸੀ। ਇਹ ਖੋਟੇ ਸਿੱਕੇ ਪਹਿਲਾਂ ਤੋਂ ਚੱਲਦੇ ਆ, ਹੁਣ ਨਕਲੀ ਨੋਟ ਨੇ, ਇਹ ਵੀ ਤਾਂ ਖੋਟੇ ਸਿੱਕੇ, ਉਹਦੇ ਚਾਂਦੀ ਰਲਾ ਦੇਣੀ, ਚਾਂਦੀ ਦੇ ਵਿੱਚ ਕੁਛ ਹੋਰ ਧਾਤੂਆਂ ਰਲਾ ਦੇਣੀ। ਜਿਹੜੇ ਸਰਾਫ ਸੀ ਉਹਨਾਂ ਕੋਲ ਪਰਖੀਆਂ ਹੁੰਦੀਆਂ ਸੀ, ਉਹਨੂੰ ਫਿਰ ਉਹ ਪਰਖਣ ਦੇ ਨਾਲ ਜਿਹੜਾ ਰੁਪਈਆ ਸੀ ਉਹ ਤਾਂ 16 ਆਨੇ ਜਿਹਦੇ ਚ ਚਾਂਦੀ ਜਿਹੜੀ ਪੂਰੀ ਹੋਵੇ, ਕੋਈ ਵੀ ਮਿਲਾਵਟ ਨਾ ਹੋਵੇ, ਉਹਨੂੰ ਕਹਿੰਦੇ 16 ਆਨੇ ਖਰਾ ਰੁਪਈਆ, ਜਾਨੀ ਖੋਟ ਨਹੀਂ ਹੈ। ਕੁਝ ਰੁਪਏ ਇਹ ਵੀ ਹੁੰਦੇ ਸੀ ਜਿਹੜੇ 12 ਨੇ ਉਹਦਾ ਮੁੱਲ ਪੈਂਦਾ ਸੀ, ਕਹਿੰਦੇ ਸੀ ਇਹ ਤਾਂ ਖੋਟ ਹੈ ਵੀ ਚਾਰ ਇਹਦੇ ਵਿੱਚ ਖੋਟ ਹੋਣ ਕਰਕੇ ਨਾ ਤਾਂ ਇਸ ਦੇ ਚਾਰ ਆਨੇ ਘਟਾਏ ਗਏ ਰੇਟ ਦਾ। ਕਈ ਰੁਪਈਏ 8 ਆਨੇ ਖੋਟ ਵਾਲੇ ਉਹਦਾ 8 ਹੀ, ਕਈ ਬਿਲਕੁਲ ਖੋਟੇ ਹੁੰਦੇ ਸੀ ਭਗਾ ਕੇ ਮਾਰਦੀ, ਕਹਿੰਦੇ ਲਓ ਜੋ ਖੋਟੇ ਸਟੀਏ ਬਾਹਰ ਬਾਹਰ। ਇਹ ਹੁਣ ਇੱਥੇ ਢੱਬੂਆ ਰੁਪਏ ਦਾ ਨਾਮ ਹੈ ਜਿਹੜੇ ਚਾਂਦੀ ਦੇ ਹੁੰਦੇ ਸੀ, ਜਿਸ ਪਰ ਇਹ ਪ੍ਰਮਾਣ ਦਿੱਤਾ ਹੈ ਜਿਸ ਪ੍ਰਕਾਰ ਖੋਟਾ ਜਣੀ ਖਰਾ ਨਹੀਂ ਹੈ ਉਹਦੇ 'ਚ ਮਿਲਾਵਟ ਹੈ ਉਹ ਚਾਂਦੀ ਦਾ ਰੁਪਇਆ। ਅਤੇ ਜਿਸ ਵੇਲੇ ਉਹਨੂੰ ਪਾਰਖੂ ਜਿਹੜੇ ਕੌਣ ਸੀ ਸਰਾਫ, ਅੱਗੇ ਦੱਸਦੇ ਹਨ ਨਦਰ
ਨਦਰ ਸਰਾਫਾ ਆਇਆ,
ਜਦੋਂ ਸਰਾਫ ਦੀ ਨਦਰ ਵਿੱਚ ਆਉਂਦਾ ਸੀ ਤਾਂ ਫਿਰ ਉਸ ਵੇਲੇ ਸੋਨਾ ਚਾਂਦੀ ਦੀ ਪਰਖਣਾ ਕਰਨ ਵਾਲੇ ਸ਼ਾਹੂਕਾਰ ਜਿਹੜੇ ਦੁਕਾਨਾਂ ਪਾ ਕੇ ਬੈਠੇ ਹੁੰਦੇ ਸ਼ਹਿਰਾਂ 'ਚ, ਬਾਜ਼ਾਰ ਹੁੰਦੇ ਸੀ ਸਰਾਫਾਂ ਦਾ ਬਾਜ਼ਾਰ ਜੀ ਸਾਰੇ ਸ਼ਹਿਰਾਂ 'ਚ ਹੁੰਦੇ ਸੀ, ਉਹਨਾਂ ਦੀ ਨਦਰ ਦ੍ਰਿਸ਼ਟੀ ਵਿੱਚ ਜਦੋਂ ਆਉਂਦਾ ਹੈ ਤਾਂ ਫਿਰ ਉਹ ਕਹਿੰਦੇ ਵੀ ਇਹ ਤਾਂ ਖੋਟਾ ਤਾਂ ਚੱਲਣਾ ਹੀ ਨਹੀਂ, ਲੈ ਜਾ ਖੋਟਾ ਰੁਪਈਆ। ਜਿਵੇਂ ਹੁਣ ਬੈਂਕ ਵਾਲੇ ਨਹੀਂ ਲੈਂਦੇ ਵੀ ਤਾਂ ਨਕਲੀ ਨੋਟ ਹੈ। ਅਤੇ ਇਸੇ ਪ੍ਰਕਾਰ ਉਗਰ ਗਿਆ, ਦੁਬਾਰੇ ਬੋਲ ਦੋ ਜੀ ਸਾਰਾ,
ਉਗਰ ਗਿਆ ਜੈਸਾ ਖੋਟਾ ਢੱਬੂਆ
ਨਦਰ
ਨਦਰ ਸਰਾਫਾ ਆਇਆ।
ਇਸੇ ਤਰ੍ਹਾਂ ਖੋਟੇ ਰੁਪਈਏ ਦੀ ਨਿਆਈ ਪਖੰਡੀ ਪੁਰਸ਼ ਹੈ, ਗੁਰੂ ਰੂਪ ਸਰਾਫ ਦੀ ਨਜ਼ਰ ਵਿੱਚ ਆ ਜਾਂਦੇ ਤਾਂ ਪਖੰਡੀ ਹੈ, ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੇ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀ। ਇਹ ਨਰਕਾਂ ਦੇ ਕੀੜੇ ਨੇ, ਉਹਨਾਂ ਦਾ ਫਿਰ ਪਾਜ ਉਕੜ ਜਾਂਦਾ। ਉਹ ਸਰਾਫ ਰੂਪ ਸਤਿਗੁਰੂ ਸਾਹਿਬ ਨੇ, ਉਹ ਉਹਨਾਂ ਦੇ ਕੋਲ ਗਿਆਨ ਦੀ ਪਰਖ ਹੈ। ਤੋ ਇਸ ਪ੍ਰਕਾਰ ਇਹ ਦੱਸਦੇ ਹਨ ਵੀ ਤੀਰਥਾਂ 'ਤੇ ਨਹਾਉਣ ਨਾਲ ਪਖੰਡ ਕਰਨ ਦੇ ਨਾਲ ਥੋੜ੍ਹੀ ਪਰਮਾਤਮਾ ਮਿਲ ਜਾਂਦਾ। ਗੁਰੂ ਸਾਹਿਬ ਸਰਾਫ ਦੀ ਨਿਆਈ ਬ੍ਰਹਮ ਬੇਤੇ ਸਰਾਫ ਦੀ ਨਿਆਈ ਪਰਖ ਲੈਂਦੇ ਹਨ।
ਅੰਤਰ ਜਾਮੀ ਸਭ ਕਿਛ ਜਾਣੈ,
ਹਰੇਕ ਦੇ ਹਿਰਦੇ ਦੀ ਜਾਣਨ ਵਾਲਾ ਪਰਮੇਸ਼ੁਰ ਹੈ, ਉਹ ਸਾਰਾ ਕੁਛ ਹੀ ਜਾਣਦਾ ਹੈ।
ਉਸ ਤੇ ਕਹਾ ਛਪਾਇਆ,
ਭਾਈ ਉਸ ਵਾਹਿਗੁਰੂ ਤੋਂ ਕਿਵੇਂ ਛਪਾ ਰੱਖੋਗੇ, ਉਸ ਤੋਂ ਭਲਾ ਕਹਾਂ ਕਿੱਥੇ ਕੋਈ ਔਗਣ ਛਪਾ ਲੂਗਾ, ਉਹਦੇ ਕੋਲੋਂ ਲੁਕੋ ਕੇ ਨਹੀਂ ਰੱਖ ਸਕ। ਪ੍ਰਗਟ ਪਏ ਨਿਦਾਨ ਸਭ ਜਬ ਪੁੱਛਿਆ ਧਰਮ ਰਾਏ, ਕਿਉਂਕਿ ਉਹ ਵਾਹਿਗੁਰੂ ਸਦ ਸੁਣਦਾ ਸਦ ਵੇਖਦਾ। ਤੇ ਅੱਗੇ ਫਰਮਾਨ ਕਰਦੇ ਨੇ ਕੂੜ
ਕੂੜ ਕਪਟ ਬੰਚ ਨੇ ਮੁਨਿਆਦਾ।
ਇਹ ਜਿਹੜਾ ਪਾਠ ਹੈ ਭਾਈ, ਨੰਨੇ ਨੂੰ ਅਲੱਗ ਕਰਨਾ ਹੈ, ਉੱਪਰ ਟਿੱਪੀ ਲੱਗੀ ਹੋਈ ਹੈ, ਨੰਨੇ ਨੂੰ ਸਿਆਰੀ ਹੈ, ਊ ਸੰਬੰਧਿਤ ਹੈ। ਨਿੰਮ ਨੀ ਆਦਾ ਐ ਪਾਠ ਕਰਨਾ ਜਿਹੜੀ ਨਿੰਮ ਨੀ ਆਦਾ ਨਾ ਬਣ ਜਾਏ, ਨਿੰਮ ਪਾਠ ਬਣ ਗਿਆ ਤਾਂ ਗਲਤ ਹੋ ਜੂਗਾ। ਨਿੰਮ ਨੀ ਆਉਂਦਾ, ਇਹ ਜੀਵ ਮਨੁੱਖ ਦੇ ਹੀ ਵਿੱਚ ਕੂੜ ਝੂਠ ਬੋਲਦੇ, ਕਾਪੜ ਛਲ ਕਰਦੇ ਨੇ, ਇਸ ਕਰਕੇ ਫਿਰ ਬੰਚ ਨਾਮ ਠੱਗੀ ਦਾ ਹੈ, ਠੱਗੀ ਆਦਿ ਕਰਦੇ ਹੈ। ਪਰ ਇਹ ਦੇਹ ਜਿਹੜੀ ਹੈ ਨਿੰਮ ਨੀ ਆਉਂਦਾ, ਬੇਮੁਨਿਆਦੀ ਹੈ, ਇਹਦੀ ਮਨਿਆਦ ਤਾਂ ਹੈ ਨਹੀਂ ਕੋਈ, ਕੀ ਬਨਿਆਦ ਹੈ ਇਸ ਦੀ, ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਾ ਕੁ ਲਾਗੇ ਠਣਕਾ। ਇੱਕ ਛਿਨ ਵਿੱਚ ਸਰੀਰ ਨਾਸ ਹੋ ਜਾਂਦਾ, ਇਹ ਅਨਸਥਿਰ ਹੈ, ਇਸ ਕਰਕੇ
ਬੈਸ ਗਾਇਆ ਤਤਕਾਲੇ,
ਤਤਕਾਲੇ ਤੁਰੰਤ ਹੀ ਬੈਸ ਨਾਸ ਹੋ ਗਿਆ, ਸਰੀਰ ਨਾਸ ਹੋ ਗਿਆ ਇੱਕ ਛਿਨ ਦੇ ਵਿੱਚ ਹੀ।
ਸਤ 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 ਨਾਨਕ ਕਹਿਆ,
ਤੇ ਸਤਿਗੁਰੂ ਜੀ ਨੇ ਫੁਰਮਾਨ ਕੀਤਾ ਕਿ ਅਸੀਂ ਭਾਈ ਇਹ ਸੱਤ ਵਚਨ ਕਹਿਆ, ਉਚਾਰਨ ਕੀਤਾ, ਫਿਰ ਕਿਹਾ ਸੱਤ ਸੱਚਾ ਵਚਨ ਕਿਹਾ ਹੈ, ਫਿਰ ਕਿਹਾ ਸੱਤ ਸੱਚਾ ਵਚਨ ਕਿਹਾ ਹੈ, ਤਿੰਨ ਵਾਰ ਕਿਹਾ, ਨਿਸ਼ਚੇ ਵਾਚਕ ਸ਼ਬਦ ਬਣਾ ਦਿੱਤਾ, ਸੱਤ 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 ਪ੍ਰਭ ਸਵਾਮੀ, ਫਿਰ ਪਿੱਛੋਂ ਕਿਹਾ ਨਾ ਨਿਸ਼ਚੇ ਵਾਚਕ ਬਣਾਉਣ ਵਾਸਤੇ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਿਸ਼ਚੇ ਵਾਚਕ ਹੁੰਦਾ ਸ਼ਬਦ, ਤਿੰਨ ਵਾਰੀ ਕਿਹਾ, ਤਿੰਨ ਵਾਰੀ ਦੀ ਇਹ ਗਿਣਤੀ ਚਲੀ ਆ ਰਹੀ ਹੈ, ਪੁਰਾਣੇ ਸਮੇਂ ਤੋਂ ਹੀ ਹੈ। ਤੋ ਇਸ ਕਰਕੇ ਕਹਿੰਦਾ ਵੀ ਤੂੰ ਤਿੰਨ ਵਾਰੀ ਕਹਿ ਦੇ ਆ ਗੱਲ, ਤਿੰਨ ਵਾਰੀ ਗਈ ਤੂੰ ਕਹਿ ਦੇ ਬਸ, ਫਿਰ ਗੱਲ ਨਿਬੜਦੀ, ਠੀਕ ਹੈ ਵੀ ਹੁਣ ਟੁੱਟ। ਤੇ ਮਹਾਰਾਜ ਕਹਿੰਦੇ ਇਹ ਅਸੀਂ मन बाणी शरीर करके निश्चय नाल कहा है, मन करके बाणी करके शरीर करके। महाराज कहिंदे कहा ए कहा है वचन
अपना हिरदा देख संभाले,
ते अपने हिरदे संभाल के देख ले सी कर। ये प्रतिज्ञा वाले वचन होंदे जिहड़े तीन वारी कह देना, दुबारे फिर बोल दो जी, ये सत
सत सत सत नानक कहया।
सत सतगुरु जी कथन करदे कि असा ने सत निश्चय करके सत सच वचन कहा है।
अपना हिरदा देख संभाले,
इस वचन नूं तुसी अपने अपने हिरदे दे विच संभाल के देख लो, विचार लो जिहड़ा वचन कहा है, पखंड का खंडन किया है, दिखावे का खंडन किया है, ते निंदक पुरश नमदा फिरे, पखंड करदा फिरे, पखंड भी करदा निंदिया भी करदा, उहदे नाल कुछ नहीं लभदा, पखंड का खंडन किया है। हुण अगे महाराज साहिब जी होर शब्द उचारदे आ जी,
आसा महला पंजवा,
ते आसा राग दे अंदर पंजवें पातशाह ने यह शब्द उदों उचारण किया है, रासधारिये आ गए अमृतसर साहब गुरु साहब दे कोल, बेनती करन लगे महाराज जी आग्या देवो, तुहाडी आग्या होवे तां तुहाडी हजूरी दे सन्मुख असीं तुहानूं नृतकारी करके विखाईए, नाले सिख वेख लैणगे। सतगुरु महाराज ने कहा भाई इस नृतकारी की लोड़ नहीं है, गुरु घर दे विच ये मर्यादा ही नहीं है नृतकारी, जिहड़ी नृतकारी करनी चाहीदी है वह असी सिखा सिखालदे हैं, वह करते ने यह असं भी करते हैं। अगे जी वह कि है, कहिंदे तुसी भी सिख लो, कहिंदे जी हद हो गई, अज तक असी तो समझे भी असी सिखी हुई है नृतकारी, कहिंदे ये नृतकारी नहीं है जिहड़ी तुसी करदे हो, नचना टपना जिहड़े नचया टपया भगत ना होए ये भगती थोड़ी है। तो इस करके फिर असीं तुहानूं दसदे आं महाराज कहिंदे इह शब्द उचारण कीता है,
उद्दम करत होवै मन निर्मल।
महाराज कहिंदे हे भाई परमेश्वर दे नाम जपण दा जां सतसंगत करन दा जिहड़ा उद्दम पुरशार्थ करना है, उद्दम अर्थ हिम्मत करनी है। देखो सर्दी की मौसम है, तुहाडे सियाणे शरीर भी बैठे न, इस उम्र दे विच सर्दी बहुत ही लगती हुंदी है, क्यों बैठे न? उद्दम है, उद्दम लैके आया जिहड़े दलिदरी नूं कोलों नहीं आ सकते। सो इस करके महाराज कहिंदे उद्दम करेंदियां जीओ, तूं इह तां जीवन है उद्दम, तां जिहड़ा दलिदर है मौत है, मरन दे तों लई है। इस करके कहा कहिंदे जे तुरदा तुरदा खड़ गया, बस कहिंदे जे खड़ गया तां समझ लो भी बह गया, जे बह गया तां समझ लो भी पै गया, जे पै गया तां समझ लो भी सौं गया, जे सौं गया तां मर गया, जे मर गया तां सर गया। इस करके साध सिंह जी थोड़ी जी उद्दम जिहड़ा है प्रशार्थ यतन करना, उद्दम करत होवै मन निर्मल। जदों सतसंगत दा उद्दम कीता, नाम जपना उद्दम कीता, तां मन हिरदा विकारां वलों राग दवैश वलों मैल तों रहत निर्मल शुद्ध हो जांदा है। ते इस करके ए है नृतकारी। अगे अद्धी तुक दे विच फिर होर दस देन,
नाचै आप निवारे,
कहिंदे इस करके आप आपा भाव जिहड़ा हंकार है उस नूं निवारी निवृत करना है, एहो नाचै नचना है, यानी नृतकारी है इह, सत असत दा नाचै नाम निर्णा करदा है। लाली नाचै लाला गावै भगत करो तेरी राया, उते भी यही भाव है, अर्थ ना होण करके। ते फिर कुछ लोगों ने यह भी बना लिया, कहिंदे नाच रे मन गुर के आगे, वह कहिंदे गुरु दे अगे नचण दा सानू हुक्म है, कहिंदे गुरबाणी च लिखिया होवे, वो नचना टपना जिहड़ा ऐसा नहीं है, नाचा नाम निरना करन दा। ਇਉਂ ਨਿਰਣਾ ਕਰੇ ਆਪਣੇ ਆਪੇ ਨੂੰ ਨਿਵਾਰੇ।
ਪੰਚ ਜਨਾ ਲਈ ਵਸਗਤ ਰਾਖੈ।
ਪੰਚ ਜਨਾ ਕੌਣ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਾਂ ਪੰਜ ਗਿਆਨ ਇੰਦਰੇ, ਜਾਂ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਵੀ ਪੰਜ ਨੇ। ਇਹਨਾਂ ਵਿਸ਼ਿਆਂ ਨੂੰ ਪੈਦਾ ਕਰਨ ਵਾਲੇ, ਇਹਨਾਂ ਵੱਲੋਂ ਮਨ ਦੀ ਬਿਰਤੀ ਨੂੰ ਲੈ ਨਾਮ ਹੈ ਲੈ ਕਰਨ ਦਾ। ਲੈ ਕਰਕੇ ਆਪਣੇ ਵਸਗਤ ਅਧੀਨ ਰੱਖਣਾ ਕਰੇ।
ਮਰਮ ਹੈ ਏਕੰਕਾਰ,
ਤੇ ਮਨ ਦੇ ਵਿੱਚ ਇੱਕ ਅਦੁੱਤੀ ਪਰਮੇਸ਼ਵਰ ਨੂੰ ਰੋਕੇ। ਇਹਨਾਂ ਪੰਜਾਂ ਦੀ ਜਿਹੜਾ ਪੰਜ ਜਨਾਂ ਲਈ ਵਸਗਤ ਰੱਖ ਹੈ, ਇਹਨਾਂ ਪੰਜਾਂ ਦੀ ਵਸਗਤ ਗਤ ਨਾਮ ਹੈ ਚਾਲ ਦਾ। ਇਹਨਾਂ ਦੀ ਚਾਲ ਨੂੰ ਆਪਣੇ ਵਸ ਵਿੱਚ ਰੱਖੇ ਅਤੇ ਮਨ ਹਿਰਦੇ ਦੇ ਵਿੱਚ ਏਕੰਕਾਰ ਅਦਵੈ ਸਰੂਪ ਪਰਮੇਸ਼ਵਰ ਨੂੰ ਧਾਰਨ ਕਰ ਲਵੇ।
ਤੇਰਾ ਜਨ ਨਿਰਤ ਕਰੇ ਗੁਣ ਗਾਵੇ।
ਹੇ ਪਰਮੇਸ਼ਵਰ, ਹੇ ਵਾਹਿਗੁਰੂ, ਸਨਮੁਖ ਪਰਮਾਤਮਾ ਦੀ ਬਿਰਤੀ ਕਰਕੇ ਕਹਿੰਦੇ, ਤੁਹਾਡਾ ਜਨ ਭਗਤ ਦਾਸ ਤੁਹਾਡੇ ਗੁਣਾਂ ਨੂੰ ਗਾਵੇ। ਗਾਉਣਾ, ਗਾਉਣ ਰੂਪ ਇਹ ਜਿਹੜਾ ਗਾਉਣਾ ਇਹੀ ਨਿਰਤ ਕਰੇ ਜਾਂ ਇਹ ਨਿਰਤ ਕਰਦਾ ਹੈ। ਤੇਰਾ ਜਨ ਨਿਰਤ ਕਰੇ ਗੁਣ ਗਾਵੇ। ਪਰਮੇਸ਼ਰ ਦਾ ਨਿਰਣਾ ਕਰਨਾ ਤੇ ਗੁਣਾਂ ਨੂੰ ਗਾਉਣ ਰੂਪ ਨਿਰਤਕਾਰੀ ਕਰਦਾ। ਨਿਰਤਕਾਰੀ ਦੇ ਵਿੱਚ ਕੀ ਹੈ ਵੀ ਪੈਰਾਂ ਨੂੰ ਤੇ ਹੱਥਾਂ ਨੂੰ ਹਿਲਾਉਣਾ ਪੈਂਦਾ ਤੇ ਇੱਧਰ ਪਰਮਾਤਮਾ ਦੇ ਗੁਣ ਗਾਉਣ ਦੇ ਵਿੱਚ ਜੀਭ ਵੀ ਹਿਲਦੀ ਹੈ ਜਿਵੇਂ ਪੈਰ ਨੱਚਦੇ ਹੈ ਤੇ ਕੰਠ ਵੀ ਹਿਲਦਾ ਹੈ। ਹੱਥ ਪੈਰਾਂ ਦੀ ਨਿਆਈ ਐਂ ਫਿਰ ਇਹ ਹੈ ਨਿਰਤਕਾਰੀ। ਸ਼ਬਦ ਦੇ ਵਿੱਚ ਇਸ ਤਰ੍ਹਾਂ ਹਰਕਤ ਹੋਣੀ ਜ਼ਬਾਨ ਦੀ ਤੇ ਕੰਠ ਦੀ। ਇਉਂ ਨਿਰਣਾ ਪਰਮੇਸ਼ਵਰ ਦਾ ਕਰਕੇ ਗਾਉਣਾ ਜਸ ਕਰਨਾ ਇਹੀ ਅਸਲੀ ਨਿਰਤਕਾਰੀ ਹੈ।
ਰਬਾਬ, ਪਖਾਵਜ, ਤਾਲ, ਘੁੰਗਰੂ,
ਜੋ ਸਾਰੀ ਪੰਕਤੀ ਸਾਰੀ ਬੋਲੋ ਜੀ ਇਹਦੇ ਨਾਲ।
ਅਨਹਦ ਸ਼ਬਦ ਵਜਾਵੇ,
ਜੋ ਅਨਹਦ ਹੱਦ ਤੋਂ ਰਹਿਤ ਯਾਨੀ ਇੱਕ ਰਸ ਸ਼ਬਦ ਬ੍ਰਹਮ ਨੂੰ ਹਿਰਦੇ ਚ ਵਜਾਵੇ ਨਾਮ ਹੈ ਪ੍ਰਗਟ ਕਰਨ ਦਾ, ਪ੍ਰਗਟ ਕਰਨਾ ਹੈ। ਜਾਂ ਫਿਰ ਜਿਹੜਾ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਬਜਾਵੇ ਉਚਾਰਨ ਕਰਨਾ, ਇਹ ਸਾਡੀ ਰਵਾਬ, ਮਹਾਰਾਜ ਕਹਿੰਦੇ ਰਵਾਬ ਹੈ ਸਾਡੀ। ਇਹ ਤਾਰ ਅਤੇ ਤੰਦ ਦਾ ਇੱਕ ਬਾਜਾ ਹੁੰਦਾ ਹੈ, ਭਾਈ ਮਰਦਾਨੇ ਦੇ ਹੱਥ 'ਚ ਰਹੀ ਸਾਰੀ ਜ਼ਿੰਦਗੀ। ਕਹਿੰਦੇ ਇਹ ਰਵਾਬ ਹੈ, ਇਹੋ ਹੀ ਪਖਾਵਜ। ਪਖਾਵਜ ਨਾਮ ਹੈ ਜੋੜੀ ਦਾ, ਜਿਹੜਾ ਰਾਗੀ ਸਿੰਘਾਂ ਦੇ ਨਾਲ ਅਤੇ ਇਹ ਸਾਜਾਂ ਦੇ ਵਿੱਚ ਬੜਾ ਮਹੱਤਵਪੂਰਨ ਸਾਜ ਹੈ। ਕਹਿੰਦੇ ਇਹੀ ਤਾਲ, ਇਹ ਛੈਣੇ, ਕੈਂਸੀਆਂ ਅਤੇ ਘੁੰਗਰੂ ਨੇ। ਰਬਾਬ ਬਜਾਵਤ ਤਾਲ ਘੁੰਗਰੂ, ਅਨਹਦ ਸ਼ਬਦ ਬਜਾਵੇ। ਕਹਿੰਦੇ ਰੱਬ ਦੀ ਜਿਹੜੀ ਆਵ, ਉਹ ਕਹਿੰਦੇ ਆ ਜੀ ਕਿਸੇ ਚੀਜ਼ ਨੂੰ ਕਹਿੰਦੇ ਆਵ ਦੇ ਦਿਓ, ਪੁੱਠ ਦੇ ਦਿਓ। ਕਹਿੰਦੇ ਲੋਹੇ ਨੂੰ ਪੁੱਠ ਦਿੰਦੇ ਬਹੁਤ ਸਖਤ ਹੋ ਜਾਂਦਾ, ਤੇ ਪੁਰਾਣੇ ਸ਼ਸਤਰਾਂ ਨੂੰ ਜ਼ਹਿਰ ਦੀ ਪੁੱਠ ਦੇ ਕੇ ਜ਼ਹਿਰੀਲੇ ਬਣਾਉਂਦੇ ਵੀ ਇੱਕ ਵਾਰੀ ਖੁੱਭ ਜਾ ਤੇ ਬੰਦਾ ਮਰ ਜਾਂਦਾ ਸੀ। ਆਵ ਸਮਝਣ ਵਾਸਤੇ ਇਹ ਰੱਬ ਦੀ ਆਵ ਤਰਾਵਟ ਵਿੱਚ ਤੇ ਰੱਬ ਦੀ ਪਾਣ ਚੜ ਗਈ ਸਮਝ ਲਓ। ਆਉਣ ਕੀ ਹੋ ਰਹੀ ਹੈ, ਇਹਨੂੰ ਪਾਣ ਚੜਾਉਣ ਵਾਸਤੇ ਬੈਠੇ ਹਾਂ ਤੇ ਵੀ ਮਨ ਨੂੰ ਪਾਣ ਚੜਦਾ, ਆਵ ਚੜ ਜਾਏ ਰੱਬ ਦੀ ਆਵ ਵਿੱਚ। ਤੇ ਇਹਦਾ ਫਿਰ ਸਾਹਿਬ ਤੁਸੀਂ ਰੱਬ ਜਮਾ ਆਵ, ਰੱਬ ਦੀ ਆਵ ਨਾਮ ਆਉਣ ਦਾ ਹੁੰਦਾ ਹੈ। ਸਾਡੀ ਬਿਰਤੀ ਜਿਹੜੀ ਹੈ ਰੱਬ ਵੱਲ ਆਵ ਆ ਜਾਵੇ, ਇਹੀ ਰਬਾਬ ਹੈ। ਰਬਾਬ ਦੇ ਅਰਥ ਨੇ ਪਰਮੇਸ਼ਰ ਦੇ ਪੱਖ ਆ ਜਾਏ, ਜਿਹੜਾ ਪਖਾਵਜ ਹੈ ਪੱਖ, ਆਵਜ ਜਿਹੜਾ ਪੱਖ ਦੇ ਵਿੱਚ ਮਨ ਆ ਗਿਆ। ਤੇ ਇਸ ਕਰਕੇ ਫਿਰ ਇਹ ਪ੍ਰਗਟ ਹੋਣਾ ਇਹ ਹੈ ਜੋੜੀ, ਇਹ ਪਖਾਵਜ ਹੈ। ਮਹਾਂਵਾਕਾਂ ਦਾ ਉਚਾਰਨਾ ਜਾਂ ਪ੍ਰਭੂ ਦੀ ਤਲਾਸ਼ ਵਿੱਚ ਹੋਣ ਰੂਪ ਤਾਲ ਹੈ, ਇਹ ਤਾਲ ਪੂਰਨ ਹੈ। ਅਨਹਦ ਇੱਕ ਰਸ ਸਤਿਗੁਰਾਂ ਦੇ ਸ਼ਬਦ ਨੂੰ ਬਜਾਵੇ, ਪ੍ਰਗਟ ਕਰਨਾ ਰਸਨਾ ਤੋਂ ਉਚਾਰਨ ਕਰਨਾ, ਇਹ ਘੁੰਗਰੂਆਂ ਦੀ ਨਿਆਈ ਸਮਝੇ। ਕਹਿੰਦੇ ਭਾਈ ਆਹ ਨਿਰਤਕਾਰੀ ਹੈ, ਜੇ ਤੁਸੀਂ ਭਲਾ ਚਾਹੁੰਦੇ ਹੋ ਤੁਸੀਂ ਵੀ ਕਰੋ, ਸਾਡੇ ਗੁਰਸਿੱਖਾਂ ਨੂੰ ਤਾਂ ਅਸੀਂ ਆਹ ਦੱਸੀ। ਉਹਦਾ ਖੰਡਨ ਕੀਤਾ ਹੈ,
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਪ੍ਰਥਮੇ ਮਨ ਪ੍ਰਬੁੱਧ ਆਪਣਾ।
ਹੇ ਭਾਈ, ਪਹਿਲਾਂ ਆਪਣੇ ਮਨ ਨੂੰ ਪ੍ਰਬੋਧ ਦਾ ਨਾਮ ਸਮਝਾਉਣ ਦਾ ਗਿਆਨ ਕਰੇ, ਪਹਿਲਾਂ ਅਮਲ ਕਰੇ ਆਪ।
ਪਾਛਾ ਅਵਰ ਰੀਝਾਵੇ,
ਪਿੱਛੋਂ ਅਵਰ ਹੋਰਨਾਂ ਨੂੰ ਉਪਦੇਸ਼ ਦੇ ਕੇ ਰੀਝਾਵੇ, ਪ੍ਰਸੰਨ ਕਰੇ। ਪਖੰਡੀ ਲੋਕ ਗੁਰੂ ਜਿਹੜੇ ਬਣੇ ਨੇ ਦੇਹਧਾਰੀ, ਉਹਨਾਂ ਵੱਲ ਇਸ਼ਾਰਾ ਕਰਕੇ ਹੈ। ਹੁਣ ਗੁਰਸਿੱਖਾਂ ਵਾਸਤੇ, ਹੁਣ ਜੇ ਕੋਈ ਖਾਲਸੇ ਪੰਥ ਵਿੱਚ ਸੈਂਕੜੇ ਹਜ਼ਾਰਾਂ ਥਾਂ ਤੇ ਕਥਾ ਹੁੰਦੀ ਹੈ, ਸਾਰਿਆਂ ਸਥਾਨਾਂ ਤੇ ਹੁੰਦੀ ਹੈ, ਪਰ ਇੱਕ ਭੇਦ ਹੈ ਪਖੰਡੀਆਂ ਨਾਲੋਂ। ਉਹ ਕੀ ਹੈ? ਕਥਾ ਕਰਨ ਵਾਲਾ ਇਹ ਨਹੀਂ ਕਹਿੰਦਾ ਵੀ ਮੈਂ ਉਪਦੇਸ਼ ਦੇ ਰਿਹਾ, ਉਹ ਕਹਿੰਦਾ ਵੀ ਉਪਦੇਸ਼ ਗੁਰੂ ਕਹਿ, ਆਪਾਂ ਰਲ ਮਿਲ ਕੇ ਵਿਚਾਰ ਰਹੇ। ਇਸ ਕਰਕੇ ਕਾਹਦੇ ਵਾਸਤੇ? ਮਨ ਨੂੰ ਬੋਧ ਦੇਣ ਵਾਸਤੇ। ਜਿਹੜੇ ਲੋਕ ਉਪਦੇਸ਼ ਦੇਣਾ ਚਾਹੁੰਦੇ ਨੇ, ਕਹਿੰਦੇ ਪਹਿਲਾਂ ਆਪਣੇ ਮਨ ਨੂੰ ਉਪਦੇਸ਼ ਦੇਣ। ਸਾਡੇ ਕੋਲ ਤਾਂ ਗੁਰੂ ਦਾ ਉਪਦੇਸ਼ ਹੈ, ਅਸੀਂ ਤਾਂ ਉਹ ਦ੍ਰਿੜ ਕਰ ਰਹੇ ਹਾਂ। ਪਹਿਲਾਂ ਆਪਣੇ ਮਨ ਨੂੰ, ਮਨ ਤਾਂ ਅਗਿਆਨੀ ਹੈ, ਮਨ ਨੂੰ ਗਿਆਨ ਨਹੀਂ, ਗਿਆਨ ਕਾਹਦੇ ਵਾਸਤੇ ਵੰਡਦਾ ਫਿਰਦੇ ਤੂੰ? ਪਾਛੇ ਅਵਰ ਬੋਲਦੀ ਜੀ,
ਪਾਛੇ ਅਵਰ ਰੀਝਾਵੇ,
ਫਿਰ ਹੋਰਨਾਂ ਨੂੰ ਉਪਦੇਸ਼ ਦੇ ਕੇ ਪ੍ਰਸੰਨ ਕਰਕੇ ਰੱਬ ਦੇ ਨਾਲ ਗਜਾ ਦੇਵੇ ਉਹਨਾਂ ਨੂੰ ਵੀ, ਪਰਮਾਤਮਾ ਦਾ ਨਾਮ ਜਪੋ। ਪਹਿਲਾਂ ਆਪ ਲੱਗੇ ਪਰਮਾਤਮਾ ਦਾ ਨਾਮ ਜਪਣ।
ਰਾਮ ਨਾਮ ਜਪ ਹਿਰਦੈ ਜਾਪੈ,
ਹੇ ਭਾਈ ਜੋ ਰਮਿਆ ਹੋਇਆ ਰਾਮ ਪਰਮੇਸ਼ਵਰ ਹੈ, ਉਹਦੇ ਜਪ ਜਪਣ ਯੋਗ ਹੈ, ਉਹ ਜਪ ਦਾ ਅਰਥ ਹੈ ਜਪਣ ਯੋਗ, ਉਹਦੇ ਨਾਮ ਨੂੰ ਹਿਰਦੇ ਅੰਤਸ਼ਕਰਨ ਵਿੱਚ ਜਾਪੇ ਜਪਣਾ ਕਰੇ। ਅਤੇ ਫਿਰ ਮੁਖ ਤੋਂ,
ਮੁਖ ਤੇ ਸਗਲ ਸੁਣਾਵੇ,
ਫਿਰ ਮੁਖ ਤੋਂ ਸਗਲ ਹੋਰਨ ਸਾਰਿਆਂ ਨੂੰ ਪਰਮੇਸ਼ਵਰ ਦੇ ਰਸਦਾਇਕ ਕਥਾ ਕੀਰਤਨ ਸੁਣਾਉਣਾ ਕਰੇ। ਕਥਾ ਕਰੇ ਆਪ ਵੀ ਰਸ ਲੈਂਦਾ ਹੋਵੇ, ਕੀਰਤਨ ਕਰੇ ਆਪ ਵੀ ਰਸ ਲੈਂਦਾ ਹੋਵੇ। ਇਹ ਨਹੀਂ ਵੀ ਕਥਾ ਕੀਰਤਨ ਕਰਨ ਵਾਲੇ ਦਾ ਮਨ ਤਾਂ ਮਾਇਆ ਦੇ ਵਿੱਚ ਹੈ, ਮਾਇਆ ਤੋਂ ਰਸ ਲੈਂਦਾ, ਹੋਰਨਾਂ ਨੂੰ ਕਥਾ ਸੁਣਾਈ ਜਾਂਦਾ, ਕੀਰਤਨ ਸੁਣਾਈ ਜਾਂਦਾ, ਉਹ ਕਥਾ ਕੀਰਤਨ ਥੋੜ੍ਹੀ ਆ, ਵਪਾਰ ਹੈ ਉਹ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਫਿਰ ਸੁਣਾਵੇ ਮੁੱਖ ਤੋਂ ਹੋਰਨਾਂ ਨੂੰ ਵੀ, ਆਪ ਜਪੈ ਅਵਰ ਹੈ ਨਾਮ ਜਪਾਵੇ। ਇਹ ਮਹਾਰਾਜ ਸਾਹਿਬ ਨੇ ਕਥਨ ਕੀਤਾ।
ਕਰ ਸੰਗ ਸਾਧੂ ਚਰਨ ਪਖਾਰ,
ਕਰ ਹੱਥਾਂ ਦੇ ਨਾਲ, ਸੰਗ ਦਾ ਅਰਥ ਹੈ ਨਾਲ, ਹੱਥਾਂ ਦੇ ਨਾਲ, ਹੱਥਾਂ ਦੇ ਨਾਲ ਸਾਧੂ ਮਹਾਤਮਾ ਦੇ ਚਰਨਾਂ ਨੂੰ ਪਖਾਰਾ ਧੋਣਾ ਕਰੇ। ਤੇ ਇਸ ਤਰ੍ਹਾਂ ਸਾਸ ਜੀ, ਗੁਰੂ ਦੀ ਹਜ਼ੂਰੀ ਦੇ ਵਿੱਚ ਤਾਂ ਕਿਸੇ ਦੇ ਪੈਰੀ ਹੱਥ ਲਾਉਣੇ, ਕਿੱਡਾ ਹੀ ਕੋਈ ਧਰਮਾਤਮਾ ਹੋਵੇ ਮਨਮਤ ਹੈ, ਪਰ ਸਤਿਕਾਰ ਕਰਨ ਵਾਸਤੇ ਅਸੀਂ ਆਪਣੇ ਮਾਤਾ ਪਿਤਾ ਦੇ ਵੀ, ਉਸਤਾਦ ਦੇ ਵੀ ਸਤਿਕਾਰ ਹੈ, ਇਹ ਪਰੰਪਰਾ ਹੈ। ਗੁਰਸਿੱਖਾਂ ਕੀ ਹਰ ਧੂੜ ਦੇ, ਕਿਉਂਕਿ ਮਹਾਰਾਜ ਨੇ ਜਿਹੜੇ ਭਾਈ ਸ੍ਰੇਸ਼ਟ ਗੁਣਾਂ ਵਾਲੇ ਸੰਤ ਜਨ, ਉਹਨਾਂ ਦੇ ਚਰਨਾਂ ਨੂੰ ਧੋਣਾ ਕਰੇ, ਪਾਦ ਪਖਾਰ ਸੇਵਾ ਕਰੇ ਜੀ। ਅਤੇ
ਸੰਤ ਧੂਰ ਤਨ ਲਾਵੇ,
ਸੰਤ ਸ਼ਾਂਤ ਆਤਮਾ ਮਹਾਂਪੁਰਖਾਂ ਦੇ ਚਰਨ ਧੂੜ ਤਨ ਸਰੀਰ ਦੇ ਉੱਤੇ ਲਾਵੇ, ਲਾਉਣਾ ਕਰੇ ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ, ਕਰਮ ਬਦਲਦੇ ਹਨ ਧੂੜੀ ਲੇਖ ਮਿਟਾਇਆ।
ਮਨ ਤਨ ਅਰਪ ਧਰੇ ਗੁਰ ਆਗੈ,
ਮਨ ਹਿਰਦਾ ਤਨ ਸਰੀਰ ਗੁਰੂ ਸਾਹਿਬ ਦੇ ਅੱਗੇ ਭੇਟਾ ਰੱਖ ਦੇਵੇ, ਮਨ ਵੇਚੈ ਸਤਿਗੁਰ ਕੇ ਪਾਸ, ਤੇ ਸੇਵਕੇ ਕਾਰਜ ਰਸ ਆਗਿਆ ਵਿੱਚ ਅਰਪ ਅਰਪਣ ਕਰਕੇ ਧਰੇ ਰੱਖਣਾ ਕਰੇ, ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਐ, ਇਸ ਅਵਸਥਾ ਵਿੱਚ ਰਹੇ।
ਸਤ ਪਦਾਰਥ ਪਾਵੇ,
ਸਤ ਨਾਸ ਤੋਂ ਰਹਿਤ ਕੌਣ ਹੈ? ਬ੍ਰਹਮ ਰੂਪ, ਬ੍ਰਹਮ ਰੂਪ ਪਦਾਰਥ ਹੈ ਨਾਸ ਤੋਂ ਰਹਿਤ, ਬਾਕੀ ਦਾ ਪਦਾਰਥ ਨਾਸਵਾਨ। ਉਹ ਬ੍ਰਹਮ ਰੂਪ ਪਦਾਰਥ ਵਸਤੂ ਨੂੰ ਜੀਵ ਪਾਵੇ, ਪਾਉਣਾ ਕਰੇ, ਜਾਂ ਫਿਰ ਸਤ ਪਦਾਰਥ ਪਾਵੇ ਤੇ ਸਤ ਵਸਤੂਆਂ ਕਿਹੜੀਆਂ? ਬੈਰਾਗ, ਵਿਵੇਕ, ਖੱਟ ਸੰਪਤੀ, ਮੋਖ ਇੱਛਾ, ਸਰਵਣ, ਮੰਨਣ, ਨਿਧਿਆਸਨ, ਸੱਤ ਹੋ ਗਈਆਂ ਇਹ। ਇਹ ਸਤ ਵਸਤੂਆਂ ਪਾਉਣਾ ਕਰੇ, ਇਹ ਪਦਾਰਥਨ ਸਤ।
ਜੋ ਜੋ ਸੋਨਾ ਪੇਖੈ ਲਾਏ ਸਰਦਾ।
ਹੇ ਭਾਈ, ਜਿਹੜਾ ਜਿਹੜਾ ਵੀ ਇਹੋ ਜਿਹੀ ਨਿਰਤਕਾਰੀ ਨੂੰ ਸਰਦਾ ਵਿਸ਼ਵਾਸ ਲਾ ਕਰਕੇ ਸਰਵਣ ਕਰੇਗਾ, ਜੋ ਅਸੀਂ ਉਚਾਰਨ ਕੀਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਅਤੇ ਪੇਖਾ ਦੇਖਣਗੇ, ਉਹਨਾਂ ਦਾ ਫਿਰ ਕੀ ਹੋਏਗਾ? ਮਹਾਰਾਜ ਕਹਿੰਦੇ ਨੇ ਅੱਗੇ,
ਤਾਕ ਜਨਮ ਮਰਨ ਦੁੱਖ ਭਾਗੈ।
ਉਹਨਾਂ ਦਾ ਜੰਮਣ ਮਰਨ ਦਾ ਦੁੱਖ ਨਾਮ ਕਸ਼ਟ ਦੈ। ਇਹ ਜਿਹੜਾ ਕਸ਼ਟ ਹੈ ਜੰਮਣ ਤੇ ਮਰਨ ਦਾ, ਕੀ ਹੋਏਗਾ? ਭਾਗੈ, ਭਾਗੈ ਨਾ ਭੱਜ ਜਾਣ ਦਾ, ਨਿਵਿਰਤ ਹੋ ਜਾਏਗਾ, ਜੰਮਣਾ ਮਰਨਾ ਨਾਸ ਹੋ ਜਾਏਗਾ ਉਹਨਾਂ ਦਾ।
ਐਸੀ ਨਿਰਤ ਨਰਕ ਨਿਵਾਰੈ।
ਲੈ ਭਾਈ, ਕਹਿੰਦੇ ਇਹ ਹੈ ਨਿਰਤਕਾਰੀ, ਤੁਸੀਂ ਕੀ ਐਵੇਂ ਨੱਚਣ ਦੇ ਵਿੱਚ ਲੋਕਾਂ ਨੂੰ ਪਰਚਾਉਂਦੇ ਹੋ, ਨਾਲੇ ਆਪ ਪਰਚਦੇ ਹੋ? ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹੋ ਜਿਹੀ ਨਿਰਤਕਾਰੀ ਜਿਹੜੀ ਨਰਕ ਨਿਵਾਰੈ, ਜਿਹੜੇ ਨਰਕਾਂ ਦੇ ਕਸ਼ਟ ਦੁੱਖ ਨ ਉਹਨਾਂ ਦੀ ਨਿਵਿਰਤੀ ਕਰ ਦਿੰਦੀ ਹੈ। ਨਿਵਾਰੇ ਨਾ ਨਿਵਾਰਨਾ, ਨਿਵਿਰਤ ਕਰ ਦੇਣਾ, ਨਿਵਿਰਤ ਕਰਦੀ ਹੈ।
ਨਾਨਕ ਗੁਰਮੁਖ ਜਾਗੈ।
ਕਹਿੰਦੇ ਕੋਈ ਗੁਰਮੁਖ ਹੈ ਜਿਹੜਾ ਗੁਰਾਂ ਦਾਰਾ ਗਿਆਨ ਅਵਸਥਾ ਵਿੱਚ ਜਾਗੈ, ਜਾਗਦਾ ਹੈ। ਜਾਗਲੇ ਹੋ ਰੇ ਮਨਾ ਜਾਗਲੇ ਹੋ, ਕਹਾਂ ਗਾਫਲ ਸੋਇਆ। ਮਹਾਰਾਜ ਕਹਿੰਦੇ ਇਸ ਕਰਕੇ ਤੀਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ, ਗੁਰ ਕਿਰਪਾ ਤੇ ਸਿਜਨ ਜਾਗੇ। ਕਿਹਨਾਂ ਜਿਨ ਮਨ ਹਰ ਵਸਿਆ, ਹਿਰਦੇ ਵਿੱਚ ਜਿਹਨਾਂ ਦੇ ਹਰ ਵਸਿਆ, ਬੋਲੇ ਅੰਮ੍ਰਿਤ ਬਾਣੀ ਤੇ ਉਹ ਜਾਗਣਗੇ। ਨਹੀਂ ਤਾਂ ਸਾਰਾ ਸੰਸਾਰ ਸੁੱਤਾ ਪਿਆ, ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾਗਣ ਜੇ ਰਸਨਾ ਨਾਮ ਉਚਾਰਨੇ। ਰਸਨਾ ਨਾਲ ਨਾਮ ਜਪੂਗਾ ਉਹ ਜਾਗੂ, ਸੁੱਤਾ ਪਿਆ ਬੰਦਾ ਤਾਂ ਨਹੀਂ ਬੋਲਦਾ ਹੁੰਦਾ। ਉਹ ਜੇ ਵੀ ਬਰੜਾਵੇ ਵੀ ਉਹ ਕਾਹਦਾ ਬੋਲਣਾ ਹੁੰਦਾ, ਅਸਤ ਵਿਅਸਤ ਵਚਨ ਬੋਲਦਾ। ਜਿਹੜਾ ਸੁੱਤਾ ਪਿਆ ਹੈ ਮਾਇਆ ਦੇ ਮੋਹ ਦੇ ਵਿੱਚ, ਉਹ ਨਾਮ ਦੇ ਵਿੱਚ ਬੋਲ ਨਹੀਂ ਸਕਦਾ ਕਿਉਂਕਿ ਸੁੱਤਾ ਪਿਆ। ਮਹਾਰਾਜ ਜਗਾਉਂਦੇ ਤਾਂ ਕਿਹਾ ਜਾਗ ਲਿਓ ਰੇ ਮਨ ਜਾਗ ਰਿਹਾ। ਇਸ ਕਰਕੇ ਗੁਰਮੁਖ ਜਨ ਜਾਗਦੇ ਹਨ।
ਨਾਨਕ ਗੁਰਮੁਖ ਜਾਗੈ।
ਗੁਰੂ ਸਾਹਿਬ ਜੀ ਨੇ ਐਸਾ ਫਰਮਾਨ ਕੀਤਾ ਗੁਰੂ ਅਰਜਨ ਦੇਵ ਜੀ ਨੇ ਕਿ ਕੋਈ ਮੁਖੀ ਗੁਰੂ ਸਾਹਿਬ ਦੁਆਰਾ ਗਿਆਨ ਅਵਸਥਾ ਵਿੱਚ ਜਾਗਦਾ, ਨਾਮ ਜਪਣ ਵਿੱਚ ਜਾਗਦਾ, ਬਾਕੀ ਸੰਸਾਰ ਸੁੱਤਾ ਪਿਆ ਹੈ।
ਆਸਾ ਮਹੱਲਾ ਪੰਜਵਾਂ।
ਆਸਾ ਰਾਗ ਦੇ ਅੰਦਰ ਇਹ ਸ਼ਬਦ ਉਸ ਵੇਲੇ ਉਚਾਰਨ ਕੀਤਾ। ਸਾਧ ਸਿੰਘ ਜੀ ਅੱਜ ਦੇ ਇਸ ਵਿਚਾਰ ਵਿੱਚ ਔਖਾ ਸ਼ਬਦ ਜਿਹਨੂੰ ਕਹਿ ਦਈਏ ਉਹ ਆ ਗਿਆ, ਇਸ ਲਈ ਥੋੜਾ ਜਿਹਾ ਹੋਰ ਸਾਵਧਾਨ ਹੋ ਜਾਓ। ਆਪਾਂ ਸਾਰੇ ਬ੍ਰਹਮ ਗਿਆਨ ਹੈ ਨਿਰਾ, ਤੇ ਮਹਾਰਾਜ ਕਿਰਪਾ ਕਰਨਗੇ ਇਹਦੇ ਚ ਥੋੜਾ ਜਿਹਾ ਹੋਰ ਸਹਿਜ ਭਾ ਲੈ ਕੇ, ਤਾਂ ਕਿ ਸਮਝ ਆ ਜਾਵੇ। ਇਹਦਾ ਪਹਿਲਾਂ ਦ੍ਰਿਸ਼ਟਾਂਤ ਦੇਣਗੇ ਮਹਾਰਾਜ, ਦ੍ਰਿਸ਼ਟਾਂਤ ਤੋਂ ਬਿਨਾਂ ਸਮਝ ਨਹੀਂ ਆਉਣਾ, ਦ੍ਰਿਸ਼ਟਾਂਤ ਤੋਂ ਬਿਨਾਂ ਤਾਂ ਬਿਲਕੁਲ ਹੀ ਸਮਝ ਨਹੀਂ ਆ ਸਕਦੀ। ਇਸ ਲਈ ਮਹਾਰਾਜ ਨੇ ਯੁਕਤੀ ਵਰਤੀ, ਉਹ ਕੀ ਹੈ? ਦ੍ਰਿਸ਼ਟਾਂਤ ਬਣਾਇਆ ਮਥੁਰਾ ਦਾ। ਮਥੁਰਾ ਦੇ ਪਾਸ ਬਿਰਜ ਸ਼ਹਿਰ ਦੇ ਵਿੱਚ ਇੱਕ ਬਿਰਜੋ ਨਾਮ ਦੀ ਭੰਗਣ ਰਹਿੰਦੀ ਸੀ ਸਾਧ ਸਿੰਘ ਜੀ, ਜੋ ਹਰ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਦੀ ਸੀ, ਜਮਨਾ ਵਿੱਚ ਜਾ ਕੇ ਇਸ਼ਨਾਨ ਕਰਕੇ ਫਿਰ ਪਰਮਾਤਮਾ ਦਾ ਪੂਜਨ ਕਰਦੀ ਸੀ, ਠਾਕਰਾਂ ਦੀ ਪੂਜਾ ਕਰਦੀ ਸੀ ਲੋਕ। ਤੇ ਉੱਥੇ ਇੱਕ ਬ੍ਰਾਹਮਣੀ ਬਿਰਜ ਦੇ ਵਿੱਚ, ਉਹ ਦਿਨ ਚੜ੍ਹਨ ਵੇਲੇ ਜਮਨਾ ਵਿੱਚ ਆ ਕੇ ਉਹ ਆਪਣੇ ਬੱਚਿਆਂ ਦੇ ਪੋਤੜੇ ਧੋਇਆ ਕਰਦੀ ਸੀ। ਚਲੋ ਹੁਣ ਵਾਲੇ ਜਿਹੜੇ ਪੜਾਕੂ ਨੂੰ ਨਾ ਤਾਂ ਪੋਤੜਿਆਂ ਦਾ ਵੀ ਨਹੀਂ ਪਤਾ ਲੱਗਣਾ ਵੀ ਹੁੰਦੇ ਕੀ, ਬਸਤਰ ਦੇ ਪੌਣੇ ਜੇ ਟੁਕੜੇ ਬਣਾ ਕੇ ਨਾ ਨਿੱਕੇ ਬੱਚਿਆਂ ਦੇ, ਉਸ ਵੇਲੇ ਆ ਨਹੀਂ ਸੀ ਹੁੰਦਾ ਜਿਹੜਾ ਸਿਲਸਿਲਾ ਅੱਜ ਕੱਲ੍ਹ ਚੱਲਿਆ ਹੋਇਆ, ਡੈਪਰ ਲੱਗਿਆ ਜੀ ਹੋਇਆ, ਉਹਦੇ ਵਿੱਚ ਪੋਤੜੇ ਹੁੰਦੇ ਸੀ। ਜੇ ਕਿਤੇ ਬੱਚੇ ਨੂੰ ਦਸਤ ਲੱਗੇ ਨਾ, ਦਸ ਦਸ ਵੀਹ ਵੀਹ ਪੋਤੜੇ ਖਰਾਬ ਕਰ ਦਿੰਦਾ ਸੀ। ਉਹ ਇਕੱਠੇ ਕਰੀ ਜਾਂਦੀਆਂ ਗੰਦੇ ਪੋਤੜੇ ਮਲਮੂਤਰ ਵਾਲੇ, ਜਾ ਕੇ ਨਦੀ ਦੇ ਧੋਣਾ। ਉਹ ਬ੍ਰਾਹਮਣੀ ਆਪਣੇ ਬੱਚਿਆਂ ਦੇ ਪੋਤੜੇ ਧੋਇਆ ਕਰਦੀ, ਬੱਚੇ ਨਿਆਣੇ ਸੀ ਉਹਦੇ ਕਈ ਬੱਚੇ ਸੀ। ਤੇ ਇੱਕ ਦਿਨ ਐਸਾ ਹੋਇਆ, ਉਹ ਬਿਰਜੋ ਜਿਹੜੀ ਸੀ, ਕੁਝ ਕਈ ਵਾਰੀ ਅੰਮ੍ਰਿਤ ਵੇਲੇ ਪੈ ਜਾਂਦਾ ਨਾ ਫਰਕ, ਉਹ ਬਿਰਜੋ ਜਿਹੜੀ ਸੀ ਭੰਗਣ ਥੋੜੀ ਜਿਹੀ ਲੇਟ ਹੋ ਗਈ, ਪਰ ਉਹਨੇ ਕਿਹਾ ਵੀ ਨੇਮ ਨਹੀਂ ਛੱਡਣਾ ਆਪਣਾ, ਉਹ ਜਮਨਾ ਤੇ ਆਈ, ਉੱਥੇ ਬ੍ਰਾਹਮਣੀ ਬੱਚਿਆਂ ਦੇ ਪੋਤੜੇ ਧੋਂਦੀ ਸੀ ਗੰਦਗੀ ਵਾਲੇ। ਉਹਨੇ ਕਿਹਾ ਵੀ ਮੈਂ ਠਾਕਰਾਂ ਦੀ ਪੂਜਾ ਕਰਨੀ ਹੈ। ਉਹ ਜਾ ਕੇ ਉੱਥੇ ਨਹਾਉਣ ਲੱਗ ਗਈ ਜਿੱਧਰੋਂ ਪਾਣੀ ਆਉਂਦਾ ਸੀ। ਹੁਣ ਬ੍ਰਾਹਮਣ ਪਿੱਟ ਮੰਨਦੇ ਸੀ ਇਹ ਵੀ ਸ਼ੂਦਰ ਦੂਏ ਪਾਸੇ ਕਿਉਂ ਨਹਾ ਲਿਆ। ਉਹ ਪਾਣੀ ਨੂੰ ਵੀ ਇਹ ਸਮਝਦੇ ਸੀ ਵੀ ਸ਼ੂਦਰਾਂ ਨੇ ਵਿਗਾੜ ਦਿੱਤਾ। ਉਹ ਇਸ਼ਨਾਨ ਕੀਤਾ ਤੇ ਗੜਬਾ ਪਾਣੀ ਦਾ ਭਰਿਆ ਕੇ ਠਾਕਰਾਂ ਦਾ ਇਸ਼ਨਾਨ ਕਰਾਉਣ ਲੱਗ ਗਈ, ਆਪਣਾ ਨਿੱਤ ਕਰਮ ਕੀਤਾ। ਬ੍ਰਾਹਮਣੀ ਨੇ ਬਾਹਮਣੀ ਨੇ ਬੜਾ ਗੁੱਸਾ ਕੀਤਾ, ਕਹਿੰਦੀ ਇਹਨਾਂ ਨੂੰ ਸ਼ਰਮ ਹੀ ਨਹੀਂ ਰਹੀ, ਦੇਖੋ ਮੈਂ ਬ੍ਰਾਹਮਣੀ ਹਾਂ, ਇਹਦਾ ਗੰਦਾ ਪਾਣੀ ਪਿੱਟ ਦਿੱਤਾ ਆਖੇ ਪਾਣੀ ਨੇ। ਉਹਨੇ ਆਪਣੇ ਪਤੀ ਨੂੰ ਬ੍ਰਾਹਮਣ ਨੂੰ ਦੱਸਿਆ, ਕਹਿੰਦੀ ਵੀ ਬਿਰਜੋ ਤਾਂ ਇੰਨੀ ਹੰਕਾਰਨ ਹੋ ਗਈ, ਉੱਧਰ ਆ ਕੇ ਨਾਤੀ ਜਿਹੜੇ ਪਾਸੇ ਮੈਂ। ਉਹਦੇ ਪਤੀ ਨੇ ਜਾ ਕੇ ਮਥੁਰਾ ਦੇ ਰਾਜੇ ਕੋਲ ਸ਼ਿਕਾਇਤ ਕਰਤੀ, ਕਹਿਣ ਲੱਗੇ ਜੀ ਬਿਰਜੋ ਚੰਡਾਲਣੀ ਨੇ ਤਾਂ ਸਾਡਾ ਪਾਣੀ ਭ੍ਰਿਸ਼ਟ ਦਿੱਤਾ। ਬਾਦਸ਼ਾਹ ਬੜਾ ਸਮਝਦਾਰ ਸੀ, ਉਹ ਪੁੱਛਦਾ ਕੀ ਹੋਇਆ, ਕਹਿੰਦੇ ਜਿੱਧਰੋਂ ਪਾਣੀ ਆਉਂਦਾ ਸੀ ਉੱਧਰ ਇਸ਼ਨਾਨ ਕੀਤਾ ਉਹਨੇ, ਉਹ ਪਾਣੀ ਸਾਨੂੰ ਵਰਤਣਾ ਪੈਂਦਾ, ਇਸ ਕਰਕੇ ਇਹਨੂੰ ਕਹੋ ਵੀ ਨਹਾਇਆ ਨਾ ਕਰੇ, ਜਮਨਾ ਚੰਨ ਨਾ ਵਹੇ। ਐਡੀ ਪਾਬੰਦੀ, ਜਾਤੀ ਵਿਤਕਰਾ ਜ਼ੋਰਾਂ 'ਤੇ ਸੀ। ਰਾਜ ਨੇ ਕਿਹਾ ਮੈਂ ਨਿਆਂ ਤਾਂ ਕਰੂੰਗਾ ਪਰ ਅੱਜ ਨਹੀਂ ਕਰੂੰਗਾ, ਵੀ ਮੈਂ ਬੁਲਾਊਂਗਾ ਉਹਨੂੰ, ਤੁਸੀਂ ਵੀ ਆ ਜਾਓ। ਅਗਲੇ ਦਿਨ ਸਵੇਰੇ ਹੀ ਆਪਣੇ ਸਿਪਾਹੀ ਭੇਜ ਦਿੱਤੇ, ਕਹਿੰਦੇ ਵੀ ਜਾਓ ਬਿਰਜੋ ਨੂੰ ਅਤੇ ਬ੍ਰਾਹਮਣੀ ਨੂੰ ਦੋਨਾਂ ਨੂੰ ਫੜ ਕੇ ਲਿਆਓ। ਕਿਵੇਂ ਲਿਆਉਣਾ, ਜਿਹੜੀ ਹਾਲਤ ਵਿੱਚ ਹੋਣ ਉਸੇ ਹਾਲਤ ਵਿੱਚ, ਟਾਈਮ ਨਹੀਂ ਦੇਣਾ ਫਿਰ ਮੁੜ ਕੇ, ਉਸੇ ਹਾਲਤ ਵਿੱਚ ਲੈ ਕੇ ਆਉਣਾ। ਕਹਿਣ ਲੱਗੇ ਸਿਪਾਹੀ ਗਏ, ਹੁਕਮ ਹੋਣ ਦੀ ਦੇਰ ਸੀ, ਅਤੇ ਉਹ ਜਾ ਕੇ ਉਹਨਾਂ ਨੇ ਕੀ ਦੇਖਿਆ, ਜਿਹੜੀ ਬ੍ਰਾਹਮਣੀ ਸੀ ਅਤੇ ਉਹ ਪੋਤੜੇ ਧੋ ਰਹੀ ਸੀ, ਉਹਨੂੰ ਵੀ ਫੜ ਲਿਆ। ਜਿਹੜੀ ਬਿਰਜੋ ਸੀ ਉਹ ਠਾਕਰਾਂ ਦੀ ਮਾਲਾ ਪਹਿਨਾ ਰਹੀ ਸੀ, ਸਿਪਾਹੀਆਂ ਨੇ ਜਾ ਕੇ ਉਹਨੂੰ ਕਿਹਾ ਵੀ ਚੱਲ ਹੁਣੇ, ਕਹਿੰਦੀ ਮੈਂ ਠਾਕਰਾਂ ਦਾ ਪੂਜਨ ਕਰਾਂ, ਕਹਿੰਦੇ ਨਹੀਂ ਮਾਲਾ ਵੀ ਹੱਥ 'ਚ ਹੋਊਗੀ। ਸੁਖਮ ਸੀ ਉਸੇ ਵੇਲੇ ਮਾਲਾ ਹੱਥ 'ਚ ਰਹਿ ਗਈ ਵਿਚਾਰੀ ਦੇ, ਠਾਕਰਾਂ ਦੀ ਪਾਈ ਨਹੀਂ ਸੀ ਅਜੇ। ਬ੍ਰਾਹਮਣ ਦੇ ਪੋਤੜੇ ਹੱਥ 'ਚ ਸੀ ਅਜੇ, ਉਹ ਕਹਿੰਦੇ ਮੈਂ ਧੋ ਕੇ ਆ ਜਾਂਦੀ, ਕਹਿੰਦੇ ਨਹੀਂ ਇਹੀ ਚੱਕ ਕੇ ਲੈ ਕੇ ਜਾਓ। ਉਹ ਦੋਨੇ ਬਾਦਸ਼ਾਹ ਦੇ ਪੇਸ਼ ਹੋਈਆਂ, ਉਹਨਾਂ ਵੱਲ ਵੇਖ ਕੇ ਬਾਦਸ਼ਾਹ ਹੱਸ ਪਿਆ, ਕਹਿੰਦਾ ਮੈਂ ਤੁਹਾਡਾ ਨਿਆਂ ਕੀ ਕਰਾਂ। ਕਹਿੰਦੇ ਨਿਆਂ ਤਾਂ ਰੱਬ ਨੇ ਕਰ ਦਿੱਤਾ ਤੁਹਾਡਾ। ਅਖੇ ਕੀ ਨਿਆਂ ਹੈ, ਕਹਿੰਦੇ ਅਸਲ ਵਿੱਚ ਬਿਰਜੋ ਬ੍ਰਾਹਮਣੀ ਹੈ ਅਤੇ ਜਿਹੜੀ ਤੂੰ ਆਪਣੇ ਆਪ ਨੂੰ ਪੋਤੜੇ ਧੋਣ ਵਾਲੀ, ਕਹਿੰਦੇ ਤੂੰ ਚੰਡਾਲਣੀ ਹੈ, ਇਸ ਕਰਕੇ ਇਹ ਨਿਆਂ ਹੈ। ਇਹਦਾ ਦ੍ਰਿਸ਼ਟਾਂਤ ਲਿਆ ਮਹਾਰਾਜ ਨੇ, ਗੁਰੂ ਅਰਜਨ ਦੇਵ ਜੀ ਨੇ। ਹੁਣ ਇਹਦੇ 'ਚ ਦ੍ਰਿਸ਼ਟਾਂਤ ਦੋ ਇਕੱਠੇ ਹੋਏ ਬਿਨ, ਅਤੇ ਉਹਨੇ ਬਾਦਸ਼ਾਹ ਨੇ ਨਿਆਂ ਕੀਤਾ ਵੀ ਤੂੰ ਇਹ ਦੇਖ, ਹੱਥ ਦੇ ਵਿੱਚ ਤੇਰੇ ਗੰਦੇ ਬਿਸਤਾ ਵਾਲੇ ਪੋਤੜੇ ਤੇਰੇ ਹੱਥ 'ਚ, ਅਖੇ ਉਹਦੇ ਨਾਲ ਤਾਂ ਪਾਣੀ ਗੰਦਾ ਨਹੀਂ ਹੋਇਆ, ਬਿਰਜੋ ਦੇ ਨਹਾਉਣ ਨਾਲ ਪਾਣੀ ਗੰਦਾ ਹੋ ਗਿਆ ਜਿਹੜੀ ਠਾਕਰਾਂ ਦੀ ਪੂਜਾ ਵਾਸਤੇ ਲੈ ਕੇ ਜਾ ਰਹੀ ਹੈ। ਉਹ ਕਹਿਣ ਲੱਗਿਆ ਵੀ ਮੇਰੇ ਖਿਆਲਾਂ ਦੇ ਵਿੱਚ ਇਹ ਬ੍ਰਾਹਮਣੀ ਹੈ, ਤੂੰ ਸ਼ੂਦਰਣੀ, ਇਹ ਲਾਹਨਤਾਂ ਪਾਈਆਂ ਸੀ। ਦੂਸਰਾ ਹੈ ਇਹਦੇ ਵਿੱਚ, ਕਿਉਂਕਿ ਦੋ ਦ੍ਰਿਸ਼ਟਾਂਤ ਨੇ, ਇਹ ਸ਼ਬਦ ਇੱਕਣ ਸਮਝ ਆ ਨਹੀਂ ਸਕਦਾ, ਇਹ ਗੱਲਾਂ ਹੁਣ ਸਮਝ ਆ ਗਈਆਂ ਨਾ, ਗਾਹਾਂ ਸੌਖਾ ਹੋ ਜਾਊਗਾ। ਇੱਕ ਬ੍ਰਾਹਮਣੀ ਸੀ, ਉਹਦੀ ਸੰਤਾਨ ਨਾ ਹੋਈ, ਸੰਤਾਨ ਦੀ ਪ੍ਰਾਪਤੀ ਵਾਸਤੇ ਬੜੇ ਯਤਨ ਕੀਤੇ, ਬੜੇ ਬੜੇ ਬ੍ਰਾਹਮਣਾਂ ਦੀ ਪੂਜਾ ਕੀਤੀ, ਸੰਨਿਆਸੀਆਂ ਦੀ ਪੂਜਾ ਕੀਤੀ, ਸੰਤਾਨ ਦੀ ਪ੍ਰਾਪਤੀ ਫਿਰ ਵੀ ਨਾ ਹੋਈ। ਅਖੀਰ ਨੂੰ ਇੱਕ ਮਹਾਤਮਾ ਦਾ ਪਤਾ ਲੱਗਿਆ, ਉਹਨਾਂ ਦੇ ਪਾਸ ਗਈ। ਉਹਨਾਂ ਦੀ ਅਸਚਰਜ ਕਹਾਣੀ ਸੀ, ਸਾਧਕੀ ਮਹਿਮਾ ਬੇਦਨਾ ਜਾਣੇ। ਉੱਥੇ ਜਾ ਕੇ ਇਹਦੀ ਆਸਾ ਪੂਰਨ ਹੋਈ, ਜਾਣੀ ਪੁੱਤਰ ਦੀ ਪ੍ਰਾਪਤੀ ਹੋ ਗਈ। ਇੱਕ ਬਿਰਜੋ ਵਾਲਾ ਦ੍ਰਿਸ਼ਟਾਂਤ ਹੋ ਗਿਆ, ਧਿਆਨ 'ਚ ਰੱਖਣਾ, ਇੱਕ ਇਹ ਬ੍ਰਾਹਮਣੀ ਦੇ ਪੁੱਤਰ ਪ੍ਰਾਪਤੀ ਵਾਲਾ ਦ੍ਰਿਸ਼ਟਾਂਤ, ਇਹ ਦੋ ਇਸ ਸ਼ਬਦ ਦੇ ਵਿੱਚ ਸਮਿਲਿਤ ਕੀਤੇ ਹੋਏ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਫਿਰ ਦ੍ਰਿਸ਼ਟਾਂਤ ਬਣਾ ਕੇ ਇਹਨਾਂ ਦੋਨਾਂ ਚੀਜ਼ਾਂ ਨੂੰ, ਜਿਵੇਂ ਉਹ ਮਹਾਤਮਾ ਕੋਲ ਜਾ ਕੇ ਜਿਹੜੀ ਜੀ ਅਸਚਰਜ ਕਹਾਣੀ ਸੀ ਉਹਦੀ ਆਸਾ ਪੂਰਨ ਹੋ ਗਈ ਸੀ, ਪੁੱਤਰ ਮਿਲ ਗਿਆ ਸੀ ਉਸ ਨੂੰ, ਅਤੇ ਇਹਨਾਂ ਭਾਵਾਂ ਨੂੰ ਲੈ ਕੇ ਸਤਿਗੁਰ ਨੇ ਪਾਵਨ ਸ਼ਬਦ ਕਥਨ ਕੀਤਾ। ਪਹਿਲਾਂ ਦ੍ਰਿਸ਼ਟਾਂਤ ਦੇ ਕੇ ਫਿਰ ਸ਼ਬਦ ਦਾ ਬਾਹਜ ਰੂਪ ਵਿੱਚ ਸਮਝਾ ਕੇ ਫਿਰ ਅੰਤਰੀ ਭਾਵ ਸਮਝਾਉਣਗੇ ਇਹਦਾ। ਪਹਿਲਾਂ ਬਾਹਜ ਰੂਪ ਸਮਝੋ ਜੀ ਇਸ ਦਾ।
ਅਧਮ ਚੰਡਾਲੀ ਪਈ ਬ੍ਰਾਹਮਣੇ,
ਇਹ ਆਸਾ ਰਾਗ ਦੇ ਅੰਦਰ, ਦੁਬਾਰੇ ਬੋਲਿਓ ਕਿ ਆਸਾ
ਆਸਾ ਮਹੱਲਾ ਪੰਜਵਾਂ,
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ
ਅਧਮ ਚੰਡਾਲੀ ਭਈ ਬ੍ਰਾਹਮਣੀ,
ਜਿਵੇਂ ਬਿਰਜੋ ਅਧਮ ਨੀਚ ਕਹਿੰਦੇ ਸੀ ਬ੍ਰਾਹਮਣ ਨੂੰ, ਚੰਡਾਲੜੀ ਕਹਿੰਦੇ ਸੀ ਵੀ ਚੰਡਾਲ ਦੇ ਘਰ ਵਾਲੀ ਹੈ, ਭੰਗੀ ਦੇ ਘਰ ਵਾਲੀ ਹੈ, ਉਹ ਠਾਕਰਾਂ ਦੀ ਪੂਜਾ ਕਰਨ ਕਰਕੇ ਬ੍ਰਾਹਮਣੀ ਹੋ ਗਈ, ਭਈ ਹੋ ਗਈ, ਬ੍ਰਾਹਮਣੀ ਬੱਚਿਆਂ ਦੀ ਗੰਦਗੀ ਧੋਣ ਕਰਕੇ ਚੰਡਾਲੜੀ ਦਾ ਰੂਪ ਉਹਨੂੰ ਕਹਿ ਦਿੱਤਾ ਬਾਦਸ਼ਾਹ ਨੇ, ਉਹਦੀ ਰਸਨਾ ਤੇ ਬਹਿ ਗਿਆ। ਇਹ ਤਾਂ ਤੁਕ ਇੱਥੇ ਤੱਕ ਹੈ ਉਹਨਾਂ ਦੇ। ਹੁਣ ਅੱਗੇ ਦੂਸਰੀ ਉਥਾਨਕਾ ਜਿਹੜੀ ਹੈ ਉਹਦੇ ਅਨੁਸਾਰ ਅਰਥ ਚੱਲਣਗੇ। ਪਹਿਲੀ ਉਥਾਨਕਾ ਤਾਂ ਇੱਕੋ ਤੁਕ ਹੈ, ਇਹ ਅਗਲੀ ਉਥਾਨਕਾ ਜਿਹੜੀ ਦੂਸਰੀ ਸੁਣੀ ਹੈ ਵੀ ਜਿਹਦੇ ਔਲਾਦ ਨਹੀਂ ਸੀ ਉਹਦੇ ਅਨੁਸਾਰ ਗਹਾਂ ਵਾਲਾ ਅਰਥ ਹੈ। ਸੋ ਇਉਂ ਫਿਰ ਜਿਹੜੇ ਲੋਕ ਕਹਿੰਦੇ ਜੀ ਉਥਾਨਕਾ ਜਿਹੜੀ ਸੰਪਰਦਾਇ ਐਵੇਂ ਸੁਣਾਈ ਜਾਂਦੇ ਨੇ, ਕਹਾਣੀਆਂ ਸੁਣਾਈ ਜਾਂਦੇ ਨੇ, ਇਹਨੂੰ ਕਿਵੇਂ ਸਪਸ਼ਟ ਕਰੋਗੇ ਸ਼ਬਦ ਨੂੰ? ਉਥਾਨਕਾ ਜਿਹੜੀ ਹੈ ਬੜੀ ਸਹਾਇਕ ਬਣਦੀ ਹੈ ਅਰਥਾਂ ਵਿੱਚ। ਹਾਂਜੀ ਅੱਗੇ ਫਰਮਾਨ ਕਰਦੇ ਹਨ,
ਸੂਦੀ ਤੇ ਸ੍ਰੇਸ਼ਟ ਆਈ ਰੇ,
ਕਹਿੰਦੇ ਉਹ ਜਿਹੜੀ ਬ੍ਰਾਹਮਣੀ ਸੀ ਤੇ ਉਹ ਤਾਂ ਹੋ ਗਈ ਦੇਖੋ ਸੂਦਰਨੀ, ਜਿਹੜੀ ਸੂਦੀ ਤੇ ਸ੍ਰੇਸ਼ਟ ਆਈ ਰੇ, ਜਿਹੜੀ ਤਾਂ ਬ੍ਰਾਹਮਣੀ ਹੈ ਉਹ ਬੱਚਿਆਂ ਦੀ ਗੰਦਗੀ ਧੋਣ ਕਰਕੇ ਅਧਮ ਚੰਡਾਲੀ ਬਣ ਗਈ, ਜਿਹੜੀ ਬਿਰਜੋ ਸੀ ਅਧਮ ਨੀਚ, ਅਧਮ ਚੰਡਾਲੀ ਭਈ ਬ੍ਰਾਹਮਣੀ, ਉਹ ਬ੍ਰਾਹਮਣੀ ਹੋ ਗਈ ਠਾਕਰਾਂ ਦੀ ਪੂਜਾ ਕਰਨ ਕਰਕੇ, ਬ੍ਰਾਹਮਣੀ ਬੱਚਿਆਂ ਦੀ ਗੰਦਗੀ ਧੋਣ ਕਰਕੇ ਅਧਮ ਚੱਲਣ ਵਾਲੀ ਬਣ ਗਈ। ਹੁਣ ਇਸ ਤੋਂ ਅੱਗੇ ਉਥਾਨਕਾ ਦੇ ਅਨੁਸਾਰ ਜਿਹੜੀ ਦੂਸਰੀ ਉਥਾਨਕਾ ਹੈ ਉਹਦੇ ਅਨੁਸਾਰ ਅਰਥ ਹੋਣਗੇ ਤੇ ਇਸ ਦਾ ਜਿਹੜਾ ਭਾਵ ਲੈ ਕੇ ਰੇ ਸ਼ਬਦ ਦੇ ਅਰਥ ਜਿਹੜੇ ਨੇ ਉਹ ਮੂਹਰੇ ਆਉਣਗੇ, ਰੇ ਹੇ ਇਸ ਤਰ੍ਹਾਂ ਅਰਥ ਚੱਲੂਗਾ, ਕਿਉਂਕਿ ਪੰਕਤੀਆਂ ਸਾਰੀਆਂ ਪੜ੍ਹੀ ਪੈਣੀਆਂ ਤੇ ਪੂਰੀ ਪੰਕਤੀ ਪੜ੍ਹ ਕੇ ਅਰਥ ਹੋਣਗੇ ਇਸਦੇ। ਹਾਂਜੀ ਉਚਾਰਨ ਕਰੋ ਜੀ।
ਅਧਮ ਚੰਡਾਲੀ ਭਈ ਬ੍ਰਾਹਮਣੀ, ਸੂਦੀ ਤੇ ਸ੍ਰੇਸ਼ਟ ਆਈ ਰੇ,
ਰੇ ਹੇ ਭਾਈ, ਜਿਵੇਂ ਸੰਤਾਨ ਦੀ ਪ੍ਰਾਪਤੀ ਵਾਸਤੇ ਉਹ ਬ੍ਰਾਹਮਣੀ ਸੂਦੀ ਸੂਦਰਾਂ ਦੇ ਕੋਲ ਜਾ ਕੇ, ਜਿਹੜੇ ਟੂਣੇ ਟਾਵਣ ਕਰਨ ਵਾਲੇ, ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਕਰਨ ਵਾਲੇ, ਤੇ ਉਹਨਾਂ ਦੇ ਕੋਲ ਜਾ ਕੇ ਗਈ ਤੇ ਇੱਛਾ ਉੱਥੇ ਪੂਰੀ ਨਾ ਹੋਈ। ਫਿਰ ਸਿਰਿਸ਼ਟ ਆਏ, ਛਤਰੀਆਂ ਦੀਆਂ ਇਸਤਰੀਆਂ ਕੋਲ ਗਈ, ਕਹੇ ਭੈਣੋ ਤੁਸੀਂ ਉਹ ਕੋਈ ਉਪਾਅ ਦੱਸ ਦਿਓ, ਮੇਰੇ ਔਲਾਦ ਨਹੀਂ ਹੈ। ਤੇ ਉਹਨਾਂ ਛਤਰਾਣੀਆਂ ਇਸਤਰੀਆਂ ਕੋਲ ਜਾ ਕੇ ਸੰਤਾਨ ਦੀ ਪ੍ਰਾਪਤੀ ਵਾਸਤੇ ਉਹਨਾਂ ਦੀ ਫਿਰ ਉਹਨੇ ਸੇਵਾ ਕੀਤੀ, ਤੇ ਉਹਨਾਂ ਦੀ ਸੇਵਾ ਕਰਨ ਕਰਕੇ ਫਿਰ ਵੀ ਸੰਤਾਨ ਦੀ ਪ੍ਰਾਪਤੀ ਨਹੀਂ ਹੋਈ ਹੈ। ਉਹ ਸਾਰੇ ਭਾਵ ਨੂੰ ਲੈ ਕੇ ਰੇ ਹੇ ਭਾਈ, ਉਹ ਜਿਹੜੀ ਸੰਤਾਨ ਦੀ ਪ੍ਰਾਪਤੀ ਵਾਸਤੇ ਬ੍ਰਾਹਮਣੀ ਸੀ, ਅਧਮ ਚੰਡਾਲੀ ਭਈ ਬ੍ਰਾਹਮਣੀ, ਸੂਦੀ ਤੇ ਸ੍ਰੇਸ਼ਟ ਆਈ ਦੇ ਸੂਦਰਾਂ ਦੇ ਕੋਲ ਜਾ ਕੇ, ਛਤਰਾਣੀਆਂ ਦੇ ਕੋਲ ਜਾ ਕੇ ਉਹ ਪ੍ਰਾਪਤੀ ਵਾਸਤੇ ਫਿਰਦੀ ਰਹੀ, ਪਰ ਉਹਦੀ ਇੱਛਾ ਨਾ ਪੂਰਨ ਹੋਈ। ਤੋ ਇਸ ਕਰਕੇ ਹੁਣ ਦੱਸਦੇ ਨੇ ਅੱਗੇ ਫਿਰ,
ਪਾਤਾਲੀ ਆਕਾਸੀ ਸਖਨੀ,
ਇਹ ਸਖਨੀ ਅਧਿਕ ਸਹਿਤ ਪਾਠ ਹੈ ਭਾਈ, ਸਖਨੀ ਨਾ ਬਣ ਜਾਓ, ਇਹ ਸਖਨੀ ਰੇ ਹੇ ਭਾਈ, ਸਾਰੀ ਬੋਲਤੀ ਜੇ, ਸਾਰੀ ਬੋਲੋ, ਦੁਬਾਰੇ ਬੋਲ ਦਿਓ ਕੁਝ।
ਪਾਤਾਲੀ ਆਕਾਸੀ ਸਖਨੀ, ਲਹਿਬਰ ਬੂਝੀ ਖਾਈ ਰੇ,
ਤੇ ਇਉਂ ਰੇ ਹੇ ਭਾਈ, ਪਾਤਾਲੀ ਪਾਤਾਲ ਦੀ ਨਿਆਈ ਕੀ ਹੈ, ਖੂਹ ਦੇ ਵਿੱਚ ਬੈਠ ਕੇ ਪੁੱਤਰ ਪ੍ਰਾਪਤੀ ਲਈ ਬੜੇ ਮਨਮਤ ਲੋਕ ਜਿਹੜੇ ਨੇ ਵੀ ਇਸ ਤਰ੍ਹਾਂ ਜੀ ਖੂਹ ਦੇ ਵਿੱਚ ਤੁਸੀਂ ਜਾ ਕੇ ਤੇ ਉਹ ਜਿਵੇਂ ਰੱਸੇ ਲੱਜ ਦੇ ਨਾਲ ਪੀੜਾ ਬੰਨ ਲੈਣਾ, ਪਾਣੀ ਤੱਕ ਜਾ ਕੇ ਫਿਰ ਉੱਥੇ ਜਾ ਕੇ ਚਿਰਾਗ ਬਾਲਣਾ, ਫਿਰ ਉੱਥੇ ਜਾ ਕੇ ਵੀ ਆਹ ਜਾਪ ਕਰਨਾ, ਇਹ ਪਖੰਡ ਕਰਦੇ ਸੀ, ਮੰਤਰ ਦਾ ਜਾਪ ਕਰਦੀ ਰਹੀ। ਤੇ ਆਕਾਸ਼ੀ, ਕਿਉਂਕਿ ਇਹ ਜੰਤਰ ਮੰਤਰ ਕਰਨ ਵਾਲੇ ਪਖੰਡੀਆਂ ਦੀਆਂ ਆਮ ਹੀ ਗੱਲਾਂ ਹੁੰਦੀਆਂ ਸੀ, ਉਹਨਾਂ ਦਾ ਕਲਪਿਆ ਹੋਇਆ, ਨਿੰਦਤਕ ਸਾਧਨ ਹੈ ਇਹ। ਫਿਰ ਆਕਾਸ਼ੀ, ਆਕਾਸ਼ ਦੀ ਨਿਆਈ ਬਿਰਸ਼ਾਂ ਉੱਪਰ ਚੜ੍ਹ ਕੇ ਦੇਵਤਿਆਂ ਆਦਿ ਦਾ ਪੂਜਨ ਕਰਦੀ ਰਹੀ, ਤੇ ਦੇਵਤਾ ਪ੍ਰਸੰਨ ਹੋਵੇ, ਬਿਰਸ਼ ਦੇ ਉੱਤੇ ਪੀੜਾ ਬਣ ਕੇ ਉਹਦੇ ਤੇ ਬੈਠ ਕੇ ਜਾਪ ਕਰਨਾ। ਪਰ ਇਹ ਹੋਇਆ ਕਿ ਉੱਥੋਂ ਵੀ ਸੱਖਣੀ ਖਾਲੀ ਹੀ ਵਾਪਸ ਆਈ, ਸੰਤਾਨ ਨਹੀਂ ਪੈਦਾ ਹੋਈ। ਤੇ ਇਸ ਕਰਕੇ ਫਿਰ ਸੰਤਾਨ ਪ੍ਰਾਪਤੀ ਦੀ ਜਿਹੜੀ ਲਹਿਬਰ ਨਾਮ ਹੈ ਲਾਟ ਦਾ, ਜਿਵੇਂ ਅੱਗ ਦੀ ਲਾਟ ਹੁੰਦੀ ਹੈ, ਉਹ ਫਿਰ ਬੂਝੀ ਨਹੀਂ, ਜਾਣੀ ਬੂਝੀ ਨਹੀਂ ਹੈ, ਉਹਦੇ ਥਾਂ ਤੇ ਖਾਲੀ ਰਹੀ। ਉਹ ਲਟ ਲਟ ਕਰਕੇ ਅੱਗ ਮੱਚਦੀ ਰਹੀ, ਕਿਸੇ ਪ੍ਰਕਾਰ ਦੀ ਬੂਝੀ ਨਹੀਂ, ਬੁਝਣਾ ਨਹੀਂ ਕੀਤੀ। ਅਤੇ ਅਰਥ ਦੇ ਵਿੱਚ ਇਹ ਪਹਿਲੇ ਦੇ ਵਿੱਚ ਬੂਝੀ ਹੈ, ਭਾਵ ਕੀ ਹੈ ਵੀ ਬੁਝਣ ਤੋਂ ਹੈ, ਉਹਨੂੰ ਖਾਈ ਜਾ ਰਹੀ ਹੈ ਵੀ ਪੁੱਤਰ ਦੀ ਪ੍ਰਾਪਤੀ ਕਿਵੇਂ ਹੋਵੇ। ਇਹ ਬਹੁਤ ਸਾਰੇ ਲੋਕਾਂ ਦੇ ਐਸੇ ਪਖੰਡ ਸੀ। ਅਮੈਰੀਕਾ ਦੇ ਵਿੱਚ ਜਿੱਥੇ ਜਿਨ੍ਹਾਂ ਨੂੰ ਅਗਾਂਹ ਵਧੂ ਮੁਲਕ ਆਪਾਂ ਕਹਿੰਦੇ ਹਾਂ, ਉੱਥੇ ਸਾਧ ਸਿੰਘ ਜੀ ਇੱਕ ਘਟਨਾ ਵਾਪਰੀ ਸ਼ਹਿਰ ਦੇ ਵਿੱਚ। ਵਾਹਿਗੁਰੂ ਕਿਰਪਾ ਕਰੇ ਵੀ ਉੱਥੇ ਵੀ ਜੰਤਰਾਂ ਮੰਤਰਾਂ ਵਾਲੇ ਪਹੁੰਚ ਗਏ। ਅਜੇ ਤਾਂ ਉਹਨੂੰ ਇੱਕ ਬੀਬੀ ਨੂੰ ਕਹਿੰਦੇ ਵੀ ਐਂ ਕਰ, ਤੂੰ ਬਿਲਕੁਲ ਰਾਤ ਨੂੰ 12 ਵਜੇ ਅਲਫ ਨਗਨ ਹੋ ਕੇ, ਕੋਈ ਵਸਤਰ ਨਾ ਪਹਿਨਿਆ ਹੋਵੇ, ਚੌਂਕ ਦੇ ਵਿੱਚ ਉੱਥੇ ਇਸ਼ਨਾਨ ਕਰ ਲੈ, ਤੇਰੇ ਪੁੱਤਰ ਹੋ ਜੂ। ਘਰ ਵਾਲੇ ਨੂੰ ਸਾਧ ਸਿੰਘ ਜੀ ਉਹ ਇੱਕ ਪਾਸੇ ਖੜ ਗਿਆ ਹਨੇਰੇ 'ਚ, ਉਹਨੂੰ ਕੱਪੜੇ ਸਾਰੇ ਲਾਹ ਕੇ ਬੀਬੀ ਨੇ ਦੇ ਦਿੱਤੇ। ਅਤੇ ਉਹ ਪਾਣੀ ਅਜੇ ਪਿੰਡੇ 'ਤੇ ਪਾਇਆ, ਇਹਨਾਂ ਨੂੰ ਪੁਲਿਸ ਦੀ ਗੱਡੀ ਆ ਗਈ, ਉਹਨਾਂ ਨੂੰ ਉਸੇ ਹਾਲਤ 'ਚ ਫੜ ਲਈ। ਉਹ ਫੜ ਕੇ ਪੁਲਿਸ ਸਟੇਸ਼ਨ ਲੈ ਗਏ, ਅਖਬਾਰਾਂ 'ਚ ਖਬਰ ਛਪੀ, ਔਰ ਪੰਜਾਬੀ ਬੰਦੇ ਸੀ ਆਪਣੇ, ਹਿੰਦੁਸਤਾਨੀ ਸੀ। ਇਹੋ ਜਿਹਾ ਸਾਧ ਸਿੰਘ ਜੀ ਭਾਣਾ ਵਰਤਿਆ, ਸ਼ਹਿਰ ਛੱਡ ਕੇ ਕਿਸੇ ਹੋਰ ਥਾਂ ਜਾ ਕੇ ਵਸਣਾ ਪਿਆ ਉਹਨਾਂ ਨੂੰ। ਔਲਾਦ ਪ੍ਰਾਪਤ ਇੱਕ ਪਾਸੇ ਹੋਣੀ, ਲੋਕਾਂ ਦੇ 'ਚ ਲਾਹਣਤਾਂ ਪਈਆਂ। ਕਹਿਣ ਤੋਂ ਭਾਵ ਹੈ ਵੀ ਅੱਜ ਦੀ ਦੁਨੀਆਂ 'ਚ ਇਹੋ ਜਿਹੇ ਲੋਕ ਨੂੰ, ਉਸ ਵੇਲੇ ਤਾਂ ਬਾਹਲੇ ਸੀ, ਹੁਣ ਤਾਂ ਕਹਿੰਦੇ ਖੇ ਵਿਦਿਆ ਹੋ ਗਈ। ਅਤੇ ਸੰਤਾਨ ਪ੍ਰਾਪਤੀ ਵਾਸਤੇ ਐਸੇ ਟੰਡਕ ਮੰਡਕ ਕਰਦੇ, ਅਖੀਰ ਨੂੰ ਫਿਰ ਉਹ ਜਿਹੜੀ ਬ੍ਰਾਹਮਣੀ ਸੀ ਜਿਹਦੇ ਔਲਾਦ ਨਹੀਂ ਸੀ ਹੁੰਦੀ, ਉਹ ਇੱਕ ਮਹਾਤਮਾ ਦੇ ਕੋਲ ਪਹੁੰਚੀ। ਪਤਾ ਲੱਗਿਆ ਵੀ ਇਹ ਮਹਾਤਮਾ ਦੀ ਕਿਰਪਾ ਦੇ ਨਾਲ ਪੁੱਤਰ ਹੋ ਸਕਦਾ। ਪਰ ਉਹ ਮਹਾਤਮਾ ਦੀ ਅਸਚਰਜ ਹੀ ਕੌਤਕ ਸੀ, ਉਹਨਾਂ ਦੇ ਰਿੱਧੀ ਸਿੱਧੀ ਦੇ ਮਾਲਕ ਸੀ। ਉਹਨਾਂ ਦਾ ਵਰਣਨ ਕਰਦੇ ਵੀ ਮਹਾਤਮਾ ਦੀ ਅਸਚਰਜ ਖੇਡ ਕਿਹੋ ਜਿਹੀ ਸੀ, ਉਹਨਾਂ ਦਾ ਵਰਣਨ ਕਰਨਗੇ ਮਹਾਰਾਜ ਸਾਹਿਬ ਜੀ।
ਘਰ ਕੀ ਬਿਲਾਈ ਅਵਰ ਸਿਖਾਈ,
ਰੇਤ ਚੱਲਣਾ ਜੀ, ਇਸ ਕਰਕੇ ਸਾਰੀ ਪੰਕਤੀ ਬੋਲਿਆ ਕਰੋ।
ਘਰ ਕੀ ਬਿਲਾਈ ਅਵਰ ਸਿਖਾਈ, ਮੂਸਾ ਦੇਖ ਡਰਾਈ ਰੇ।
ਰੇ ਹੇ ਭਾਈ, ਉਹਦੇ ਘਰ ਦੀ ਬਿਲਾਈ, ਕਹਿੰਦੇ ਬਿੱਲੀ, ਅਵਰ ਹੋਰ ਹੀ ਸਿਖਾਈ ਹੋਈ ਸੀ, ਕਹਿੰਦੇ ਉਹਦੇ ਕਿ ਬਿੱਲੀ ਰੱਖੀ ਸੰਤਾਂ ਦੀ, ਉਹ ਕਿਸ ਤਰ੍ਹਾਂ ਦੀ ਸਿਖਾਈ ਹੋਈ ਸੀ ਜਿਹੜੀ ਮੂਸਾ ਦੇਖ ਡਰਾਈ ਰੇ। ਉਹ ਮੂਸੇ ਚੂਹੇ ਨੂੰ ਦੇਖ ਕੇ ਨਾ ਡਰਦੀ ਸੀ, ਮਹਾਤਮਾ ਦੀ ਸ਼ਕਤੀ ਨਾਲ। ਹਾਲਾਂਕਿ ਬਿੱਲੀ ਚੂਹੇ ਨੂੰ ਫੜ ਕੇ ਖਾਂਦੀ ਹੈ, ਪਰ ਉਹ ਬਿੱਲੀ ਚੂਹੇ ਤੋਂ ਡਰਦੀ ਸੀ। ਜੇ ਕੋਈ ਕਹੇ ਵੀ ਇਹ ਤਾਂ ਹੋ ਹੀ ਨਹੀਂ ਸਕਦੀ ਗੱਲ, ਪਹਿਲੀ ਤਾਂ ਗੱਲ ਵੀ ਮਹਾਤਮਾ ਦੀ ਰਿੱਧੀ ਸਿੱਧੀ ਦੀ ਸ਼ਕਤੀ ਕੀ ਨਹੀਂ ਕਰ ਸਕਦੀ, ਸਭ ਕੁਝ ਕਰ ਸਕਦੀ ਹੈ। ਪਰ ਆ ਤਾਂ ਉੱਥੇ ਕਲਕੱਤੇ ਜਾ ਕੇ ਦੇਖ ਲਓ, ਉੱਥੇ ਵੀ ਹੈਗਾ। ਕਲਕੱਤੇ ਦੇ ਚੂਹੇ ਜਿਹੜੇ ਨੇ ਉਹਨਾਂ ਤੋਂ ਬਿੱਲੀਆਂ ਡਰਦੀਆਂ ਨੇ। ਜਥਾ ਗਿਆ ਸੀ ਉੱਥੇ, ਇੱਕ ਮਹੀਨਾ ਕਥੇ ਦਾ ਪ੍ਰੋਗਰਾਮ ਬਣਿਆ ਸੀ। ਉੱਥੇ ਦੀਆਂ ਦੋ ਗੱਲਾਂ ਬੰਗਾਲ ਦੀਆਂ ਮਸ਼ਹੂਰ ਹੈ ਵੀ ਚੂਹਿਆਂ ਤੋਂ ਤਾਂ ਬਿੱਲੀਆਂ ਡਰਦੀਆਂ ਨੇ, ਇਹ ਬੀਬੀਆਂ ਤੋਂ ਭਾਈ ਡਰਦੇ ਨੇ। ਉੱਥੇ ਦਾ ਜਿਹੜਾ ਬੱਚਾ ਹੈ, ਜੇ ਉਹਨੂੰ ਕੋਈ ਮਾਰੇ, ਉਹ ਐਂ ਨਹੀਂ ਕਹਿੰਦਾ ਮੈਂ ਬਾਪੂ ਨੂੰ ਦੱਸੂ, ਕਹਿੰਦਾ ਮਾਂ ਨੂੰ ਦੱਸੂ। ਇਸ ਤਰ੍ਹਾਂ ਦਾ ਹਿਸਾਬ ਕਿਤਾਬ ਹੈ। ਇਸ ਕਰਕੇ ਕਹਿੰਦੇ ਉਹ ਜਿਹੜਾ ਹੈ, ਫਿਰ ਚੂਹਿਆਂ ਨੂੰ ਦੇਖ ਕੇ ਉਹ ਡਰਾਈ ਡਰਦੀ ਸੀ, ਕਿਉਂਕਿ ਮਹਾਂਪੁਰਖਾਂ ਦਾ ਪ੍ਰਤਾਪ ਸੀ ਐਸਾ।
ਅਜ ਕੈ ਵਸ ਗੁਰ ਕੀਨੋ ਕੇਹਰ, ਕੁੱਕਰ ਤਿਨਹ ਲਗਾਈ ਰੇ।
ਹਾਂਜੀ, ਰੇ ਹੇ ਭਾਈ, ਫਿਰ ਉਹ ਐਸਾ ਗੁਰ ਪੂਜਨੀਕ ਮਹਾਤਮਾ ਸੀ ਕਿ ਉਸਨੇ ਸਿੱਧੀ ਦੇ ਬਲ ਦੇ ਨਾਲ, ਉਹਦੇ ਕੋਲ ਇੱਕ ਬੱਕਰਾ ਰੱਖਿਆ ਹੋਇਆ ਸੀ, ਅਜ ਨਾਮ ਬੱਕਰੇ ਦਾ, ਬੱਕਰੇ ਨੂੰ ਜਿਹੜਾ ਹੈ ਨਾ, ਉਹ ਬੱਕਰੇ ਦੇ ਬਸ ਅਧੀਨ ਕੀ ਕੀਤਾ ਉਹਨੇ, ਇੱਕ ਸ਼ੇਰ ਰੱਖਿਆ ਕਿ ਬੱਕਰਾ ਰੱਖਿਆ ਹੋਇਆ, ਇੱਕ ਕੁੱਤਾ ਰੱਖਿਆ ਹੋਇਆ। ਲੋਕ ਐਵੇਂ ਨਹੀਂ ਸੀ ਮੰਗਦੇ, ਉਹਨੂੰ ਤਾਂ ਮੰਨਦੇ ਸੀ, ਉਹ ਬੱਕਰੇ ਦੇ ਅਧੀਨ ਸ਼ੇਰ ਕੀਤਾ ਹੋਇਆ। ਜੇ ਕਹੇ ਵੀ ਇਹ ਕਿਵੇਂ ਹੋ, ਆ ਬੁੱਢਣ ਸ਼ਾਹ ਦੇ ਕਿਵੇਂ ਹੋ ਗਿਆ ਸੀ ਫਿਰ ਉੱਥੇ, ਸ਼ੇਰ ਜਿਹੜਾ ਸੀ ਉਹ ਬੱਕਰੀਆਂ ਨਹੀਂ ਸੀ ਯਾਰਦਾ ਫਿਰਦਾ, ਇਹ ਮਹਾਤਮਾ ਦੀ ਸ਼ਕਤੀ ਹੁੰਦੀ ਹੈ, ਉਹਨੂੰ ਕੀਤਾ ਹੋਇਆ ਸੀ। ਅੱਜ ਕਹਿ ਵਸ ਗੁਰ ਕੀਨੋ ਕੇਹਰ, ਕੇਹਰ ਨਾਮ ਸ਼ੇਰ ਦਾ, ਅਰ ਫਿਰ ਕੂਕਰ ਤਿਨਹੇ ਲਗਾਈ ਰਹੇ, ਉਹਨਾਂ ਦੇ ਮਗਰ ਕੂਕਰ ਕੁੱਤਿਆਂ ਨੂੰ ਲਗਾਇਆ ਹੋਇਆ ਸੀ। ਕੁੱਤੇ ਦੋਨਾਂ ਦੀ ਦੇਖਭਾਲ ਰੱਖਦੇ ਸੀ, ਸਗਾਏ ਹੋਏ ਸੀ ਕੁੱਤੇ, ਜਾਂ ਇਉਂ ਕਹੋ ਵੀ ਸ਼ੇਰ ਅਤੇ ਕੁੱਤਿਆਂ ਨੂੰ, ਦੋਨਾਂ ਨੂੰ, ਸ਼ੇਰ ਨੂੰ ਵੀ ਕੁੱਤੇ ਨੂੰ ਵੀ, ਕਿਉਂਕਿ ਜਿਹੜਾ ਕੁੱਤਾ ਹੈ ਇਹ ਵੀ ਬੱਕਰੀਆਂ ਦੀਆਂ ਲੱਤਾਂ ਪਾੜ ਦਿੰਦਾ, ਸ਼ੇਰ ਅਤੇ ਕੁੱਤਿਆਂ ਨੂੰ ਬੱਕਰੇ ਦੇ ਵਸ ਵਿੱਚ ਕੀਤਾ ਹੋਇਆ ਸੀ, ਘਾਹ ਖਾਣ ਦੇ ਲਈ ਲਗਾਈ ਲਗਾਇਆ ਹੋਇਆ ਸੀ ਵੀ ਜਾ ਪਾਈ ਇਹਨਾਂ ਨੂੰ ਚਰਾ ਕੇ ਲਿਆ। ਐਸੀ ਅਰਚਾ ਜੀ ਖੇਡ ਸੀ ਉਹਨਾਂ ਮਹਾਂਪੁਰਖਾਂ ਦੇ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਐ
ਬਾਜ ਥੂਨੀਆਂ ਛਪਰਾ ਥਾਮਿਆ ਨੀ ਘਰਿਆ ਕਰ ਪਾਇਆ ਰੇ।
ਇਹ ਨੀ ਨੂੰ ਅਲੱਗ ਕਰਨਾ ਤੇ ਘਰਿਆ ਸ਼ਬਦ ਨੀ ਘਰਿਆ ਜਣੇ ਨਿਗਰਿਆ ਨਾ ਬਣ ਜਾਵੇ, ਨੀ ਘਰਿਆ ਰੇ ਹੇ ਭਾਈ। ਫਿਰ ਉਹ ਮਹਾਤਮਾ ਨੇ ਥੂਨੀਆਂ ਥੰਮੀਆਂ ਦਾ ਨਾਮ ਹੈ, ਥੰਮੀਆਂ ਤੋਂ ਬਾਜ ਬਗੈਰ ਇੱਕ ਛਪਰਾ ਫੂਸ ਦਾ ਛੱਤਾ, ਉਸ ਫੂਸ ਦੀ ਛੱਤ ਬਣਾਈ ਹੋਈ ਸੀ ਉਹਨੇ, ਥੰਮਿਆਂ ਥੰਮਿਆਂ ਭਾਵ ਟਿਕਾਇਆ ਹੋਇਆ ਸੀ, ਥੰਮੀਆਂ ਹੈ ਨਹੀਂ ਤੇ ਛਪਰ ਰਿੱਧੀ ਸਿੱਧੀ ਦੇ ਵੱਲ ਨਾਲ ਖੜਾ ਉੱਪਰ। ਜਿਵੇਂ ਬਾਬਰ ਦੀ ਕੈਦ ਵਿੱਚ ਜਾਂਦੇ ਹੋ ਗੁਰੂ ਨਾਨਕ ਸਾਹਿਬ ਦੇ ਸਿਰ ਤੇ ਪੰਡਣੀ ਸਿੱਟੀ ਗਈ ਤੇ ਸਵਾ ਗਿੱਠ ਉੱਪਰ ਹੀ ਰਹੀ, ਤੇ ਉਹ ਇਸ ਕਰਕੇ ਫਿਰ ਹੁਣ ਅੱਗੇ ਤਾਂ ਨੀ ਘਰਿਆ ਘਰ ਪਾਇਆ ਰੇ। ਨੀ ਘਰਿਆ ਕੌਣ ਸੀ? ਘਰ ਤੋਂ ਰਹਿਤ ਬ੍ਰਾਹਮਣੀ। ਕਿਹੜੇ ਘਰ ਤੋਂ ਰਹਿਤ? ਸੰਤਾਨ ਨਾ ਹੋਣ ਕਰਕੇ ਕਹਿੰਦੇ ਬਸ ਉਜੜੇ ਜਾਣੇ ਨੇ ਘਰ ਨੇ ਜੇ ਔਲਾਦ ਨਾ ਹੋਈ। ਘਰ ਪਾਇਆ ਉਹਨੇ ਆਪਣੇ ਘਰ ਦੇ ਸੰਤਾਨ ਤੋਂ ਹੀਣੀ ਨੂੰ ਸੰਤਾਨ ਦੀ ਪ੍ਰਾਪਤੀ ਪਾ ਲਈ ਹੈ, ਪ੍ਰਾਪਤੀ ਹੋ ਗਈ ਸੀ ਉੱਥੇ। ਮਹਾਰਾਜ ਕਹਿੰਦੇ ਨੀ ਘਰਿਆ ਘਰ ਪਾਇਆ ਰੇ। ਤੇ ਘਰ ਤੋਂ ਰਹਿਤ ਪੁੱਤਰ ਤੋਂ ਰਹਿਤ, ਘਰ ਦੇ ਵਿੱਚ ਪੁੱਤਰ ਨਹੀਂ ਸੀ, ਨੀ ਉਹ ਤੋਂ ਰਹਿਤ ਸੀ, ਉਹਨੇ ਘਰ ਦੇ ਪੁੱਤਰ ਪਾਇਆ ਰੇ, ਪਾ ਲਿਆ ਪ੍ਰਾਪਤ ਕਰ ਲਿਆ ਸੀ।
ਬਿਨ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜ ਲਾਇਆ ਰੇ।
ਰੇਹੇ ਭਾਈ ਇਹ ਸੰਤਾਨ ਰੂਪੀ ਜੜੀਏ ਜਿਹੜੀ ਜੜ ਤੋਂ ਬਿਨਾਂ ਸੀ, ਕਹਿੰਦੇ ਨਾ ਵੀ ਜੜ ਮਨਿਆਦ ਲੱਗ ਗਈ ਜੀ ਫਲਾਣੇ ਦੇ ਔਲਾਦ ਹੋ ਗਈ, ਪੁਰਾਣੇ ਸਮੇਂ ਚ ਕਹਿੰਦੇ ਸੀ ਜਿਆਦੇ। ਉਹ ਜਿਹੜੀ ਜੜ ਤੋਂ ਬਿਨ ਬਗੈਰ ਬ੍ਰਾਹਮਣੀ ਨੂੰ ਸੰਤਾਨ ਪ੍ਰਾਪਤੀ ਰੂਪੀ ਜੜ ਦਾ ਜੜਾਵਾ ਜੜਿਓ ਜੜ ਦਿੱਤਾ, ਐਸੇ ਮਹਾਤਮਾ ਨੇ ਥੇਵਾ ਅਚਰਜ ਲਾਇਆ ਰੇ। ਅਚਰਜ ਹੈਰਾਨ ਕਰਨ ਵਾਲਾ ਕੌਤਕ ਕਰਕੇ ਉਸ ਨੂੰ ਸੰਤਾਨ ਰੂਪੀ ਥੇਵਾ, ਥੇਵਾ ਨਾਮ ਨਗਦਾ ਹੁੰਦਾ, ਪੁੱਤਰ ਰੂਪੀ ਰਤਨ ਲਾਇਆ, ਲਾਉਣਾ ਕੀਤਾ, ਪੁੱਤਰ ਰੂਪੀ ਨਗ ਲਾ ਦਿੱਤਾ, ਯਾਨੀ ਨੇਕ ਸੰਤਾਨ ਦਿੱਤੀ, ਬੱਚਾ ਵੀ ਉਹ ਹੋਇਆ ਸੰਤਾਂ ਦੀ ਆਸ਼ੀਰਵਾਦ ਦੇ ਨਾਲ, ਜਿਹੜਾ ਬੱਚਾ ਬਹੁਤ ਨੇਕ ਸੀ, ਚੰਗੇ ਗੁਣਾਂ ਵਾਲਾ ਸੀ।
ਦਾਦੀ ਦਾਦ ਨਾ ਪਹੁੰਚਣ ਹਾਰਾ ਚੂਪੀ ਨਿਰਨੋ ਪਾਇਆ ਰੇ।
ਰੇ ਹੇ ਭਾਈ ਜਿਸ ਬ੍ਰਾਹਮਣੀ ਦੇ, ਜਾਣੀ ਇਹ ਸਮਝ, ਜਿਸ ਬ੍ਰਾਹਮਣੀ ਦੀ ਪੁੱਤਰ ਪ੍ਰਾਪਤੀ ਦੀ ਦਾਦੀ, ਕਾਹਦਾ ਨਾਮ ਹੈ? ਫਰਿਆਦ ਦਾ ਨਾਮ ਹੈ। ਤੇ ਪੁੱਤਰ ਰੂਪੀ ਦਾਦ ਇਹ ਦਾਨ ਤੱਕ ਪਹੁੰਚਣ ਵਾਲੀ ਨਹੀਂ ਸੀ, ਤੇ ਫਿਰ ਉਸਨੇ ਹੁਣ ਕੀ ਹੋਇਆ? ਚੁੱਪੀ ਨਿਰਨਉ ਪਾਇਆ ਰੇ, ਚੁੱਪ ਚਪੀਤੇ ਭਾਵ ਗੁਪਤ ਰੂਪ ਦੇ ਵਿੱਚ ਹੀ ਪੁੱਤਰ ਪ੍ਰਾਪਤੀ ਦਾ ਨਿਰਨਉ ਨਿਰਨਾ ਪਾ ਲਿਆ। ਮਹਾਂਪੁਰਸ਼ਾਂ ਨੇ ਕਹਿਤਾ ਜਾ ਤੇਰੇ ਪੁੱਤਰ ਹੋਊਗਾ, ਇਹ ਪ੍ਰਾਪਤੀ ਕੀਤੀ ਸੀ।
ਮਾਲ ਦੁਲੀਚੈ ਬੈਠੀ ਲੇ ਮ੍ਰਿਤਕ ਨੈਣ ਦਿਖਾਲਣ ਧਾਇਆ ਰੇ।
ਬੈਠੀ ਕਹਿ ਕੇ ਲੇ ਕਹਿਣਾ ਜਿਹਨੇ ਬੈਠੀਲੇ ਨਾ ਬਣ ਜਾਵੇ, ਜੇ ਬੱਬਾ ਅਗੇਤਰ ਗਿਆ ਤਾਂ ਪਿੱਛੇ ਠੀਲੇ ਪਾਠ ਰਹਿ ਜਾਊਗਾ, ਬੈਠੀ ਲੇ। ਰੇ ਹੇ ਭਾਈ ਜਿਸ ਦੀ ਪੁੱਤਰ ਪ੍ਰਾਪਤੀ ਦੀ ਆਸਾ ਮ੍ਰਿਤਕ ਮਰ ਚੁੱਕੀ ਸੀ, ਦਿਲ ਟੁੱਟ ਗਿਆ ਸੀ, ਕਹਿੰਦੀ ਔਲਾਦ ਨਹੀਂ ਹੋਣੀ ਮੇਰੇ, ਭਾਵ ਬੇਆਸ ਹੋ ਚੁੱਕੀ ਸੀ, ਤੇ ਹੁਣ ਕਿਉਂਕਿ ਉਹਨੂੰ ਇਹ ਸੀ ਮੇਰੇ ਪੁੱਤਰ ਨਹੀਂ ਹੋਣਾ, ਹੁਣ ਖੁਸ਼ੀ ਰੂਪੀ ਦਲੀਚੇ, ਦਲੀਚੇ ਦਾ ਥਾ ਗਲੀਚਾ, ਖੁਸ਼ੀ ਰੂਪ ਗਲੀਚੇ ਤੇ ਲੈ ਕਰਕੇ ਮਾਲ, ਮਾਲ ਨਾ ਮੈਂ ਮਲ ਕੇ ਬੈਠ ਗਈ, ਜਾਣੀ ਨਿਸ਼ਚੇ ਨਿਸ਼ਚੇ ਦੇ ਵਿੱਚ ਬੈਠ ਗਈ ਜਦੋਂ ਮਹਾਂਪੁਰਖਾਂ ਨੇ ਬਚਨ ਕੀਤਾ ਸੀ। ਉਸਨੇ ਗਿਆਨ ਰੂਪੀ ਨੈਣ ਨੇਤਰਾਂ ਵਿੱਚ, ਜਾਣੀ ਜਿਹੜਾ ਇਹ ਗਿਆਨ ਹੋ ਗਿਆ ਵੀ ਪੁੱਤਰ ਮਿਲੇਗਾ, ਮਹਾਂਪੁਰਸ਼ਾਂ ਨੇ ਪੁੱਤਰ ਹੋਣ ਦਾ ਦਿਖਾ ਦਿੱਤਾ ਵੀ ਭਾਈ ਤੇਰੇ ਹੋਊਗੀ, ਕਿਵੇਂ ਹੋ ਸਕਦਾ ਪਰਮਾਤਮਾ ਤੈਨੂੰ ਪੁੱਤਰ ਦੇਗਾ। ਉਹਦੇ ਫਿਰ ਜਿਹੜਾ ਇਹ ਜਿਹੜਾ ਸੰਸਾ ਸੀ ਉਹ ਦੌੜ ਗਿਆ, ਖਤਮ ਹੋ ਗਿਆ, ਜਿਹੜਾ ਸੰਸਾ ਵੀ ਪੁੱਤਰ ਹੋਣਾ ਨਹੀਂ, ਇਹ ਉਹਦਾ ਸੰਸਾ ਸੀ, ਉਹ ਫਿਰ ਧਾਇਆ ਦੌੜ ਹੀ ਗਿਆ, ਨੈਣਾ ਤੋਂ ਦਿਖਾ ਦਿੱਤਾ, ਬਚਨ ਕਰਕੇ ਗਿਆਨ ਕਰਾ ਦਿੱਤਾ ਵੀ ਹੋਊਗਾ ਪੁੱਤਰ, ਸੰਸਾ ਜਿਹੜਾ ਦੌੜ ਗਿਆ ਸੀ ਉਸਦਾ।
ਸੋਈ ਅਜਾਣ ਕਹਿ ਮੈਂ ਜਾਨਾ ਜਾਨਣ ਹਾਰਨਾ ਛਾਨਾ ਰੇ।
ਰੇ ਹੇ ਭਾਈ ਜਿਹੜਾ ਕਹਿੰਦਾ ਵੀ ਮੈਂ ਸਾਧੂਆਂ ਦੀ ਮਹਿਮਾ ਨੂੰ ਜਾਣਾ ਜਾਣਦਾ ਹਾਂ, ਮੈਂ ਜਾਣਦਾ ਸਾਧਾਂ ਨੂੰ, ਇਹੋ ਜਿਹੇ ਵੀ ਹੈਗੇ ਨੇ ਜਿਹੜੇ ਐਂ ਕਹਿੰਦੇ ਆ, ਕਹਿੰਦੇ ਜਿਹੜਾ ਕਹਿੰਦਾ ਮੈਂ ਸਾਧੂਆਂ ਦੀ ਮਹਿਮਾ ਨੂੰ ਮੈਂ ਜਾਣਦਾ ਹਾਂ, ਕਹਿੰਦੇ ਸੋਈ ਉਹੀ ਅਜਾਣ ਅਣਜਾਣ ਹੈ। ਸਾਧੂਆਂ ਦੀ ਮਹਿਮਾ ਤਾਂ ਵੇਦ ਨਹੀਂ ਜਾਣਦੇ, ਤੂੰ ਕਿੱਥੋਂ ਜਾਣ ਲੱਗਾ ਭਲਿਆ ਮਾਨਸਾ, ਸਾਧਕੀ ਮਹਿਮਾ ਵੇਦ ਨਾ ਜਾਣੇ, ਉਹ ਅਣਜਾਣ ਹੈ। ਕਿਉਂਕਿ ਜੋ ਉਹਨਾਂ ਦੀ ਮਹਿਮਾ ਨੂੰ ਜਾਣਨਹਾਰ ਜਾਣਨ ਵਾਲੇ ਨੇ ਅਤੇ ਉਹ ਦਾਅਵਾ ਨਹੀਂ ਕਰਦੇ, ਉਹ ਸੰਸਾਰ ਦੇ, ਉਹ ਤਾਂ ਕਹਿੰਦੇ ਜੀ ਮੈਂ ਸੰਤਾਂ ਦੀ ਮਹਿਮਾ ਕੀ ਕਰਾਂ, ਉਹ ਤਾਂ ਨਾ ਛਾਨਾ ਰਹੇ, ਉਹ ਛੁਪੇ ਹੋਈ ਥੋੜ੍ਹੀ ਹੈ ਜੀ। ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹਿ ਛਪੈ, ਉਹ ਛਪਦੀ ਨਹੀਂ ਹੈ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਉਹ ਤਾਂ ਪ੍ਰਗਟ ਹਨ ਪਹਿਲਾਂ ਹੀ, ਉਹ ਛਪੀ ਹੋਈ ਨਹੀਂ ਮਹਿਮਾ ਗੁਰਬਾਣੀ 'ਚ, ਵੇਦਾਂ ਸ਼ਾਸਤਰਾਂ 'ਚ, ਸਾਰਿਆਂ ਧਰਮਾਂ ਦੇ ਵਿੱਚ ਇਹ ਮਹਿਮਾ ਪ੍ਰਗਟ ਹੈ।
ਕਹੋ ਨਾਨਕ ਗੁਰ ਅਮਿਓ ਪੀ ਆਇਆ, ਰਸਕ ਰਸਕ ਬਿਗਸਾਨਾ ਰੇ।
ਤੇ ਸਤਿਗੁਰੂ ਜੀ ਕਥਨ ਕਰਦੇ ਹਨ, ਰੇ ਹੇ ਭਾਈ, ਗੁਰ ਪੂਜਨੀਕ ਮਹਾਂਪੁਰਸ਼ਾਂ ਨੇ ਅਮਿਓ ਅੰਮ੍ਰਿਤ ਦੀ ਨਿਆਈ, ਜਿਹੜੀ ਇਹ ਦਾਤ ਹੈ ਨਾ, ਇਹ ਅੰਮ੍ਰਿਤ ਦੀ ਜੇ ਨਿਆਈ, ਜਾਣੀ ਅੰਮ੍ਰਿਤ ਮਿੱਠਾ ਹੁੰਦਾ, ਇਹ ਮਿੱਠੀ ਦਾਤ ਹੈ ਜਿਹੜੀ ਪੁੱਤਰ ਦੀ ਦਾਤ ਹੈ। ਓਕੇ ਮਰਾਸੀ ਕਹਿੰਦੇ ਆਪਸ ਵਿੱਚ ਹੀ ਕਿਤੇ ਭੰਡ ਜਿਹੜੇ ਆਉਂਦੇ ਪਿੰਡਾਂ ਦੇ ਵਿੱਚ, ਉਹ ਇੱਕ ਦੂਜੇ ਨੂੰ ਸਵਾਲ ਕਰੀਂਦੇ, ਇੱਕ ਅਮਲੀ ਬਣਾਇਆ ਹੋਇਆ ਕਹਿੰਦਾ ਅਮਲੀਆ ਦੱਸ ਬਈ ਸਭ ਤੋਂ ਮਿੱਠੀ ਕੀ ਚੀਜ਼ ਹੈ, ਕਹਿੰਦਾ ਗੰਨਾ, ਕਹਿੰਦਾ ਨਾ, ਕਹਿੰਦਾ ਅੱਛਾ, ਕਹਿੰਦਾ ਗੁੜ ਮਿੱਠਾ ਹੈ ਸਭ ਤੋਂ, ਕਹਿੰਦਾ ਨਹੀਂ, ਕਹਿੰਦਾ ਮਿਸਰੀ ਮਿੱਠੀ ਹੈ, ਕਹਿੰਦਾ ਨਹੀਂ, ਉਹ ਗਿਣੀ ਗਿਆ ਮਿੱਠੀਆਂ ਚੀਜ਼ਾਂ ਸਾਰੀਆਂ ਗਿਣਤੀਆਂ, ਕਹਿੰਦਾ ਵੀ ਫਿਰ ਹੋਰ ਤਾਂ ਕੋਈ ਚੀਜ਼ ਮਿੱਠੀ ਹੋ ਨਹੀਂ, ਕਹਿੰਦਾ ਮੈਂ ਦੱਸਦਾ ਮਿੱਠੀ ਕੀ ਹੈ। ਕਹਿੰਦਾ ਬੰਦਾ ਥੱਕਿਆ ਟੁੱਟਿਆ ਆਵੇ ਬਾਹਰ ਤੋਂ, ਨੌਕਰੀ ਵਣਜ ਵਪਾਰ ਖੇਤੀ ਪਤੀ ਕਰਦਾ, ਜਦੋਂ ਘਰ ਦੇ ਵਿੱਚ ਆਇਆ ਵਿਹੜੇ ਦੇ ਵਿੱਚ ਗਾਂ ਪੁੱਤਰ ਖੇਡਦਾ ਹੋਵੇ, ਕਹਿੰਦੇ ਜਦੋਂ ਚੱਕ ਕੇ ਪੁੱਤਰ ਨੂੰ ਕਹਿੰਦੇ ਮੂੰਹ ਚੁੰਮਦਾ ਨਾ ਉਹਦਾ, ਕਹਿੰਦੇ ਇਹ ਸਾਰਿਆਂ ਤੋਂ ਅਖੇ ਮਿੱਠਾ ਹੈ, ਪੁੱਤਰ ਦਾ ਮੇਵਾ ਸਾਰਿਆਂ ਤੋਂ ਮਿੱਠਾ ਹੈ। ਤੇ ਇਉਂ ਸਾਸੀ ਇਹ ਲੋਕਾਂ ਅਖਿਆਣ 'ਚ ਤਾਂ ਹੀ ਬਣੇ ਆ ਨਾ। ਤੇ ਇਸ ਕਰਕੇ ਕਹੋ ਨਾਨਕੁਰ ਅਮਿਓ ਪਿਆਇਆ, ਉਹ ਪੂਜਨੀਕ ਮਹਾਂਪੁਰਸ਼ਾਂ ਨੇ, ਗੁਰ ਇੱਥੇ ਮਹਾਂਪੁਰਸ਼ਾਂ ਪੂਜਨੀਕ ਤੇ ਲੱਗਦਾ ਇਹਦਾ ਅਰਥ, ਅਮਿਓ ਅੰਮ੍ਰਿਤ ਦੀ ਨਿਆਈ ਮਿੱਠੀ ਪੁੱਤਰ ਦੀ ਦਾਤ ਦੇਣ ਨੂੰ ਪਲਾਉਣਾ ਕੀਤਾ, ਜਾਣੀ ਉਹਨੂੰ ਪੁੱਤਰ ਦੀ ਦਾਤ ਦੇ ਦਿੱਤੀ ਸੀ। ਫਿਰ ਉਹ ਬ੍ਰਾਹਮਣੀ ਨੇ ਪੁੱਤਰ ਦੀ ਪ੍ਰਾਪਤੀ ਵਿੱਚ ਰਸਕ ਰਸ ਕੇ, ਰਸਕ ਪ੍ਰੇਮੀ ਹੋ ਕੇ ਬੇਗਸਾਨਾ ਖੁਸ਼ ਹੋਣਾ ਕੀਤਾ ਵੀ ਮੈਨੂੰ ਮਹਾਂਪੁਰਸ਼ਾਂ ਨੇ ਇਹ ਦਾਤ ਦੇ ਦਿੱਤੀ। ਇਹ ਦ੍ਰਿਸ਼ਟਾਂਤ ਹੈ, ਅਸਲੀ ਭਾਵ ਤਾਂ ਹੁਣ ਸ਼ੁਰੂ ਹੋਣਾ ਇਹਦਾ, ਇਹ ਤਾਂ ਉਹਨੂੰ ਸੌਖਾ ਬਣਾਉਣ ਵਾਸਤੇ ਸੀ। ਤੇ ਆਓ ਜਿਸ ਪ੍ਰਕਾਰ ਹੁਣ ਮਹਾਰਾਜ ਸਾਹਿਬ ਜੀ ਨੇ ਇਹ ਜਿਹੜੀ ਤੁਕ ਹੈ, ਕਹੋ ਨਾਨਕ ਗੁਰ ਅਮਿਓ ਪੀ ਆਇਆ, ਇੱਥੋਂ ਅਰਥ ਸ਼ੁਰੂ ਹੋਊਗਾ, ਫਿਰ ਇਹਦਾ ਹਰੇਕ ਤੁਕ ਦੇ ਨਾਲ ਲੱਗੂਗਾ, ਦੂਸਰੇ ਅਰਥ ਦੇ ਵਿੱਚ ਇਹ ਤੁਕ ਨਾਲ ਚੱਲੂਗੀ, ਹਰੇਕ ਪੰਕਤੀ ਜਿਹੜੀ ਆ ਇਹਦੇ ਨਾਲ ਦੋ ਪੰਕਤੀਆਂ ਕਹਿ ਹੋਇਆ ਕਰਨਗੀਆਂ। ਆਓ ਹੁਣ ਮਰਤ ਵੀ ਆਦਮ ਚੰਡਾਲੀ ਭਈ ਬ੍ਰਾਹਮਣ ਕਿਹੜੀ ਹੈ, ਉਹ ਅੰਤਰੀ ਭਾਵ ਦੇ ਸੁਣੋ, ਇਸ ਦਾ ਸਾਰਾ ਭਾਵ ਜੋ ਹੈ ਜੇ।
ਆਦਮ ਚੰਡਾਲੀ ਭਈ ਬ੍ਰਾਹਮਣੀ ਸੂਦੇ ਤੇ ਸ੍ਰਿਸ਼ਟ ਆਈ ਰੇ।
ਤੇ ਕਹਿੰਦੇ ਜਿਸ ਵੇਲੇ ਕਹੋ ਨਾਨਕੁਰ ਅਮਿਓ ਪੀ ਆਇਆ, ਜਿਸ ਵੇਲੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਹੇ ਭਾਈ ਜਿੰਨੀ ਦੇਰ ਤੱਕ ਗੁਰੂ ਜੀ ਨੇ ਨਾਮ ਅੰਮ੍ਰਿਤ ਨਹੀਂ ਪਿਲਾਇਆ ਸੀ, ਤੇ ਉਨੀ ਦੇਰ ਤੱਕ ਕੀ ਸੀ, ਉਦੋਂ ਇਹ ਸਤੋ ਗੁਣ ਦੀ ਪ੍ਰਧਾਨਤਾ ਕਰਕੇ ਬ੍ਰਾਹਮਣੀ, ਬ੍ਰਹਮ ਦੇ ਨਿਰਣੇ ਕਰਨ ਵਾਲੀ ਜਿਹੜੀ ਬਿਰਤੀ, ਉਹ ਤਮੋ ਗੁਣ ਦੀ ਪ੍ਰਧਾਨਤਾ ਕਰਕੇ ਚੰਡਾਲਨੀ, ਇਹ ਚੰਡਾਲੀ ਚੰਡਾਲਣੀ, ਉਹਦੇ ਘੋਰ ਤਮੋ ਗੁਣ ਦੀ ਪ੍ਰਧਾਨਤਾ ਕਰਕੇ ਅਧਮ ਨੀਚ, ਅਤੇ ਤਮੋ ਗੁਣ ਦੀ ਪ੍ਰਧਾਨਤਾ ਕਰਕੇ ਸੂਦੀ ਸੂਦਰਣੀ ਹੋ ਰਹੀ ਸੀ ਇਹ। ਪਰ ਜਦੋਂ ਗੁਰਾਂ ਨੇ ਕਿਰਪਾ ਕੀਤੀ, ਗੁਰਾਂ ਨੇ ਨਾਮ ਅੰਮ੍ਰਿਤ ਪਿਆ ਦਿੱਤਾ, ਤੇ ਮਹਾਰਾਜ ਸਾਹਿਬ ਨੇ ਜੋ ਇਹ ਪਾਵਨ ਬਚਨ ਕਿਹਾ, ਕਹੋ ਨਾਨਕ ਗੁਰ ਅਮਿਓ ਪੀ ਆਇਆ, ਜਦੋਂ ਗੁਰੂ ਸਾਹਿਬ ਨੇ ਅੰਮ੍ਰਿਤ ਪਿਲ ਨਾਮ ਰੂਪੀ ਅੰਮ੍ਰਿਤ ਪਿਲਾ ਦਿੱਤਾ, ਤਾਂ ਇਹ ਬਿਰਤੀ ਇਹਨਾਂ ਸਾਰੀਆਂ ਤੋਂ ਸ੍ਰੇਸ਼ਟ ਆਈ, ਪਵਿੱਤਰਤਾ ਵਾਲੀ ਹੋ ਗਈ, ਭਾਵ ਤਿੰਨਾਂ ਗੁਣਾਂ ਤੋਂ ਅਤੀਤ ਹੋ ਕੇ ਪਰਮੇਸ਼ਰ ਦੇ ਨਾਮ, ਉਸ ਨਾਮ ਦੇ ਚਿੰਤਨ ਵਿੱਚ ਲੱਗ ਗਈ, ਬ੍ਰਹਮਾਕਾਰ ਹੋ ਗਈ ਹੈ। ਇਹ ਬਿਰਤੀਆਂ ਦਾ ਥੋੜ੍ਹਾ ਜਿਹਾ ਹੋਰ ਇਸ ਨੂੰ ਸਮਝਣ ਦੀ ਲੋੜ ਹੈ। ਇਹ ਬਿਰਤੀ ਜਦੋਂ ਸਤੋਗੁਣ ਦੀ ਪ੍ਰਧਾਨਤਾ ਕਰਕੇ ਤਾਂ ਇਹ ਹੈਗੀ, ਇਹਨੂੰ ਬ੍ਰਾਹਮਣੀ ਕਿਹਾ ਜਾਂਦਾ, ਇਹ ਬਿਰਤੀ ਦਾ ਨਾਮ ਹੈ ਇੱਥੇ ਬ੍ਰਾਹਮਣੀ। ਸਤੋਗੁਣ ਦੀ ਪ੍ਰਧਾਨਤਾ ਕਰਕੇ ਬ੍ਰਾਹਮਣੀ ਹੈ, ਰਜੋਗੁਣ ਤੇ ਸਤੋਗੁਣ ਦੀ ਪ੍ਰਧਾਨਤਾ ਕਰਕੇ ਜਿਹਦੇ ਚ ਦੋਨੇ ਪ੍ਰਧਾਨ ਹੋਣ, ਰਜੋਗੁਣ ਤੇ ਸਤੋਗੁਣ ਦੀ ਪ੍ਰਧਾਨ ਕਰਕੇ ਛਤਰਣੀ ਹੈ, ਛਤਰਾਣੀ ਹੈ ਇਹ। ਰਜੋਗੁਣ ਤੇ ਤਮੋਗੁਣ ਦੀ ਪ੍ਰਧਾਨਤਾ ਕਰਕੇ ਵੈਸ਼ਣੀ ਹੈ, ਤਮੋਗੁਣ ਦੀ ਪ੍ਰਧਾਨਤਾ ਕਰਕੇ ਚੰਡਾਲਣੀ ਹੈ। ਹੋਰ ਜਾਤੀ ਨਹੀਂ ਕੋਈ ਇਸ ਬਿਰਤੀਆਂ ਨੇ। ਇਸੇ ਪ੍ਰਕਾਰ ਤਿੰਨਾਂ ਗੁਣਾਂ ਕਰਕੇ ਚਾਰੇ ਵਰਨ ਬਣੇ ਨੇ। ਗਿਆਤ ਪੂਰਵਕ ਨਿਖਿਧ ਕਰਮ ਕਰਨੇ, ਗਿਆਤ ਪੂਰਵਕ ਸਮਝਦੇ ਹੋਏ, ਇਹ ਅਧਮ ਬਿਰਤੀ ਹੈ, ਇਹ ਬਿਰਤੀ ਹੈ ਅਧਮ ਬਿਰਤੀ। ਅਗਿਆਤ ਪੂਰਵਕ ਸ਼ੁਭ ਤੇ ਸ਼ੁਭ ਕਰਮ ਕਰਨੇ, ਇਹ ਚੰਡਾਲਣੀ ਬਿਰਤੀ ਹੈ। ਗਿਆਤ ਪੂਰਵਕ ਸ਼ੁਭ ਕਰਮ ਕਰਨੇ, ਇਹ ਬ੍ਰਾਹਮਣੀ ਬਿਰਤੀ ਹੈ। ਗਿਆਤ ਪੂਰਵਕ ਅਸ਼ੁਭ ਕਰਮ ਕਰਨੇ, ਇਹ ਸੂਦਰਣੀ ਬਿਰਤੀ ਹੈ। ਜੋ ਸ਼ੁਭ ਤੇ ਅਸ਼ੁਭ ਦੋਹਾਂ ਕਰਮਾਂ ਤੋਂ ਰਹਿਤ ਹੋਣਾ, ਇਹ ਸ੍ਰੇਸ਼ਟਾਈ ਵਾਲੀ ਬਿਰਤੀ ਹੈ। ਇਹਦੇ ਅਰਥ ਨ ਸੂਦੀ ਤੇ ਸ੍ਰੇਸ਼ਟਾਈ ਦੇ। ਸੋ ਇਸ ਕਰਕੇ ਰੇ ਹੇ ਭਾਈ, ਜੀਵਾਂ ਦੀ ਬਿਰਤੀ ਜਿਹੜੀ ਤਮੋਗੁਣ ਦੀ ਪ੍ਰਧਾਨਤਾ ਕਰਕੇ ਸੂਦੀ ਸੂਦਰਣੀ ਅਤੇ ਅਧਮ ਨੀਵੀਂ ਭਾਵ ਚੰਡਾਲਣੀ ਹੋ ਰਹੀ ਸੀ, ਉਹ ਹੁਣ ਗੁਰਾਂ ਦੀ ਕਿਰਪਾ ਦੁਆਰਾ ਨਾਮ ਅੰਮ੍ਰਿਤ ਜਦੋਂ ਪਿਆਉਣਾ ਕੀਤਾ ਤਾਂ ਬ੍ਰਾਹਮਣੀ ਤੇ ਸ੍ਰੇਸ਼ਟਾਈ ਵਾਲੀ ਪਈ ਹੋਊਗੀ। ਜਿਨ੍ਹਾਂ 'ਚ ਸਤਿਗੁਰੂ ਨੇ ਨਾਮ ਅੰਮ੍ਰਿਤ ਨਹੀਂ ਸੀ ਪਿਆ ਲਿਆ, ਇਹ ਗੱਲ ਨਾਲ ਰੱਖਣੀ ਹੈ। ਕਹੋ ਨਾਨਕ ਗੁਰ ਅਮਿਓ ਪੀ ਆਇਆ, ਜਿਨ੍ਹਾਂ ਚਿਰ ਨਹੀਂ ਪਿਆਇਆ ਸੀ ਉਹਨਾਂ ਚਿਰ ਕੀ ਸੀ ਦੱਸਦੇ ਹਨ।
ਪਾਤਾਲੀ ਆਕਾਸੀ ਸਖਨੇ ਲਹਿਬਰ ਬੂਝੀ ਖਾਈ ਰੇ।
ਰੇ ਹੇ ਭਾਈ, ਤੇ ਉਦੋਂ ਫਿਰ ਇਹ ਬਿਰਤੀ ਪਾਤਾਲੀ ਪਤਾਲਾਂ ਤੇ ਆਕਾਸੀ ਆਕਾਸਾਂ ਭਾਵ ਸਵਰਗ ਅਤੇ ਪਦਾਲ ਦੇ ਪਦਾਰਥਾਂ ਨੂੰ ਪਾ ਕੇ ਰੱਬ ਵੱਲੋਂ ਸੱਖਣੀ ਖਾਲੀ, ਉਧਰੋਂ ਸੱਖਣੀ ਰਹੀ, ਜਾਂ ਪਦਾਰਥਾਂ ਦੀ ਆਤ੍ਰਿਪਤੀ ਖਾਲੀ ਉਹ ਰਹੀ, ਰੱਜਦੀ ਉਹ ਨਹੀਂ ਰਹੀ ਪਦਾਰਥਾਂ ਨੂੰ ਪਾ ਕੇ। ਜਦੋਂ ਗੁਰਾਂ ਨੇ ਅੰਮ੍ਰਿਤ ਪਿਲਾ ਦਿੱਤਾ ਤੇ ਜਿਸਮ ਪਿਲਾ ਦਿੱਤਾ ਹੈ, ਤਾਂ ਤ੍ਰਿਸ਼ਨ ਰੂਪੀ ਅੱਗ ਜਿਹੜੀ ਸੀ ਲਹਿਵਰ ਲਾਟ, ਉਹ ਜਿਹੜੀ ਖਾਈ ਜਾ ਰਹੀ ਸੀ, ਉਹ ਬੁਝੀ ਬੁਝ ਗਈ। ਸੇ ਇਸ ਕਰਕੇ ਪਾਤਾਲ ਆਕਾਸ਼ ਦੇ ਪਦਾਰਥਾਂ ਨੂੰ ਖਾ ਕੇ ਵੀ ਜਿਹੜੀ ਬਿਰਤੀ ਭਰਦੀ ਨਹੀਂ ਸੀ, ਰੱਜਦੀ ਨਹੀਂ ਸੀ, ਉਹ ਤ੍ਰਿਸ਼ਨਾ ਰੂਪੀ ਅੱਗ ਬੁਝ ਗਈ। ਹੁਣ ਜਦੋਂ ਗੁਰੂ ਸਾਹਿਬ ਨੇ ਸਿੱਖਿਆ ਰੂਪੀ ਦੇ ਬੂਝੀ ਸਮਝ ਤੇ ਉਹ ਸਮਝ ਕੇ ਖਾਈ, ਖਾਧੀ ਭਾਵ ਧਾਰਨ ਕੀਤੀ, ਗੁਰੂ ਦੀ ਸਿੱਖਿਆ ਨੂੰ ਇਹੀ ਖਾਣਾ ਕਰਨਾ ਜਿਹੜਾ ਧਾਰਨ ਕਰਨਾ ਹੈ, ਉਹਨਾਂ ਨੇ ਲਹਿ ਬਰ ਬਰ ਪਤੀ ਪਰਮੇਸ਼ੁਰ ਨੂੰ ਲਹਿ ਲਖ ਲਿਆ, ਪ੍ਰਾਪਤ ਕਰ ਲਿਆ। ਜਿਨ੍ਹਾਂ ਚਿਰ ਸਤਿਗੁਰਾਂ ਨੇ ਨਾਮ ਅੰਮ੍ਰਿਤ ਨਹੀਂ ਪਿਆ ਲਿਆ ਸੀ, ਪਿਆਇਆ ਸੀ।
ਘਰ ਕੀ ਬਿਲਾਈ ਅਬਰ ਸਿਖਾਈ, ਮੂਸਾ ਦੇਖ ਡਰਾਈ ਰੇ।
ਹੇ ਭਾਈ, ਜਿਨ੍ਹਾਂ ਚਿਰ ਸਰੀਰ ਰੂਪੀ ਘਰ ਦੀ ਬਿਰਤੀ ਰੂਪ ਬਿਲਾਈ ਬਿੱਲੀ ਪਦਾਰਥਾਂ ਰੂਪ ਚੂਹਿਆਂ ਨੂੰ ਖਾਂਦੀ ਰਹਿੰਦੀ ਸੀ, ਤੇ ਪਰੰਤੂ ਕਹਿੰਦੇ ਉਹ ਉਹਨਾਂ ਚਿਰ ਤਾਂ ਖਾਂਦੀ ਰਹੀ। ਹੇ ਭਾਈ, ਜਿਨ੍ਹਾਂ ਚਿਰ ਸਰੀਰ ਰੂਪੀ ਘਰ ਕੀ ਦਾ ਅਰਥ ਹੈ ਦੀ ਬਿਰਤੀ ਰੂਪੀ ਬਿਲਾਈ ਬਿੱਲੀ ਪਦਾਰਥਾਂ ਰੂਪੀ ਚੂਹਿਆਂ ਨੂੰ ਖਾਂਦੀ ਰਹਿੰਦੀ ਸੀ, ਤੇ ਪਰ ਕਹਿੰਦੇ ਜਦੋਂ ਗੁਰਾਂ ਨੇ ਨਾਮ ਅੰਮ੍ਰਿਤ ਪਿਲਾ ਦਿੱਤਾ ਤਦੋਂ ਇਸ ਨੂੰ ਅਵਰ ਹੋਰ ਹੀ ਸਿਖਾਈ ਸਿੱਖਿਆ ਆ ਗਈ। ਕਿਹੜੀ? ਹੁਣ ਪਦਾਰਥਾਂ ਰੂਪੀ ਮੂਸਾ ਚੂਹਿਆਂ ਨੂੰ ਦੇਖ ਕੇ ਡਰਦੀ ਹੈ, ਕਿਤੇ ਇਹ ਮੈਨੂੰ ਆਪਣੇ ਵੱਲ ਖਿੱਚ ਨਾ ਲੈਣ, ਇਹ ਪਦਾਰਥ ਮੈਨੂੰ ਰੱਬ ਤੋਂ ਤੋੜ ਨਾ ਦੇਣ, ਇਸ ਕਰਕੇ ਮੈਂ ਹਰ ਵਕਤ ਪਦਾਰਥਾਂ ਦੇ ਨਿਸ਼ਚੇ ਤੋਂ ਰਹਿਤ ਹੋ ਕੇ ਪਰਮੇਸ਼ਰ ਪ੍ਰਾਇਣ ਹੋਈ ਰਹਾਂ। ਜਿਨ੍ਹਾਂ ਚਿਰ ਸਤਿਗੁਰ ਨੇ ਨਾਮ ਰਸ ਅੰਮ੍ਰਿਤ ਪਿਆਇਆ ਨਹੀਂ ਸੀ, ਉਹਨਾਂ ਚਿਰ ਇਹ ਹਾਲਤ ਸੀ।
ਅਜ ਕੈ ਵਸ ਗੁਰ ਕੀਨੋ ਕੇਹਰ, ਕੂਕਰ ਤਿਨਹ ਲਗਾਈ ਰੇ।
ਰੇ ਹੇ ਭਾਈ, ਤੇ ਉਤਨਾ ਚਿਰ ਵਿਵੇਕ ਰੂਪੀ ਅਜ ਬੱਕਰੇ ਨੂੰ, ਜਿਨ੍ਹਾਂ ਚਿਰ ਸਤਿਗੁਰ ਨੇ ਨਾਮ ਰਸ ਨਹੀਂ ਸੀ ਪਿਆ ਲਿਆ, ਕਹਿੰਦੇ ਉਨੀ ਦੇਰ ਤੱਕ ਵਿਵੇਕ ਰੂਪੀ ਅੱਜ ਬੱਕਰੇ ਨੂੰ ਹੰਕਾਰ ਰੂਪੀ ਕਿਹਰ ਸ਼ੇਰ ਨੇ ਆਪਣੇ ਵਸ ਅਧੀਨ ਕੀਤਾ ਹੋਇਆ ਸੀ। ਇੰਦਰੀਆਂ ਰੂਪ ਕੂਕਰ ਕੁੱਤੇ ਤਿੰਨਾਂ ਵਿਸ਼ਿਆਂ ਅਤੇ ਪਦਾਰਥ ਰੂਪੀ ਮਾਸ ਖਾਣ ਭੋਗਣ ਵਿੱਚ ਲਗਾਈ ਲੱਗੇ ਹੋਏ ਸੀ। ਜਦੋਂ ਗੁਰੂ ਸਾਹਿਬ ਨੇ ਨਾਮ ਰਸ ਪਿਆ ਦਿੱਤਾ ਤਾਂ ਗੁਰਾਂ ਨੇ ਹੰਕਾਰ ਰੂਪੀ ਸ਼ੇਰ ਨੂੰ ਵਿਵੇਕ ਰੂਪੀ ਅੱਜ ਬੱਕਰੇ ਦੇ, ਉਹ ਜਿਵੇਂ ਸੰਤਾਂ ਨੇ ਅਧੀਨ ਕਰੇ ਹੋਏ ਸੀ ਬੱਕਰੇ ਦੇ ਸ਼ੇਰ ਨੂੰ ਅਧੀਨ ਕਰ ਦਿੱਤਾ। ਇੰਦਰੀ ਰੂਪ ਕੁੱਤਿਆਂ ਨੂੰ ਵਿਸ਼ਿਆਂ ਪਦਾਰਥਾਂ ਰੂਪੀ ਮਾਸ ਖਾਣ ਦੀ ਥਾਂ ਤਿੰਨੇ ਘਾਹ ਦੀ ਨਿਆਈ ਸਤੋਮੀ ਪਦਾਰਥ ਪ੍ਰੇਮ ਰੂਪ ਤਿੰਨਕੇ ਖਾਣ ਦੇ ਵਿੱਚ ਲਗਾਈ ਲਗਾ ਦਿੱਤਾ, ਭਾਵ ਸਤੋਗੁਣੀ ਪਦਾਰਥਾਂ ਦੇ ਖਾਣ ਵਿੱਚ ਲਗਾ ਦਿੱਤਾ ਹੈ। ਜਦੋਂ ਗੁਰੂ ਨੇ ਨਾ ਅੰਮ੍ਰਿਤ ਨਹੀਂ ਪਾਇਆ ਸੀ ਉਦੋਂ ਕੀ ਹਾਲਤ ਸੀ? ਫਿਰ ਦੱਸਦੇ ਹਨ ਹੋਰ ਅੱਗੇ ਬਾਜ
ਰਹਾਓ
ਅਸਥਾਈ ਦੇ ਕੇ ਫਰਮਾਉਂਦੇ ਆ ਜੇ ਜਦੋਂ ਗੁਰੂ ਸਾਹਿਬ ਨੇ ਨਾਮ ਅੰਮ੍ਰਿਤ ਨਹੀਂ ਪਿਲਾਇਆ ਸੀ ਉਦੋਂ ਹੋਰ ਦੱਸਦੇ ਨੇ ਵੀ ਆਹ ਹਾਲਤ ਸੀ।
ਬਾਜ ਥੂਨੀਆਂ ਛੱਪਰਾ ਥਾਮਿਆ ਨੀ ਘਰਿਆ ਘਰ ਪਾਇਆ ਰੇ
ਰੇ ਹੇ ਭਾਈ, ਉਹਨਾਂ ਚਿਰੇ ਸਰੀਰ ਰੂਪੀ ਛੱਪਰਾ ਛੱਪਰ ਆਸਾ ਤ੍ਰਿਸ਼ਨਾ ਰੂਪੀ ਇਹ ਥੂਨੀਆਂ ਥੰਮੀਆਂ ਨਾਲ ਥੰਮਿਆ ਭਾਵ ਟਿਕਿਆ ਹੋਇਆ ਸੀ ਉਹਨਾਂ ਚਿਰ ਤਾਂ, ਤੇ ਭਾਵ ਆਪਣੇ ਸੰਬੰਧੀਆਂ ਦੀ ਆਸ ਤੇ ਮੇਰੀ ਸਹਾਇਤਾ ਕਰਨਗੇ ਉਹਨਾਂ ਦੀ ਉਮੀਦ ਲਈ ਬੈਠਾ ਸੀ। ਸਰੂਪ ਜਿਹੜਾ ਸੀ ਸਰੂਪ ਰੂਪੀ ਨੀ ਘਰਿਆਂ ਘਰ ਤੋਂ ਰਹਿਤ ਜੂਨਾਂ ਚ ਭੜਕਦਾ ਫਿਰਦਾ ਸੀ, ਪਰ ਜਦੋਂ ਗੁਰਾਂ ਨੇ ਨਾਮ ਅੰਮ੍ਰਿਤ ਪਿਲਾ ਦਿੱਤਾ, ਕਹੋ ਨਾਨਕ ਗੁਰ ਅਮਿਓਂ ਅਮਿਓਂ ਨਾਮ ਅੰਮ੍ਰਿਤ ਅਮਿਓਂ ਅੰਮ੍ਰਿਤ ਪਿਲਾ ਦਿੱਤਾ ਹੈ, ਤਾਂ ਆਸਾਂ ਤ੍ਰਿਸ਼ਨਾ ਰੂਪੀ ਥੰਮੀਆਂ ਤੋਂ ਬਾਅਦ ਬਿਨਾਂ ਸਰੀਰ ਰੂਪੀ ਛੱਪਰ ਜਿਹੜਾ ਹੈ ਉਹਨੂੰ ਥੰਮ ਲਿਆ, ਭਾਵ ਪ੍ਰਲਭ ਦੇ ਆਸਰੇ ਰੋਕ ਲਿਆ, ਸਰੀਰ ਦਾ ਨਿਰਵਾਹ ਵਾਹਿਗੁਰੂ ਦੇ ਆਸਰੇ ਕਰ ਦਿੱਤਾ, ਸੱਚਖੰਡ ਰੂਪੀ ਜਾਂ ਸਰੂਪ ਰੂਪੀ ਘਰ ਨੂੰ ਪਾਇਆ ਪਾ ਲਿਆ। ਜਿਤਨਾ ਚਿਰ ਸਤਿਗੁਰ ਨੇ ਨਾਮ ਰਸ ਇਹ ਨਹੀਂ ਸੀ ਪਿਲਾਇਆ ਉਨੀ ਦੇਰ ਤੱਕ ਆਹ ਹਾਲਤ ਸੀ।
ਬਿਨ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜ ਲਾਇਆ ਰੇ
ਰੇ ਹੇ ਭਾਈ, ਜਦੋਂ ਤੱਕ ਇਹ ਬਿਰਤੀ ਹਿਰਦਾ ਜਿਹੜਾ ਹੈ ਸ਼ੁਭ ਗੁਣਾ ਰੂਪੀ ਜੜੀਏ ਜੜਾਓ ਤੋਂ ਬਿਨ ਬਗੈਰ ਸੀ ਤੇ ਉਹ ਉਨੀ ਦੇਰ ਤੱਕ ਤਾਂ ਆਹ ਹਾਲਤ ਸੀ, ਕਿਉਂਕਿ ਬਿਰਤੀ ਉਧਰ ਲੱਗੀ ਹੋਈ ਸੀ। ਤੇ ਫਿਰ ਜਦੋਂ ਗੁਰਾਂ ਨੇ ਨਾਮ ਅੰਮ੍ਰਿਤ ਪਿਲਾ ਦਿੱਤਾ, ਕਹੋ ਨਾਨਕ ਗੁਰ ਅਮਿਓਂ ਪਿਆਇਆ, ਜਦੋਂ ਇਹ ਪਿਆ ਦਿੱਤਾ ਤਾਂ ਵੀ ਉਸ ਵਾਕੇ ਬਿਰਤੀ ਹਿਰਦੇ ਨੂੰ ਜਿਹੜਾ ਭਾਉ ਭਗਤੀ ਦਾ ਜੜਾਵਾ ਭੂਸ਼ਣ ਗਹਿਣਾ ਇਹ ਜੜਿਆ ਗਿਆ। ਪ੍ਰੇਮ ਰੂਪੀ ਅਸਚਰਜ ਥੇਵਾ ਨਾਮ ਹੈ ਨਗ ਦਾ, ਪ੍ਰੇਮ ਰੂਪੀ ਨਗ ਲਾ ਦਿੱਤਾ, ਗਿਆਨ ਰੂਪੀ ਅਸਚਰਜ ਨਗ ਲਾ ਦਿੱਤਾ ਇਸ ਨੂੰ। ਜਦ ਤੱਕ ਨਾਮ ਰਸ ਨਹੀਂ ਸੀ ਪਿਆਲਿਆ ਸਤਿਗੁਰਾਂ ਨੇ ਉਦੋਂ ਇਹ ਹਾਲਤ ਸੀ।
ਦਾਦੀ ਦਾਦ ਲਾ ਪਹੁੰਚਣ ਹਾਰਾ ਚੂਪੀ ਨਿਰਨਉ ਪਾਇਆ ਰੇ
ਰੇ ਹੇ ਭਾਈ, ਤੇ ਤਦੋਂ ਦਾਦੀ ਫਰਿਆਦੀ ਹੋ ਕੇ ਤਦੋਂ ਦਾਦੀ ਨਾਮ ਹੈ ਫਰਿਆਦ ਕਰਨ ਵਾਲੇ ਦਾ, ਫਰਿਆਦੀ ਹੋ ਕੇ ਦਾਦ ਫਰਿਆਦ ਕਰਦਾ ਸੀ, ਪਰ ਹੁਣ ਫਰਿਆਦ ਨੂੰ ਪਹੁੰਚਣ ਹਾਰਾ ਪਹੁੰਚਾਉਣ ਵਾਲਾ ਕੋਈ ਨਾਂ ਨਹੀਂ ਸੀ। ਉਦੋਂ ਫਰਿਆਦ ਕਰਦਾ ਸੀ ਪਰ ਫਰਿਆਦ ਪਹੁੰਚਾਉਣ ਵਾਲਾ ਕੋਈ ਨਹੀਂ ਸੀ, ਪਰ ਜਦੋਂ ਕਹੁ ਨਾਨਕ ਗੁਰ ਅਮਿਓਂ ਪੀ ਆਇਆ, ਜਦੋਂ ਗੁਰੂ ਸਾਹਿਬ ਨੇ ਅੰਮ੍ਰਿਤ ਨਾਮ ਰਸ ਪਿਲਾ ਦਿੱਤਾ ਤੇ ਉਦੋਂ ਫਰਿਆਦੀ ਨੇ ਚੁੱਪੀ ਜਾਣੀ ਚੁੱਪੀ ਵੱਟ ਕੇ ਭਾਵ ਸ਼ਾਂਤ ਹੋ ਕੇ ਸਰੂਪ ਦੀ ਪ੍ਰਾਪਤੀ ਦਾ ਨਿਰਨਉ ਨਿਰਨਾ ਪਾ ਲਿਆ। ਫਿਰ ਫਰਿਆਦੀ ਹੋ ਕੇ ਫਰਿਆਦ ਪਹੁੰਚਾਉਣ ਦੀ ਲੋੜ ਹੀ ਨਾ ਰਹੀ, ਵਾਹਿਗੁਰੂ ਦੇ ਸਰੂਪ ਦਾ ਅੰਦਰੋਂ ਹੀ ਨਿਰਨਾ ਪਾ ਲਿਆ ਜਦੋਂ ਸਤਿਗੁਰਾਂ ਨੇ ਨਾਮ ਅੰਮ੍ਰਿਤ ਨਹੀਂ ਪਿਆ ਲਿਆ ਸੀ।
ਮਾਲ ਦੁਲੀਚੈ ਬੈਠੀ ਲੇ ਮ੍ਰਿਤਕ ਨੈਣ ਦਿਖਾਲਨ ਧਾਇਆ ਰੇ
ਰੇਹੇ ਭਾਈ, ਤਦੋਂ ਪਰਮੇਸ਼ਵਰ ਵੱਲੋਂ ਬੇਮੁਖ ਹੋਣ ਰੂਪੀ ਮ੍ਰਿਤਕ ਮਰੀ ਹੋਈ ਬੁੱਧ ਪਦਾਰਥਾਂ ਵਾਲੇ ਜਿਹੜੇ ਪਦਾਰਥਾਂ ਹਾਥੀ ਘੋੜੇ ਆਦਿ ਇਹ ਦੁਲੀਚੇ ਗਲੀਚੇ ਲੈਣ ਰੂਪ ਇਹ ਮਾਲ ਮਲ ਕੇ ਬੈਠੀ ਹੋਈ ਸੀ ਅਤੇ ਨੈਣ ਨੇਤਰਾਂ ਨਾਲ ਦਿਖਾਵਣ ਦੇਖਦੀ ਸੀ ਵੀ ਮੇਰੇ ਨੇ, ਉੱਧਰ ਹੀ ਮਨ ਧਾਇਆ ਦੌੜਿਆ ਫਿਰਦਾ ਸੀ, ਉੱਧਰ ਹੀ ਜਿੱਧਰ ਵੀ ਸੰਸਾਰ ਦਾ ਪਦਾਰਥ ਵੱਲ ਵੇਖਦੀ ਸੀ ਉਹ ਇਹਦੇ ਕੋਲੋਂ ਭੱਜੇ ਜਾਂਦੇ ਸੀ, ਇਹ ਉਹਨਾਂ ਦਾ ਪਕੜ ਕਰਦੀ ਸੀ, ਪਿੱਛੇ ਜਾਂਦੀ ਸੀ ਬੁੱਧ, ਕੁਝ ਵੀ ਪ੍ਰਾਪਤ ਨਹੀਂ ਸੀ ਹੁੰਦਾ। ਪਰ ਜਦੋਂ ਕਹੁ ਨਾਨਕ ਗੁਰ ਅਮਿਓਂ ਪੀ ਆਇਆ ਤਾਂ ਗੁਰੂ ਸਾਹਿਬ ਨੇ ਨਾਮ ਅੰਮ੍ਰਿਤ ਪਿਲਾ ਦਿੱਤਾ, ਇਹ ਬੁੱਧ ਸੰਸਾਰ ਵੱਲੋਂ ਮਰੀ ਹੋਈ ਜਿਹੜੀ ਸੀ ਪਰਮੇਸ਼ਵਰ ਵੱਲ ਜਿਉਂਦੀ ਹੋ ਗਈ। ਸਤ ਸੰਤੋਖ ਦਇਆ ਧਰਮ ਵਿਚਾਰ ਵੈਰਾਗ ਵਿਵੇਕ ਆਦਿ ਗਲੀਚਿਆਂ ਨੂੰ ਮਲ ਕੇ ਬੈਠ ਗਈ, ਵਾਹਿਗੁਰੂ ਦੇ ਸਰੂਪ ਵਿੱਚ ਬੈਠੀ ਇਸਤਤ ਹੋ ਗਈ, ਨੇਤਰਾਂ ਨਾਲ ਦਿਸਣ ਵਾਲਾ ਸੰਸਾਰ ਧਾਇਆ ਧਾ ਜਾਣ ਵਾਲਾ ਭਾਵ ਨਾਸਵਾਨ ਪ੍ਰਤੀਤ ਹੋਣ ਲੱਗ ਪਿਆ। ਪਰ ਜਦੋਂ ਸਤਿਗੁਰਾਂ ਦੇ ਨਾਮ ਅੰਮ੍ਰਿਤ ਨਹੀਂ ਪਿਆਇਆ ਸੀ
ਸੋਈ ਅਜਾਣ ਕਹਿ ਮੈਂ ਜਾਣਾ ਜਾਣਨ ਹਾਰਨਾ ਛਾਨਾ ਰੇ
ਹੇ ਭਾਈ, ਜੋ ਜੀਵ ਆਪਣੇ ਨੂੰ ਆਪਣੇ ਆਪ ਨੂੰ ਰੇ ਹੇ ਭਾਈ ਜਦੋਂ ਜੋ ਜੀਵ ਆਪਣੇ ਆਪ ਨੂੰ ਅਜਾਣ ਕਹਿੰਦਾ ਸੀ ਕਿ ਮੈਨੂੰ ਤਾਂ ਅਗਿਆਨੀ ਹਾਂ ਜੀ, ਮੈਨੂੰ ਪਤਾ ਹੀ ਕੋਈ ਨਹੀਂ, ਅਤੇ ਮੈਨੂੰ ਸੋਈ ਉਸ ਪਰਮੇਸ਼ੁਰ ਦੇ ਸਰੂਪ ਦਾ ਕੁਝ ਵੀ ਪਤਾ ਨਹੀਂ, ਪਰ ਜਦੋਂ ਗੁਰੂ ਨੇ ਕਿਰਪਾ ਕਰਕੇ ਨਾਮ ਅੰਮ੍ਰਿਤ ਪਿਆ ਦਿੱਤਾ, ਕਹੋ ਨਾਨਕ ਗੁਰ ਅਮਿਓਂ ਪੀ ਆਇਆ, ਉਸ ਵੇਲੇ ਫਿਰ ਜੀਵ ਨੇ ਸੋਈ ਉਹ ਬ੍ਰਹਮ ਨੂੰ ਜਾਣਾ ਜਾਣ ਲਿਆ। ਅਤੇ ਉਹ ਜਾਣਨਹਾਰ ਕੌਣ? ਜਾਣਨ ਵਾਲਾ ਅੰਤਰਜਾਮੀ ਪ੍ਰਭੂ, ਛਾਨਾ ਲੁਕਿਆ ਛਿਪਿਆ ਨਹੀਂ ਰਿਹਾ, ਪ੍ਰਤੱਖ ਹੋ ਗਿਆ। ਉਹ ਛਿਪਿਆ ਨਹੀਂ, ਪ੍ਰਤੱਖ ਹੀ ਰਹਿੰਦਾ ਹੈ। ਪਹਿਲਾਂ ਵੀ ਪ੍ਰਤੱਖ ਹੀ ਸੀ, ਪਰ ਅਗਿਆਨ ਕਰਕੇ ਨਹੀਂ ਸੀ ਦਿਸਦਾ। ਉਸ ਰੂਪ ਨੂੰ ਜਾਣ ਲੈਂਦਾ, ਉਹ ਛੁਪਿਆ ਹੋਇਆ ਨਹੀਂ ਰਹਿੰਦਾ। ਫਿਰ ਜੋ ਕਹਿੰਦਾ ਮੈਂ ਗਿਆਨਵਾਨ ਹਾਂ, ਉਹ ਅਗਿਆਨੀ ਹੈ। ਜੋ ਵਾਸਤਵ ਵਿੱਚ ਗਿਆਨਵਾਨ ਹੈ, ਉਹ ਛੁਪਿਆ ਨਹੀਂ ਰਹਿੰਦਾ, ਬ੍ਰਹਮ ਗਿਆਨੀ ਆਪ ਪਰਮੇਸ਼ੁਰ ਹੋ ਜਾਂਦਾ।
ਕਹੋ ਨਾਨਕ ਗੁਰ ਅਮਿਓ ਪੀ ਆਇਆ, ਰਸਕ ਰਸਕ ਬਿਗਸਾਨਾ ਰੇ।
ਸਤਿਗੁਰੂ ਜੀ ਕਥਨ ਕਰਦੇ, ਜਦੋਂ ਗੁਰਾਂ ਨੇ ਨਾਮ ਅੰਮ੍ਰਿਤ ਨੂੰ, ਅਮਿਓ ਨਾਮ ਅੰਮ੍ਰਿਤ ਹੈ, ਨਾਮ ਰੂਪੀ ਅਮਿਓ ਅੰਮ੍ਰਿਤ ਪੀ ਆਇਆ, ਪਿਲਾਉਣਾ ਕੀਤਾ, ਤਾਂ ਫਿਰ ਉਸ ਨਾਮ ਨੂੰ ਰਸਕ ਰਸ ਵਿੱਚ ਰਸਕ ਰਸੀਆ ਹੋ ਕੇ ਨਾਮ ਜਪ ਕੇ ਬਿਗਸਾਨਾ ਖਿੜ ਜਾਂਦਾ ਹੈ। ਨਾਮ ਦੇ ਵਿੱਚ ਖੇੜਾ ਹੈ, ਵਿਸ਼ੇ ਵਿਕਾਰਾਂ ਦੇ ਵਿੱਚ, ਭੋਗਣ ਦੇ ਵਿੱਚ ਉਸ ਵੇਲੇ ਖਿਨ ਭੰਗਰ ਸੁੱਖ ਮਹਿਸੂਸ ਹੁੰਦਾ, ਪਰ ਸੋਗ ਹੈ, ਭੋਗਣ ਤਾਂ ਰੋਗਨ ਰੋਗ ਵੀ ਹੈ ਇਹਦੇ ਵਿੱਚ। ਅੱਗੇ ਦੱਸਦੇ ਹਨ,
ਆਸਾ ਮਹੱਲਾ ਪੰਜਵਾ,
ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ,
ਬੰਧਨ ਕਾਟ ਵਿਸਾਰੇ ਔਗਣ।
ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਔਗਣ ਗੁਨਾਹਾਂ ਨੂੰ ਵਿਸਾਰੇ ਵਿਸਾਰ ਕੇ ਉਹਨਾਂ ਦੇ ਜੰਮਣ ਮਰਨ ਦੇ ਜਿਹੜੇ ਬੰਧਨ ਜੰਜਾਲ ਨ, ਉਹ ਕਾਟ ਕੱਟ ਦਿੰਦੇ ਹਨ।
ਆਪਣਾ ਬਿਰਦ ਸੰਭਾਲਿਆ,
ਇਹ ਆਪਣਾ ਬਿਰਦ ਧਰਮ ਸੰਭਾਲਿਆ ਮਹਾਰਾਜ ਨੇ, ਜੋ ਸਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸਵਾਮੀ ਸੰਦਾ, ਇਹ ਮੁੱਢ ਕਰੀਮਾਂ ਦਾ ਐਸਾ ਮਹਾਰਾਜ ਸਾਹਿਬ ਜੀ ਦਾ ਇਹ ਧਰਮ ਹੈ।
ਹੋਏ ਕਿਰਪਾਲ ਮਾਤ ਪਿਤ ਨਿਆਈ,
ਇਹ ਸਤਿਗੁਰੂ ਜੀ ਮਾਤਾ ਪਿਤਾ ਦੀ ਨਿਆਈ, ਮਾਂ ਬਾਪ ਦੇ ਤੁਲ ਸਮਾਨ ਉਹਦੇ, ਆਪਣੇ ਸੇਵਕਾਂ ਉੱਪਰ ਕਿਰਪਾਲ ਕਿਰਪਾਲੂ ਹੋਏ ਹਨ।
ਬਾਰਿਕ ਜਿਉਂ ਪ੍ਰਤ ਪਾਰਿਆ,
ਜਿਵੇਂ ਮਾਤਾ ਪਿਤਾ ਆਪਣੇ ਬਾਲਕ ਬੱਚਿਆਂ ਨੂੰ ਉਹਦੇ ਤਾਂ ਹੀ ਪ੍ਰਤ ਪਾਲਣਾ ਕਰਦੇ ਆ, ਇਉਂ ਸਤਿਗੁਰੂ ਆਪਣੇ ਸਿੱਖਾਂ ਦੀ ਸੇਵਕਾਂ ਦੀ ਪਾਲਣਾ ਕਰਦੇ ਹਨ।
ਗੁਰਸਿੱਖ ਰਾਖੇ ਗੁਰ ਗੋਪਾਲ,
ਗੋਪਾਲ ਪ੍ਰਿਥਵੀ ਦੇ ਪਾਲਕ ਪਰਮੇਸ਼ਰ ਦੇ ਰੂਪ ਕੌਣ? ਗੁਰੂ ਸਾਹਿਬ ਜੀ। ਉਹ ਆਪਣੇ ਗੁਰਸਿੱਖਾਂ ਨੂੰ ਲੈ ਕੇ ਪਰਲੋਕ ਚ ਰਾਖੇ ਰੱਖਿਆ ਕਰਦੇ ਹਨ, ਪਰਲੋਕ ਦੇ ਵਿੱਚ ਵੀ, ਇੱਥੇ ਵੀ ਰੱਖਿਆ ਕਰਦੇ, ਪਰਲੋਕ ਚ ਰੱਖਿਆ ਕਰਦੇ। ਗੁਰੂ ਨਾਨਕ ਸਾਹਿਬ,
ਕਾੜ ਲੀਏ ਵਹਾਂ ਭਵ ਜਲ ਤੇ,
ਮਹਾਂ ਵੱਡੇ ਭਵ ਜਲ ਭੈਦਾਇਕ ਸੰਸਾਰ ਸਮੁੰਦਰ ਤੋਂ ਵਾਹਿਗੁਰੂ ਜੀ ਨੇ ਜਾਂ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਮੁਕਤੀ ਰੂਪੀ ਕਿਨਾਰੇ ਤੇ ਕੱਢ ਲਿਆ ਹੈ, ਪਾਰ ਕਰ ਦਿੱਤਾ ਹੈ।
ਆਪਣੀ ਨਜ਼ਰ ਨਿਹਾਲ,
ਆਪਣੀ ਨਜ਼ਰ ਕਿਰਪਾ ਦ੍ਰਿਸ਼ਟੀ ਦੇ ਨਾਲ ਨਿਹਾਲ ਦੁੱਖਾਂ ਤੋਂ ਰਹਿਤ ਕਰ ਦਿੱਤਾ, ਪ੍ਰਸੰਨ ਕਰ ਦਿੱਤੇ,
ਰਹਾਉ
ਅਸਥਾਈ ਦੇ ਕੇ ਕਹਿੰਦੇ ਨੇ,
ਜਾ ਕੇ ਸਿਮਰਨ ਜਮ ਤੇ ਛੁੱਟੀ ਹੈ।
ਹੇ ਭਾਈ, ਜਿਸ ਪਰਮੇਸ਼ੁਰ ਦੇ ਸਿਮਰਨ ਯਾਦ ਕਰਨ ਦੇ ਨਾਲ ਜਮਦੂਤਾਂ ਤੋਂ ਛੁੱਟ ਜਾਈਦਾ,
ਹਲਤ ਪਲਤ ਸੁਖ ਪਾਈ
ਹੈ, ਇਹ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਉਹ ਸੁਖ ਪ੍ਰਾਪਤ ਹੁੰਦਾ ਜਿਹੜਾ ਆ ਕੇ ਜਾਂਦਾ ਨਹੀਂ।
ਸਾਸ ਗ੍ਰਾਸ ਜਪ ਹੋ ਜਪ ਰਸਨਾ,
ਉਸ ਵਾਹਿਗੁਰੂ ਦੇ ਜਿਹੜਾ ਜਾਪ, ਜਾਪ ਨੂੰ ਸਾਸ ਸਾਹ ਲੈਂਦਿਆਂ ਗ੍ਰਾਸ ਗ੍ਰਾਹੀ ਖਾਂਦਿਆਂ, ਜਾਂ ਗ੍ਰਾਸ ਅੰਦਰ ਨੂੰ ਜਦੋਂ ਹਵਾ ਜਾਂਦੀ ਹੈ ਉਹਨੂੰ ਗ੍ਰਾਹੀ ਕਹਿੰਦੇ ਨੇ, ਗ੍ਰਾਸ ਹੈ ਜਦੋਂ ਬਾਹਰ ਨੂੰ ਜਾਂਦੇ ਹੈ ਸਵਾਸ ਹੈ, ਅੰਦਰ ਨੂੰ ਸਵਾਸ ਜਾਵੇ ਤਾਂ ਵੀ ਵਾਹਿਗੁਰੂ, ਜੇ ਬਾਹਰ ਨੂੰ ਜਾਵੇ ਤਾਂ ਵੀ ਵਾਹਿਗੁਰੂ, ਆਉਂਦੇ ਜਾਂਦੇ ਸਵਾਸਾਂ ਰਸਨਾ ਦੇ ਨਾਲ ਉਸ ਦਾ ਜਾਪ ਕਰਨਾ, ਜਪੋ ਜਪਣਾ ਕਰੋ,
ਨੀਤ ਨੀਤ ਗੁਣ ਗਾਈ ਹੈ,
ਨੀਤ ਨੀਤ ਹਰ ਰੋਜ਼ ਹਮੇਸ਼ਾ ਹਮੇਸ਼ਾ ਉਹਦੇ ਗੁਣਾਂ ਨੂੰ ਗਾਉਣਾ ਕਰੋ।
ਭਗਤ ਪ੍ਰੇਮ ਪਰਮ ਪਦ ਪਾਇਆ,
ਭਾਈ ਜਿਨ੍ਹਾਂ ਨੇ ਸਾਰੀ ਸਾਰੀ ਤੁਕ ਬੋਲੋ ਜੀ,
ਸਾਧ ਸੰਗ ਦੁੱਖ ਨਾਠੇ,
ਹੇ ਭਾਈ ਜਿਨ੍ਹਾਂ ਨੇ ਸਾਧ ਮਹਾਤਮਾ ਜਨਾਂ ਦੇ ਸੰਗ ਨਾਲ ਸਾਧ ਸੰਗਤ ਚ ਮਿਲ ਕੇ ਪ੍ਰੇਮਾ ਭਗਤੀ ਕਰਕੇ ਪਰਮ ਵੱਡੀ ਕੈਵਲ ਮੋਗ ਦੀ ਪਦਵੀ ਨੂੰ ਪ੍ਰਾਪਤ ਕੀਤਾ, ਤੇ ਉਹਨਾਂ ਨੇ ਜੰਮਣ ਮਾਰੂਪੀ ਸਾਰੇ ਦੁੱਖ ਕਸ਼ਟ ਜਿਹੜੇ ਨਾਠੇ ਨੱਠ ਗਏ ਨੇ, ਫਿਰ ਉਹਨਾਂ ਦੇ ਜਿਹਨਾਂ ਇਹ ਪਦਵੀ ਪਾ ਲਈ।
ਛਿਜੈ ਨਾ ਜਾਏ ਕਿਛ ਭਉ ਨਾ ਵਿਆਪੇ,
ਭਾਈ ਜਿਨ੍ਹਾਂ ਦੀ ਬੁੱਧੀ ਰੂਪ ਪੱਲੇ ਚ ਪ੍ਰੀਤ ਰੂਪੀ ਸਾਰੀ ਬੋਲੀ ਜੀ, ਇਹ
ਛਿਜੈ ਨਾ ਜਾਏ ਕਿਛ ਭਉ ਨਾ ਵਿਆਪੇ, ਹਰ ਤਨ ਨਿਰਮਲ ਗਾਠੇ,
ਫਿਰ ਇਹ ਭਾਈ ਤੇ ਜਿਸ ਤਰ੍ਹਾਂ ਸਾਧ ਸਿੰਘ ਜੀ ਇਹਦੇ ਚ ਬਾਹਰਲਾ ਦਸ਼ਨਾਂ ਤੇ ਦਿੱਤਾ ਤੁਕ ਦੇ ਵਿੱਚ ਕਿ ਹੇ ਭਾਈ ਜਿਨ੍ਹਾਂ ਦੀ ਬੁੱਧੀ ਰੂਪੀ ਪੱਲੇ ਵਿੱਚ ਪ੍ਰੀਤ ਰੂਪੀ ਗਾਠੇ ਗੰਢ, ਗਾਠੇ ਨਾਮ ਗੰਢ ਨੂੰ ਕਹਿੰਦੇ ਨੇ, ਉਹਦੇ ਨਾਲ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਿਰਮਲ ਉਜਲ ਨਾਮ ਤੁਹਾਨੂੰ ਬੰਨਿਆ ਹੋਇਆ ਹੈ ਪ੍ਰੀਤੀ ਦੇ ਨਾਲ, ਉਹ ਫਿਰ ਨਾ ਤਾਂ ਛਿੱਜੇ ਨਾਸ ਹੁੰਦਾ, ਨਾ ਹੀ ਕਿਤੇ ਜਾਏ ਜਾਂਦਾ, ਗੁਆਚਦਾ ਨਹੀਂ ਹੈ, ਨਾ ਹੀ ਕੁਝ ਚੋਰਾਂ ਜਮਾਂ ਆਦਿ ਦਾ ਭਾਉ ਡਰ ਨਹੀਂ ਲੱਗਦਾ, ਅਤੇ ਇਹ ਭੈ ਨਹੀਂ ਉਹਨਾਂ ਨੂੰ ਰਹਿੰਦਾ, ਇਹ ਐਸਾ ਹੈ ਉਹਦਾ ਤਸਕਰ ਨਹੀਂ ਲੈਬੈ, ਭਾਹੇ ਨਾ ਸਾਕੇ ਜਾਲੇ ਕਿਹਾ ਹੈ, ਜਲ ਨਹੀਂ ਡੂਬੈ ਤਸਕਰ ਨਹੀਂ ਲੈਬੈ, ਭਾਹੇ ਨਾ ਸਾਕੇ ਜਾਲੇ, ਇਹ ਅਵਸਥਾ ਮਿਲ ਗਈ।
ਅੰਤ ਕਾਲ ਪ੍ਰਭ ਭਏ ਸਹਾਈ,
ਤੇ ਭਾਈ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਪ੍ਰਭੂ ਆਪ ਹੀ ਆਪਣੇ ਸੇਵਕਾਂ ਨੂੰ ਅੰਤ ਅਖੀਰਲੇ ਕਾਲ ਸਮੇਂ ਸਹਾਇਤਾ ਕਰਦਾ, ਭਏ ਹੋ ਗਿਆ ਹੈ ਸਹਾਇਤਾ ਕਰਨ ਵਾਲਾ।
ਇਤ ਉਤ ਰਾਖਨ ਹਾਰੇ,
ਇਸ ਲੋਕ ਚ ਉਤ ਪ੍ਰਲੋਕ ਚ ਰੱਖਿਆ ਕਰਨ ਵਾਲਾ ਵਾਹਿਗੁਰੂ ਆਪ ਹੀ ਹੋਇਆ।
ਪ੍ਰਾਣ ਮੀਤ ਹੀਤ ਧਨ ਮੇਰਾ,
ਸਤਿਗੁਰੂ ਜੀ ਕਥਨ ਕਰਦੇ ਨੇ ਪਰਮੇਸ਼ਰ ਦਾ ਨਾਮ ਹੀ ਮੇਰੇ ਸਾਡੇ ਪ੍ਰਾਣ ਸਵਾਸਾਂ ਦੀ ਨਿਆਈ ਜੀਵਨ ਰੂਪ ਹੈ, ਅਤੇ ਮੀਤ ਨਾਮ ਹੈ ਮਿੱਤਰਾਂ ਦਾ, ਮਿੱਤਰ ਦੀ ਨਿਆਈ, ਹੀਤ ਹਿੱਤ ਪ੍ਰੇਮ ਕਰਨ ਵਾਲਾ ਸਾਡਾ ਇਹੀ ਨਾਮ ਧਨ, ਪ੍ਰਭੂ ਦਾ ਨਾਮ ਹੀ ਹੈ ਸਾਡਾ।
ਨਾਨਕ ਸਦ ਬਲਿਹਾਰੇ,
ਅਸੀਂ ਸਦ ਹਮੇਸ਼ਾ ਉਸ ਪਰਮੇਸ਼ੁਰ ਤੋਂ ਬਲਿਹਾਰੇ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਈਏ ਉਸ ਪਰਮੇਸ਼ੁਰ ਵਾਹਿਗੁਰੂ ਤੋਂ, ਸਦਾ ਹੀ ਬਲਿਹਾਰ ਜਾਈਏ ਐਸਾ ਜੋ ਪਰਮੇਸ਼ੁਰ ਹੈ।
ਆਸਾ ਮਹੱਲਾ ਪੰਜਵਾ,
ਆਸਾ ਰਾਗ ਦੇ ਅੰਦਰ ਅੱਗੇ ਸ਼ਬਦ ਉਚਾਰਨ ਕਰਦੇ ਹਨ ਮਹਾਰਾਜ,
ਜਾ ਤੂੰ ਸਾਹਿਬ ਤਾ ਪਾਉ ਕਿਹਾ,
ਇਹ ਮਹਾਰਾਜ ਜਦੋਂ ਤੂੰ ਸਾਡੇ ਸਾਹਿਬ, ਤੁਸੀਂ ਸਾਡੇ ਸਾਹਿਬ ਮਾਲਕ ਹੋ, ਤਾਂ ਸਾਨੂੰ ਫਿਰ ਕਹਾਂ ਕਿਹੋ ਜਿਹਾ ਭਾਉ ਡਰ ਹੈ, ਭਾਵ ਕੋਈ ਡਰ ਨਹੀਂ ਸਾਨੂੰ।
ਹੋ ਤੁਧ ਬਿਨ ਕਿਸ ਸਾ ਲਾਹੀ,
ਹੋ ਮੈਂ ਤੁਧ ਤੁਹਾਡੇ ਤੋਂ ਬਿਨਾਂ ਕਿਹਦੀ ਸਲੰਘਾ ਉਸਤਤ ਕਰਾਂ, ਭਾਵ ਕਿਸੇ ਦੇਵੀ ਦੇਵਤੇ ਦੀ ਉਸਤਤ ਨਹੀਂ ਕਰਦਾ ਤੁਹਾਨੂੰ ਛੱਡ ਕੇ।
ਏਕ ਤੂੰ ਤਾਂ ਸਭ ਕੁਛ ਹੈ,
ਹੇ ਮਹਾਰਾਜ ਜਦੋਂ ਤੂੰ ਤੁਸੀਂ ਇੱਕ ਮੈਨੂੰ ਪ੍ਰਾਪਤ ਹੋ ਗਏ ਤਾਂ ਸਭ ਸਭ ਕੁਛ ਹੀ ਪ੍ਰਾਪਤ ਹੋ ਗਿਆ, ਫਿਰ ਕੋਈ ਚੀਜ਼ ਬਾਕੀ ਨਹੀਂ ਰਹੀ ਹੈ।
ਮੈਂ ਤੁਧ ਬਿਨ ਦੂਜਾ ਨਾਹੀ,
ਮੇਰਾ ਤੁਧ ਤੁਹਾ ਤੋਂ ਬਿਨ ਬਗੈਰ ਦੂਜਾ ਦੂਸਰਾ ਹੋਰ ਕੋਈ ਹੈ ਹੀ ਨਹੀਂ।
ਬਾਬਾ ਵਿਖ ਦੇਖਿਆ ਸੰਸਾਰ,
ਬਾਬਾ ਹੇ ਪਿਤਾ ਰੂਪ ਅਕਾਲ ਪੁਰਖ ਜੀ, ਮੈਂ ਸੰਸਾਰ ਜਿਹੜਾ ਨਾ ਵਿਖ ਵਿਹੋ ਵਰਗਾ ਮੈਨੂੰ ਦ੍ਰਿਸ਼ਟੀ ਆਉਣ ਲੱਗ ਪਿਆ ਹੈ, ਇਸ ਵੇਲੇ ਖੱਚਤਾ ਕੀ ਹੋਣਾ ਤਾਂ ਵਿਹੋ ਦਿਖਦੀ ਹੈ ਮੈਨੂੰ।
ਰੱਖਿਆ ਕਰੋ ਗੁਸਾਈ ਮੇਰੇ,
ਇਹ ਸੰਸਾਰ ਵਿਹੋਵਤ ਹੋ ਗਿਆ, ਇਹ ਵਿਸ਼ਿਆਂ ਦੀ ਜ਼ਹਿਰ ਚੜੀ ਹੋਈ ਦਿਸ ਰਹੀ ਹੈ ਮੈਨੂੰ, ਪਰ ਇਹਦੇ ਵਿੱਚੋਂ ਮੇਰੀ ਰੱਖਿਆ ਤੁਸੀਂ ਕਰੋ। ਹੇ ਗੁਸਾਈ ਧਰਤੀ ਦੇ ਮਾਲਕ ਵਾਹਿਗੁਰੂ, ਇਸ ਜ਼ਹਿਰ ਤੋਂ ਮੇਰੀ ਰੱਖਿਆ ਕਰੋ।
ਮੈਂ ਨਾਮ ਤੇਰਾ ਆਧਾਰ,
ਮੈਨੂੰ ਤੁਹਾਡੇ ਨਾਮ ਦਾ ਆਸਰਾ, ਆਧਾਰ ਆਸਰਾ ਹੈ, ਓਟ ਹੈ,
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਨੇ ਜੀ।
ਜਾਣ ਹੈ ਬਿਰਥਾ ਸੁਭਾ ਮਰ ਕੇ,
ਸਭਾ ਅਦਕ ਸਹਿਤ ਹੈ ਭਾਈ ਪਾਠ, ਇਹ ਜਾਣ ਹੈ ਬਿਰਥਾ ਸਭਾ ਮਨ ਕੀ, ਹੇ ਮਹਾਰਾਜ ਤੁਸੀਂ ਮੇਰੇ ਮਨ ਦੀ ਸਾਰੀ ਸਭਾ ਕੀ ਹੈ, ਸਾਰੀ ਹੀ ਬਿਰਥਾ ਹਾਲਤ ਨੂੰ ਜਾਣੇ ਜਾਣਦੇ ਹੋ ਜੇ।
ਹੋਰ ਕਿਸ ਪਹਿ ਆਖ ਸੁਣਾਈਏ,
ਹੋਰ ਕਿਹਦੇ ਕੋਲ ਜਾ ਕੇ ਮੂੰਹੋਂ ਆਖ ਕੇ ਸੁਣਾਈਏ ਬਿਰਥਾ ਪੀੜਾ ਆਪਣੀ।
ਵਿਣ ਨਾਵੈ ਸਭ ਜਗ ਬੌਰਾਇਆ,
ਤੁਹਾਡੇ ਨਾਮ ਤੋਂ ਬਿਨਾਂ ਸਾਰਾ ਸੰਸਾਰ ਬੌਰਾਇਆ, ਝੱਲਾ ਕਮਲਾ ਹੀ ਹੋਇਆ ਫਿਰਦਾ ਹੈ।
ਨਾਮ ਮਿਲੈ ਸੁਖ ਪਾਈਐ,
ਤੇ ਜੇਕਰ ਤੁਹਾਡਾ ਨਾਮ ਮਿਲੇ ਪ੍ਰਾਪਤ ਹੋ ਜਾਵੇ ਤਾਂ ਇਹ ਝੱਲ ਉਤਰਦਾ, ਤਾਂ ਸੁਖ ਪਾਉਣਾ ਕਰਦੇ ਹਨ ਜੀਵ।
ਕਿਆ ਕਹੀਏ ਕਿਸ ਆਖ ਸੁਣਾਈਏ,
ਕੀ ਕਹੀਏ ਤੇ ਕੀ ਆਖ ਕੇ ਸੁਣਾਈਏ, ਮੁਖੋਂ ਆਖ ਕੇ ਕੀ ਸੁਣਾਈਏ, ਕਿਸ ਨੂੰ ਕਹੀਏ ਮਹਾਰਾਜ, ਕਹਿ ਕੇ ਕੀ ਸੁਣਾਉਣਾ ਕਰੀਏ ਅਸੀਂ।
ਜੇ ਕਹਿਣਾ ਸੋ ਪ੍ਰਭ ਜੀ ਪਾਸ,
ਜਦੋਂ ਕਿਸੇ ਕੋਲ ਕੋਈ ਗੱਲ ਕਰੀਏ ਦੁੱਖ ਆਪਣਾ ਰਹੇ, ਉਹ ਆਪਣੇ ਦੁੱਖ ਰੋਣ ਲੱਗ ਜਾਂਦਾ ਅੱਗੇ, ਉਹ ਤਾਂ ਉਦੋਂ ਵੀ ਦੁਖੀ ਮਿਲਦਾ। ਤੇ ਇਸ ਕਰਕੇ ਜੇ ਜੋ ਅਸੀਂ ਕਹਿਣਾ ਆਖਣਾ ਹੈ ਉਹ ਤਾਂ ਪ੍ਰਭੂ ਜੀ ਤੁਹਾਡੇ ਪਾਸ ਹੀ, ਦੁੱਖ ਤਿਸੇ ਪੈ ਆਖੀਏ ਸੁਖ ਜਿਸੇ ਪੈ, ਤੁਹਾਡੇ ਕੋਲ ਸੁਖ ਹੀ ਸੁਖ ਹਨ, ਤੁਹਾਡੇ ਕੋਲ ਆਖਣਾ ਹੈ।
ਸਭ ਕੁਛ ਕੀਤਾ ਤੇਰਾ ਵਰਤੈ,
ਹੇ ਮਹਾਰਾਜ ਸਭ ਕੁਛ ਤੁਹਾਡਾ ਹੀ ਕੀਤਾ ਹੋਇਆ, ਵਰਤ ਰਿਹਾ ਸੰਸਾਰਾ, ਤੁਹਾਡਾ ਹੁਕਮ ਵਰਤ ਰਿਹਾ।
ਸਦਾ ਸਦਾ ਤੇਰੀ ਆਸ,
ਹਮੇਸ਼ਾ ਹਮੇਸ਼ਾ ਤੁਹਾਡੀ ਆਸ ਉਮੀਦ ਹੈ, ਸਾਨੂੰ ਚਾਹਨਾ ਹੈ।
ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ,
ਹੇ ਮਹਾਰਾਜ ਜੇ ਤੁਸੀਂ ਸਾਨੂੰ ਵਡਿਆਈ ਸੋਭਾ ਦੇਵੋ, ਇਹ ਤੁਹਾਡੀ ਵਡਿਆਈ ਹੈ ਸਾਡੀ ਨਹੀਂ, ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ, ਮੇਰਾ ਤੁਹਾਡੀ ਵਡਿਆਈ ਹੈ।
ਇਤ ਉਤ ਤੁਝ ਹੈ ਧਿਆਉ,
ਤੇ ਭਾਵ ਸਾਡਾ ਤਾਂ ਉਸ ਵਡਿਆਈ ਚ ਕੁਛ ਨੀ, ਇਹ ਤੇ ਇਸ ਲੋਕ ਵਿਚ ਉਤਪਰ ਲੋਕ ਚ ਤੁਹਾਨੂੰ ਹੀ ਧਿਆਉਂਦਾ ਰਹਾਂ ਧਿਆ ਕਰ ਬਿਰਤੀ ਦੁਆਰਾ।
ਨਾਨਕ ਕੇ ਪ੍ਰਭ ਸਦਾ ਸੁਖਦਾਤੇ,
ਸਤਿਗੁਰੂ ਜੀ ਕਸਨ ਕਰਦੇ ਸਾਡੇ ਜਨਾਂ ਦੇ, ਤੁਸੀਂ ਮਹਾਰਾਜ ਹੇ ਪ੍ਰਭੂ ਪਰਮੇਸ਼ਰ ਜੀ ਸਦਾ ਹਮੇਸ਼ਾ ਸੁਖਾਂ ਦੇ ਦਾਤੇ ਹੋ, ਸੁਖ ਦੇਣ ਵਾਲੇ ਹੋ।
ਮੈਂ ਤਾਣ ਤੇਰਾ ਇੱਕ ਨਾਮ,
ਮੈਨੂੰ ਇੱਕ ਤੇਰੇ ਤੁਹਾਡੇ ਨਾਮ ਦਾ ਹੀ ਤਾਣ ਵਾਲ ਹੈ ਮਹਾਰਾਜ, ਆਸਰਾ ਹੈ।
ਆਸਾ ਮਹੱਲਾ ਪੰਜਵਾਂ,
ਅੱਗੇ ਪੰਜਵੇਂ ਪਾਤਸ਼ਾਹ ਹੋਰ ਸ਼ਬਦ ਉਚਾਰਨ ਕਰਦੇ ਆ ਜੀ।
ਅੰਮ੍ਰਿਤ ਨਾਮ ਤੁਮਾਰਾ ਠਾਕੁਰ,
ਹੇ ਠਾਕੁਰ ਸਵਾਮੀ ਅਕਾਲ ਪੁਰਖ, ਤੁਹਾਡਾ ਤੁਹਾਡਾ ਨਾਮ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਅਮਰ ਰੂਪ ਹੈ ਜੀ, ਅਮਰ ਕਰਨ ਵਾਲਾ ਹੈ।
ਇਹੋ ਮਹਾਰਸ ਜਨ ਹੈ ਪੀਓ,
ਇਹ ਮਹਾ ਵੱਡੇ ਨਾਮ ਰਸ ਨੂੰ ਤੇਰੇ ਭਗਤ ਜਨਾਂ ਨੇ ਪੀਓ ਪੀਣਾ ਕੀਤਾ ਹੈ।
ਜਨਮ ਜਨਮ ਚੂਕੇ ਭੈ ਭਾਰੇ,
ਉਸ ਦੇ ਜਨਮ ਜਨਮਾਤਰਾਂ ਦੇ ਭਾਰੇ ਵੱਡੇ ਭੈ ਡਰ ਚੁੱਕੇ ਚੁੱਕੇ ਗਏ, ਭਾਵ ਕਿ ਨਿਵਿਰਤ ਹੋ ਗਏ, ਤੇ ਇਹ ਨਿਵਿਰਤ ਹੋਣ ਤੋਂ
ਦੁਰਤ ਬਿਨਾਸਿਓ ਭਰਮ ਬੀਓ,
ਦੁਰਤ ਪਾਪ ਭਰਮ ਇਹ ਨਸ ਗਏ, ਦੂਜਾ ਪਾਪ ਦਵੈਤ ਭਾਵ ਆ ਸਾਰੇ ਔਗਣ ਨਾਸ ਹੋ ਗਏ। ਦੁਰਤ ਬਿਨਾਸਿਓ ਭਰਮ ਬੀਓ, ਕਹਿੰਦੇ ਇਹ ਨਾਸ ਹੋ ਗਏ ਜੀਵ ਈਸ਼ ਦੇ, ਜਿਹੜੇ ਪੰਜ ਪ੍ਰਕਾਰ ਦਾ ਭਰਮ ਸੀ ਬੀਓ ਉਤਪੰਨ ਹੋ ਰਿਹਾ ਸੀ, ਦੂਸਰਾ ਉਹ ਵੀ ਨਾਸ ਹੋ ਗਿਆ, ਭੇਦ ਪਰਮ ਕਰਤੱਤ ਪਰਮ ਪੁੰਨ ਸੰਗ ਪਰਮ ਵਿਕਾਰ ਬਰਮ ਇਤਰ ਜਗ ਸਤ ਪਰਮ, ਇਹ ਪੰਚੋ ਭਰਮ ਸੰਸਾਰ। ਬਰਮ ਇਤਰ ਜਗ ਸਤ ਭਰਮ ਇਹ ਭਰਮ ਸੀ, ਇਹ ਪੰਜ ਪ੍ਰਕਾਰ ਦੇ, ਇਹਨੂੰ ਨਿਵਾਰਨ ਕਰਨ ਵਾਸਤੇ ਉਸ ਤਰ੍ਹਾਂ ਦੇ ਦ੍ਰਿਸ਼ਟਾਂਤ ਵੀ ਦਿੱਤੇ ਹਨ। ਖੈਰੋ ਵਿਚਾਰ, ਹਾਂਜੀ ਅੱਗੇ ਬੋਲੋ।
ਦਰਸ਼ਨ ਪੇਖਤ ਮੈਂ ਜੀਉ,
ਇਹ ਮਹਾਰਾਜ ਤੁਹਾਡਾ ਦੀਦਾਰ ਕਰਕੇ ਮੈਂ ਜਿਉਂਦਾ ਹਾਂ।
ਸੁਣ ਕਰ ਬਚਨ ਤੁਮਾਰੇ ਸਤਿਗੁਰ,
ਹੇ ਸਤਿਗੁਰੂ ਜੀ ਤੁਹਾਡੇ ਬਚਨ ਬਾਕ ਸੁਣ ਕਰਕੇ
ਮਨ ਤਨ ਮੇਰਾ ਠਾਰ ਥੀਓ,
ਮੇਰਾ ਮਨ ਠੰਡਾ ਹੋ ਗਿਆ, ਤੁਹਾਡੇ ਬਚਨ ਇੰਨੇ ਠੰਡਾ ਕਰਨ ਵਾਲੇ ਨੇ ਮਹਾਰਾਜ, ਇਹ ਤਪਸ਼ੀ ਖਤਮ ਕਰ ਦਿੱਤੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ ਇਉਂ ਕਰ ਦਿੱਤਾ
ਰਹਾਉ।
ਅਸਤਾਈ ਦੇ ਕੇ ਫਰਮਾਉਂਦੇ ਆ,
ਤੁਮਰੀ ਕਿਰਪਾ ਤੇ ਭਇਓ ਸਾਧ ਸੰਗ,
ਇਹ ਮਹਾਰਾਜ ਤੁਹਾਡੀ ਮਿਹਰਬਾਨੀ ਦੇ ਨਾਲ ਮੈਨੂੰ ਸਾਧ ਸੰਗਤ ਪ੍ਰਾਪਤ ਹੋ ਗਈ ਹੈ।
ਇਹੋ ਕਾਜ ਤੁਮ ਆਪ ਕੀਓ,
ਮੈਨੂੰ ਲੱਗਦਾ ਮੈਨੂੰ ਸਤਸੰਗਤ ਵਿੱਚ ਭੇਜਣ ਦਾ ਕੰਮ ਤੁਸੀਂ ਆਪ ਹੀ ਕੀਤਾ, ਸਤਸੰਗਤ ਦਾ ਮਿਲਾਪ ਇਹ ਤੁਸੀਂ ਆਪ ਹੀ ਕਰਾ ਦਿੱਤਾ, ਇਹ ਕੰਮ ਤੁਸੀਂ ਕਰਿਆ ਮਹਾਰਾਜ, ਮੇਰੇ ਨਹੀਂ ਕਰਨ ਦਾ ਸੀ।
ਦਿੜ ਕਰ ਚਰਨ ਗਹੇ ਪ੍ਰਭ ਤੁਮਰੇ,
ਹੇ ਪ੍ਰਭੂ ਜੀ ਤੁਹਾਡੇ ਚਰਨ ਕਮਲ ਜਿਹੜੇ ਨੂੰ ਪੱਕੀ ਤਰ੍ਹਾਂ ਦ੍ਰਿੜ ਕਰਕੇ ਮਹਾਰਾਜ ਫੜ ਲਏ ਹਨ, ਹਿਰਦੇ ਨੇ ਮੇਰੇ ਨੇ।
ਸਹਿਜੇ ਵਿਖਿਆ ਭਈ ਖੀਓ,
ਜਿਸ ਕਰਕੇ ਸੁਭਾਵ ਕੀ ਵਿਖਿਆ ਬਿਓ ਰੂਪ ਮਾਇਆ, ਉਹਦੀ ਪਕੜ ਖੀ ਉਹ ਨਾਸ ਹੋ ਗਈ ਆ ਹੁਣ।
ਸੁਖ ਨਿਧਾਨ ਨਾਮ ਪ੍ਰਭ ਤੁਮਰਾ,
ਹੇ ਪ੍ਰਭੂ ਪਰਮੇਸ਼ਰ ਤੁਹਾਡਾ ਜਿਹੜਾ ਨਾਮ ਹੈ ਉਹ ਸੁਖਾਂ ਦਾ ਨਿਧਾਨ ਖਜ਼ਾਨਾ ਹੈ, ਇਸ ਕਰਕੇ
ਇਹੋ ਅਵਿਨਾਸੀ ਮੰਤਰ ਲਿਓ,
ਇਹ ਅਵਿਨਾਸੀ ਨਾਸ ਤੋਂ ਰਹਿਤ ਮੰਤਰ ਅਸਾਂ ਨੇ ਗੁਰਾਂ ਪਾਸੋਂ ਲਿਆ, ਤੇ ਅੱਗੇ ਦੱਸਦੇ ਨੇ।
ਕਰ ਕਿਰਪਾ ਮੋਹੇ ਸਤਿਗੁਰ ਦੀਨਾ,
ਸਤਿਗੁਰ ਸੱਚੇ ਗੁਰੂ ਕੌਣ? ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਰਾਮਦਾਸ ਜੀ, ਜਿਨ੍ਹਾਂ ਨੇ ਉਹਨਾਂ ਨੇ ਕਿਰਪਾ ਮਿਹਰਬਾਨੀ ਕਰਕੇ ਮੋਹੇ ਮੈਨੂੰ ਗਿਆਨ ਅੰਮ੍ਰਿਤ ਨਾਮ ਦੀਨਾ ਦੇਣਾ ਕੀਤਾ ਹੈ।
ਤਾਪ ਸੰਤਾਪ ਮੇਰਾ ਬੈਰ ਗਿਓ,
ਜਿਸ ਕਰਕੇ ਸਾਡਾ ਤਿੰਨ ਪ੍ਰਕਾਰ ਦਾ ਤਾਪ ਤੇ ਇਹ ਜਿਹੜਾ ਸੀ ਤੀਨੇ ਤਾਪ ਨਿਵਾਰਨ ਹਾਰਾ ਅਧਿਆਤਮ ਅਧਿਦੈਵ ਅਧਿਭੂਤ ਆਦਿ, ਤੇ ਇਹ ਜਿਹੜੇ ਨੇ ਆਦਿ ਵਿਆਦ ਉਪਾਦ, ਇਹ ਤਾਪ ਤਉ ਤਾਂ ਸੰਤਾਪ ਦੁੱਖ ਜਿਹੜੇ ਸੀ, ਬੈਰ ਵਿਰੋਧ ਜਿਹੜੇ ਸੀ, ਬੈਰ ਭਾਵ ਜਿਹੜਾ ਸਭ ਬੀਓ ਚਲਿਆ ਹੀ ਗਿਆ, ਕੋਈ ਬਾਕੀ ਨਹੀਂ ਰਿਹਾ ਹੈ।
ਧੰਨ ਸੋ ਮਾਨਸ ਦੇਹੀ ਪਾਈ,
ਤੇ ਹੁਣ ਸਮਾਪਤੀ ਦੇ ਵਿੱਚ ਮਹਾਰਾਜ ਸਾਹਿਬ ਬਖਸ਼ਿਸ਼ ਕਰਦੇ ਨੇ, ਕਹਿੰਦੇ ਭਾਈ ਸੋ ਉਹ ਮਾਨਸ ਮਨੁੱਖ ਦੇਹੀ ਕਾਇਆ ਪਾਈ ਹੋਈ ਪ੍ਰਾਪਤ ਕੀਤੀ ਹੋਈ, ਕਹਿੰਦੇ ਧੰਨਤਾ ਦੇ ਯੋਗ ਹੈ ਜਿਹੜੇ ਸਤਸੰਗਤ ਕਰਦੇ ਨੇ, ਜਿਹੜੇ ਨਾਮ ਜਪਦੇ ਹਨ।
ਜਿਤ ਪ੍ਰਭ ਆਪਣੇ ਮੇਲ ਲਿਓ,
ਜਿਹੜੀ ਕਾਇਆ ਸਰੀਰ ਨੂੰ ਭਗਤੀ ਦੁਆਰਾ ਆਪਣੇ ਵਿੱਚ ਮੇਲ ਲਿਆ ਮਹਾਰਾਜ ਨੇ, ਲੈ ਕਰ ਲਿਆ ਹੈ, ਉਹ ਧੰਤਾ ਦੇ ਯੋਗ ਹੋ ਗਏ।
ਧੰਨ ਸੋ ਕਲਯੁਗ ਸਾਧ ਸੰਗ ਕੀਰਤਨ ਗਾਈਐ,
ਸਤਿਗੁਰੂ ਜੀ ਕਥਨ ਕਰਦੇ ਹੈ, ਸਾਰੀ ਉਹ ਬੋਲਦੇ ਜੀ ਪੰਕਤੀ ਕੋਈ,
ਨਾਨਕ ਨਾਮ ਆਧਾਰ ਹੀਓ,
ਸਤਿਗੁਰੂ ਜੀ ਕਥਨ ਕਰਦੇ ਕਿ ਸਤਯੁਗ ਤ੍ਰੇਤਾ ਦੁਆਪਰ ਆਦਿ ਜਿਹੜੇ ਸੋ ਉਹਨਾਂ ਯੁੱਗਾਂ ਵਿੱਚੋਂ ਕਲਯੁਗ ਧੰਤਾ ਦੇ ਯੋਗ ਹੈ। ਧੰਨ ਸੋ ਕਲਯੁਗ, ਕਿਉਂ? ਜਿਸ ਵਿੱਚ ਸਾਧ ਸੰਗ ਸ੍ਰੇਸ਼ਟ ਜਨਾਂ ਦੇ ਨਾਲ ਮਿਲ ਕੇ ਪਰਮੇਸ਼ਰ ਦਾ ਕੀਰਤਨ ਜਸ ਗਾਈਦਾ ਹੈ, ਤੇ ਜਿਸ ਕਰਕੇ ਕਲਯੁਗ ਦੇ ਸਮੇਂ ਵਿੱਚ ਸੋ ਉਹ ਪੁਰਖ ਧਨ ਧਨਤਾ ਦੇ ਯੋਗ ਹਨ ਜੋ ਸਤਸੰਗ ਦੀ ਪਰਮੇਸ਼ਰ ਦੇ ਜਸ ਨੂੰ ਗਾਉਂਦੇ ਨੇ। ਤੇ ਕਲਯੁਗ ਵਿੱਚ ਸਤਸੰਗਤ ਜਿਹੜੀ ਧਨਤਾ ਦੇ ਯੋਗ ਹੈ, ਜਿੱਥੇ ਬੈਠ ਕੇ ਪ੍ਰਭੂ ਦਾ ਕੀਰਤਨ ਗਾਈਦਾ ਹੈ, ਨਾਨਕ ਨਾਮ ਆਧਾਰ ਹੀ ਉਹ ਸਾਡੇ ਹੀ ਹਿਰਦੇ ਵਿੱਚ ਤਾਂ ਕੇਵਲ ਨਾਮ ਦਾ ਹੀ ਆਧਾਰ ਆਸਰਾ ਹੈ। ਇੱਥੇ ਸਾਧ ਸਿੰਘ ਜੀ ਸਮਾਪਤੀ ਹੈ, ਕਿਉਂਕਿ ਸ਼ਬਦ ਗਹਿਰਾ ਸੀ, ਇਹਦੇ 'ਚ ਉਹਦੇ ਦੂਹਰੇ ਅਰਥ ਸਨ, ਉਸ ਕਰਕੇ ਕੁਝ ਸਮਾਂ ਸਾਧ ਸਕਦੇ ਸੀ ਜੀ। ਇਸ ਪ੍ਰਕਾਰ ਦਾ ਬੁੱਧ ਨੂੰ ਗ੍ਰਹਿਣ ਕਰਨ ਦੇ ਵਿੱਚ ਔਖਾ ਤਾਂ ਲੱਗਿਆ ਹੋਊਗਾ, ਪਰ ਫਿਰ ਇਹ ਮਨੁੱਖ ਜਾਤੀ ਵਾਸਤੇ ਹੀ ਹੈ ਗਿਆਨ ਸਤਿਗੁਰਾਂ ਨੇ। ਗੁਰੂ ਕਿਰਪਾ ਕਰੇ, ਜਿਹੜੀ ਗੱਲ ਅੱਜ ਨਹੀਂ ਸਮਝ ਆਈ ਫਿਰ ਆ ਜਾਏਗੀ। ਇੱਥੇ ਹੁਣ ਸਮਾਪਤੀ ਹੈ ਭੁੱਲਾਂ ਚੁੱਕਾਂ ਦੀ। ਸਤਿਗੁਰੂ ਖਿਮਾ ਕਰਨ ਜੀ।
ਧੰਨ ਸੋ ਮਾਨਸ ਦੀ
ਦੇਹੀ ਪਾਈ, ਜਿਤ ਪ੍ਰਭ ਆਪਣੇ ਮੇਲ ਲਿਓ। ਧੰਨ ਸੋ ਕਲਯੁਗ ਸਾਧ ਸੰਗ ਕੀਰਤਨ ਗਾਈਐ, ਨਾਨਕ ਨਾਮ ਆਧਾਰ ਹੀਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।